ਰੱਜ ਰੱਜ ਕੇ ਤੁਸੀਂ ਖਾਣੀ ਨੌਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਸਿੰਘ ਜੀ ਨੂੰ 416-679-9991 ਤੇ 416-679-9191
You are listening to WTOR 770 AM, Youngstown, Toronto.
ਪੰਜਾਬੀਆਂ ਦੀ ਪਹਿਲੀ ਪਸੰਦ ਸਮੋਸਾ ਐਂਡ ਸਵੀਟ ਫੈਕਟਰੀ ਸਵੀਟਸ ਸਨੈਕਸ ਐਂਡ ਸੋ ਮਚ ਮੋਰ ਹੁਣ ਤਿੰਨ ਲੋਕੇਸ਼ਨਸ ਨੂੰ ਸਰਵ ਕਰਦੇ 2 ਇਨ ਬ੍ਰੈਂਪਟਨ ਐਂਡ 1850 ਐਲਬੀਅਨ ਰੋਡ ਇਟੋਪੀਕੋ 416-213-1165
ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 locations to serve you 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 Rivermount Road ਯੂਨਿਟ 2C ਦੇ ਵਿੱਚ 905-450-0053 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੀ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ ਕੀ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ ਭਾਰਤ ਨੂੰ ਜਾ ਰਿਹਾ ਸੀ ਜਾਂ ਫਿਰ ਉੱਥੋਂ ਆ ਰਿਹਾ ਸੀ ਭਾਰ ਵੱਧ ਗਿਆ ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ ਘਬਰਾਓ ਨਾ ਇਹਨਾਂ ਨੂੰ ਫੋਨ ਕਰੋ ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਮ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਿਵੇਂ ਹੋ ਦੋਸਤੋ ਕੀ ਹਾਲ ਚਾਲ ਠੰਡ ਠੁੰਡ ਤੋਂ ਬਚੇ ਹੋਏ ਹੋ ਖਬਰਾਂ ਖੁਬਰਾਂ ਸੁਣ ਰਹੇ ਹੋ ਕਿ ਆਹ ਹੀ ਗੱਲਾਂ ਕਰਦੇ ਹੋ ਉਹ ਭਾਅ ਜੀ ਕੰਮ ਕਾਰ ਹੈ ਨਹੀਂ ਚਿੰਤਾ ਹੋਈ ਪਈ ਆ ਇਹ ਠੀਕ ਹੈ ਜੀ ਇਹ ਗੱਲਾਂ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਫਿਕਰ ਹੁੰਦਾ ਚਿੰਤਾ ਹੁੰਦੀ ਆ ਕੰਮ ਕਾਰ ਸਲੋ ਹੋਏ ਨੇ ਸਾਊਥ ਵਾਲੇ ਪਾਸਿਓਂ ਥਾਣੇਦਾਰ ਬੜਕਾਂ ਮਾਰੀ ਜਾਂਦੇ ਨੇ ਡਰਾਈ ਜਾਂਦੇ ਨੇ ਸਾਨੂੰ ਟਰੱਕਾਂ ਵਾਲੇ ਜਿਹੜੇ ਵੀਰ ਆ ਉਹਨਾਂ ਦਾ ਕੰਮ ਬੜਾ ਡਿਸਟਰਬ ਹੋਇਆ, ਮੈਨੂਫੈਕਚਰਿੰਗ ਆ ਜਿਹੜੀ ਉਹ ਘਟੀ ਹੋਈ ਆ, ਕਦੇ ਕਿਸੇ ਪਾਸਿਓਂ ਮਾੜੀ ਖਬਰ ਆ ਜਾਂਦੀ ਆ ਵੀ ਛਾਂਟੀ ਹੋ ਗਈ ਆ, ਕਦੇ ਕਿਤੋਂ ਖਬਰ ਆ ਜਾਂਦੀ ਆ ਵੀ ਆਹ ਪਲਾਂਟ ਬੰਦ ਹੋ ਗਿਆ। ਆਪਾਂ ਮੇਰਾ ਖਿਆਲ ਜਿੰਨੇ ਵੀ ਪ੍ਰੋਗਰਾਮ ਕਰਦੇ ਆ ਜੇ ਮਹੀਨੇ ਦੇ ਹਿਸਾਬ ਨਾਲ ਆਉਣਾ ਹੋਵੇ ਤੇ ਉਹਦੇ ਚੋਂ ਵੈਸੇ ਤਾਂ ਚਲੋ ਮਹੀਨੇ ਚ 22 ਦਿਨ ਪ੍ਰੋਗਰਾਮ ਹੁੰਦਾ, ਪਰ ਆਪਾਂ 22 ਦਿਨਾਂ ਦੇ ਵਿੱਚੋਂ 22-23 ਦਿਨਾਂ ਚੋਂ ਮੇਰਾ ਖਿਆਲ 20 ਦਿਨ ਆਪਾਂ ਕੈਨੇਡਾ ਬਾਰੇ ਹੀ ਗੱਲ ਕਰਦੇ ਹਾਂ, ਆਪਣੀ ਜ਼ਿੰਦਗੀ ਬਾਰੇ ਗੱਲ ਕਰਦੇ ਹਾਂ, ਜ਼ਿੰਦਗੀ ਨੂੰ ਸੋਹਣਾ ਬਣਾਉਣ ਦੀ ਗੱਲ ਕਰਦੇ ਹਾਂ, ਨਵੀਂ ਸੋਚ ਦੀ ਗੱਲ ਕਰਦੇ ਹਾਂ, ਆਮ ਬੰਦੇ ਨੂੰ ਕੀ ਸਮੱਸਿਆਵਾਂ ਆ ਰਹੀਆਂ ਸਾਡੇ ਦੇਸ਼ ਦੇ ਵਿੱਚ ਉਹਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਇਸ਼ੂਜ਼ ਆ ਉਹਨਾਂ ਦੀ ਗੱਲ ਕਰਦੇ ਹਾਂ, ਕਈ ਵਾਰੀ ਆਪਾਂ ਸਾਹਿਤ ਦੀ ਗੱਲ ਕਰਦੇ ਹਾਂ, ਫਿਲਾਸਫੀ ਦੀ ਗੱਲ ਕਰਦੇ ਹਾਂ, ਸਾਇੰਸ ਦੀ, ਰਿਲੀਜਨ ਦੀ। ਮੇਰਾ ਖਿਆਲ ਕੋਈ ਵਿਸ਼ਾ ਨਹੀਂ ਛੱਡਦੇ ਆਪਾਂ ਜਿਹਦੇ ਤੇ ਗੱਲ ਨਾ ਅਸੀਂ ਕਰੀਏ। ਕਈ ਵਾਰੀ ਆਪਾਂ ਸਿਹਤ ਦੀ ਗੱਲ ਕਰਦੇ ਹਾਂ ਬੜੀ ਡਿਟੇਲ ਦੇ ਵਿੱਚ, ਬਹੁਤ ਹੀ ਡਿਟੇਲ 'ਚ ਕਰਦੇ ਹਾਂ, ਆਏ ਉੱਤੋਂ ਤੋਂ ਪੋਚਾ ਜਾਂ ਨਹੀਂ ਮਾਰਦੇ, ਪੂਰੀ ਡਿਟੇਲ ਦੇ ਵਿੱਚ। ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਜਦੋਂ ਡਾਕਟਰ ਬਲਜਿੰਦਰ ਸਿੱਖੋਂ ਜੇ ਆਉਂਦੇ ਹੁੰਦੇ ਸੀ ਤੇ ਅਸੀਂ ਕਈ ਵਾਰੀ 3-4 ਮਹੀਨਿਆਂ ਬਾਅਦ ਵੀ ਖਾਸ ਵਿਸ਼ੇ ਤੇ ਗੱਲ ਕਰਨੀ ਹੁੰਦੀ ਸੀ ਨਾ, ਕਿਉਂਕਿ ਉਹ ਬਹੁਤ, ਉਹ ਫਿਰ PhD ਸੀ ਜੀ, ਉਹ ਵਿਗਿਆਨ ਦੇ ਵਿੱਚ ਸਾਇੰਟਿਸਟ ਸੀਗੇ, ਅਸੀਂ ਉਹਨਾਂ ਨੂੰ ਵੀ ਲਾਈਨ ਤੇ ਲੈਂਦੇ ਹੁੰਦੇ ਸੀ। ਆਮ ਜਿਹੜੇ ਸਾਡੇ ਸਿਹਤ ਦੇ ਮਸਲੇ ਨੇ ਉਹਨਾਂ ਬਾਰੇ ਵੀ, ਜਿਵੇਂ ਬਲੱਡ ਪ੍ਰੈਸ਼ਰ ਕਿਉਂ ਹੁੰਦਾ, ਕੀ ਕੱਲੀਆਂ ਦਵਾਈਆਂ ਖਾਣੀਆਂ ਸਫੀਸ਼ੈਂਟ ਆ ਜਾਂ ਆਪਣੇ ਸਰੀਰ ਨੂੰ ਤਿਆਰ ਕਰਨਾ। ਮੇਰਾ ਖਿਆਲ ਸਰੀਰ ਦੇ ਵਿੱਚ ਜਿਹੜੀਆਂ ਆਪਣੇ ਕਿਰਿਆਵਾਂ ਵਾਪਰ ਰਹੀਆਂ ਨੇ, ਸਾਡੇ ਦੋਸਤ ਮਿੱਤਰ ਤੰਦਰੁਸਤ ਰਹਿਣ, ਸਿਹਤਮੰਦ ਜ਼ਿੰਦਗੀ ਭੋਗਣ, ਇਹਦੇ ਬਾਰੇ ਆਪਾਂ ਘੰਟਾ ਘੰਟਾ, ਆਪਣੇ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਹੁੰਦੀ ਆ ਬਈ ਆਪਾਂ ਜਿੰਨਾ ਵੀ ਟਾਈਮ ਹੁੰਦਾ 40-45 ਮਿੰਟ ਸਪੋਂਸਰ ਦੇ ਸੁਨੇਹੇ ਦੇਣੇ ਹੁੰਦੇ ਆ, ਸਪੋਂਸਰ ਨੂੰ ਲਾਈਨ ਤੇ ਲੈਣਾ ਹੁੰਦਾ, ਆਪਾਂ ਇੱਕ ਵਿਸ਼ੇ ਬਾਰੇ ਗੱਲ ਕਰਦੇ ਹਾਂ। ਆਪਾਂ ਰੇਡੀਓ ਤੇ ਐਂ ਨਹੀਂ ਕਰਦੇ ਵੀ ਕਿਸੇ ਵਿਸ਼ੇ ਦੀ ਬਾਂਹ ਫੜ ਲਈ, ਕਿਸੇ ਦੀ ਲੱਤ ਫੜ ਲਈ, ਹੈਨਾ, ਕਿਸੇ ਨੂੰ ਗੋਡੇ ਤੋਂ ਫੜ ਲਿਆ, ਕਿਤੇ ਗਾਣਾ ਲਾਤਾ। ਗਾਣੇ ਆਪਣੇ ਆਪ ਜ਼ਰੂਰੀ ਆ, ਸੰਗੀਤ ਆ ਜਿਹੜਾ ਰੂਹ ਦੀ ਖੁਰਾਕ ਆ, ਉਹ ਵੀ ਲਾ ਲੂ ਦੇਈਦੇ ਆ ਗਾਣੇ, ਇਹੋ ਜਿਹੀ ਗੱਲ ਨਹੀਂ, ਪਰ ਆਪਣੇ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਆ ਵੀ ਆਪਾਂ ਇੱਕ ਵਿਸ਼ੇ ਤੇ ਗੱਲ ਕਰਦੇ ਹਾਂ। ਦੇਖੋ ਸਾਡੇ ਜਿਹੜੇ ਸਰੋਤੇ ਨੇ ਜਾਂ ਸਮਾਜ ਜਦੋਂ ਅਸੀਂ ਵਿਚਰ ਰਹੇ ਹਾਂ, ਸਾਡੇ ਦੋਸਤ ਮਿੱਤਰ ਨੇ, ਉਹ ਅਲੱਗ ਅਲੱਗ ਬੈਕਗਰਾਊਂਡ ਤੋਂ ਆਏ ਨੇ, ਫੈਮਿਲੀ ਬੈਕਗਰਾਊਂਡ ਉਹਨਾਂ ਦਾ ਅਲੱਗ ਅਲੱਗ ਆ, ਇਹ ਠੀਕ ਆ, ਅਸੀਂ ਸਾਰੇ ਇੱਕੋ ਧਰਤੀ ਤੋਂ ਆਏ ਹਾਂ, ਇੱਕੋ ਦੇਸ਼ ਤੋਂ ਆਏ ਹਾਂ, ਪਰ ਸਾਰਿਆਂ ਦਾ, ਸਾਰੇ ਕਿਵੇਂ ਡਿਵੈਲਪ ਹੋਏ ਨੇ, ਕਿਵੇਂ ਪਰਿਵਾਰਾਂ 'ਚ ਕਿੱਤਾ ਉਹਨਾਂ ਦਾ ਕੀ ਰਿਹਾ ਹੈ ਨਾ, ਸਾਰਿਆਂ ਦੀ ਅਲੱਗ ਅਲੱਗ ਫੈਮਿਲੀ ਹਿਸਟਰੀ ਆ, ਅਲੱਗ ਅਲੱਗ ਲੈਵਲ ਆ, ਕੋਈ ਸਰੀਰਕ ਮਿਹਨਤ ਵੱਧ ਕਰਦਾ, ਕੋਈ ਦਿਮਾਗੀ ਮਿਹਨਤ ਵੱਧ ਕਰਦਾ, ਕੋਈ ਸੋਚਦਾ ਵੱਧਦਾ, ਕੋਈ ਹੋ ਸਕਦਾ ਉਹ ਬੋਲਦਾ ਹੀ ਨਾ ਹੋਵੇ, ਕੋਈ ਹੋ ਸਕਦਾ ਉਹ ਬਿਨਾਂ ਸੋਚੇ ਬੋਲੀ ਜਾਂਦਾ ਹੋਵੇ, ਹੈਨਾ, ਤੇ ਕਿਸੇ ਨੂੰ ਹੋ ਸਕਦਾ ਪੈਸਾ ਹੀ ਇੰਨਾ ਪਿਆਰਾ ਲੱਗਦਾ ਹੋਵੇ, ਉਹ ਕਹਿੰਦਾ ਜੀ ਆਪਾਂ ਸਿਹਤ ਸੂਤ ਨੂੰ ਛੱਡੋ ਜੀ, ਆਪਾਂ ਸਵੇਰ ਤੋਂ ਸ਼ਾਮ ਤਾਈਂ ਮਾਇਆ ਹੀ ਕਮਾਈ ਜਾਣੀ ਆ। ਕੋਈ ਬੰਦਾ ਇਸ ਤਰ੍ਹਾਂ ਹੋ ਸਕਦਾ, ਉਹ ਕਹਿੰਦਾ ਐਵੇਂ ਸਿਹਤ ਸੂਤ ਦੀਆਂ ਗੱਲਾਂ ਨੇ, ਜਿੰਨੇ ਰੱਬ ਨੇ ਸਾਹ ਦਿੱਤੇ ਨੇ ਭੁਗਤਨੇ ਤਾਂ ਉਨਾ ਹੀ ਆ, ਫਿਰ ਖਾਣ ਪੀਣ ਤੋਂ ਕਿਉਂ ਪਰਹੇਜ਼ ਕਰਨਾ, ਚੁੱਪ ਕਰਕੇ ਰਗੜੀ ਜਾਓ ਜਿਹੜਾ ਹੁੰਦਾ। ਕੋਈ ਇਸ ਤਰ੍ਹਾਂ ਦਾ ਹੋ ਸਕਦਾ ਵੀ ਜਿਹੜੀ ਚੀਜ਼ ਉਹਦੇ ਸਾਹਮਣੇ ਆਈ ਉਹ ਬੜਾ ਨਾਪ ਤੋਲ ਕੇ ਪਰਖ ਕੇ ਖਾਂਦਾ ਹੋਵੇ। ਆਪਾਂ ਨਾ ਹਰ ਇੱਕ ਗੱਲ ਬਾਰੇ, ਹਰ ਇੱਕ ਵਿਸ਼ੇ ਬਾਰੇ ਜਾਣੀ ਡੰਗਿਆਈ ਚ ਜਾਣ ਦੀ ਗੱਲ ਕਰਦੇ ਹਾਂ, ਹੈਨਾ, ਇੱਕੋ ਵਿਸ਼ੇ ਬਾਰੇ, ਜਿਹੜਾ ਇੱਕ ਵਿਸ਼ਾ ਚੁਣ ਲਿਆ ਆਪਾਂ। ਕਈ ਵਾਰੀ ਕੀ ਹੁੰਦਾ, ਸਾਡੇ ਜਿਹੜੇ ਸਾਡੇ ਸਰੋਤੇ ਬੜੇ ਸਤਿਕਾਰਤ ਨੇ, ਬਹੁਤ ਸਾਲਾਂ ਤੋਂ ਨਾਲ ਸਾਡੇ ਜੁੜੇ ਹੋਏ ਨੇ, ਕਈ ਵਾਰੀ ਕੀ ਹੁੰਦਾ ਜਦੋਂ ਮਸਲੇ ਦੀ ਡੰਗਿਆਈ ਚ ਜਾਣਾ ਹੁੰਦਾ ਨਾ, ਜਿਨ੍ਹਾਂ ਦਾ ਡਿਫਰੈਂਟ ਓਪੀਨੀਅਨ ਹੁੰਦਾ ਸਾਡੇ ਨਾਲੋਂ, ਅਸੀਂ ਵੈਲਕਮ ਕਰਦੇ ਹੁੰਦੇ ਹਾਂ ਵੀ ਡਿਫਰੈਂਟ ਓਪੀਨੀਅਨ ਵਾਲੇ ਸੱਜਣ। ਤੁਸੀਂ ਸਾਡੇ ਰੇਡੀਓ ਤੇ ਦੇਖਦੇ ਹਾਂ ਵੀ ਖੁੱਲ੍ਹਾ ਟਾਈਮ ਹੁੰਦਾ, ਬਹੁਤ ਸਾਰੇ ਸਾਡੇ ਸਰੋਤੇ ਨੇ, ਬੜੇ ਸਤਿਕਾਰਤ ਨੇ, ਉਹਨਾਂ ਦਾ ਡਿਫਰੈਂਟ ਓਪੀਨੀਅਨ ਹੁੰਦਾ ਹੋਸਟ ਨਾਲੋਂ, ਅਸੀਂ ਪੂਰਾ ਖੁੱਲ੍ਹਾ ਟਾਈਮ ਦਿੰਦੇ ਹਾਂ, ਹੈਨਾ, ਤੇ ਪਰ ਕਈ ਵਾਰੀ ਕੀ ਹੁੰਦਾ ਬਈ ਜਦੋਂ ਪ੍ਰੋਗਰਾਮ ਚੱਲ ਰਿਹਾ ਹੁੰਦਾ ਕਿਸੇ ਸਰੋਤੇ ਦੇ ਵਿਚਾਰਾਂ ਨਾਲ, ਉਹ ਪ੍ਰੋਗਰਾਮ ਮੇਲ ਨਹੀਂ ਖਾਂਦਾ, ਜਾਂ ਚਲੋ ਪ੍ਰੋਗਰਾਮ ਤਾਂ ਛੱਡੋ, ਪ੍ਰੋਗਰਾਮ ਤਾਂ ਹੋ ਹੀ ਜਾਣਾ, ਆਪਾਂ ਵੈਸੇ ਜ਼ਿੰਦਗੀ ਦੀ ਗੱਲ ਕਰਦੇ ਹਾਂ ਵੀ ਆਪਣਾ ਕਿਸੇ ਮਸਲੇ ਬਾਰੇ, ਕਿਸੇ ਵਰਤਾਰੇ ਬਾਰੇ, ਕਿਸੇ ਗੱਲ ਬਾਰੇ ਡਿਫਰੈਂਟ ਓਪੀਨੀਅਨ, ਆਪਣੇ ਸਾਹਮਣੇ ਜਿਹੜਾ ਬੈਠਾ ਸਾਡਾ ਦੋਸਤ ਮਿੱਤਰ ਭੈਣ ਭਰਾ ਮਾਂ ਪਿਓ ਕੋਈ ਵੀ ਹੋ ਸਕਦਾ, ਉਹਦਾ ਡਿਫਰੈਂਟ ਓਪੀਨੀਅਨ ਆ, ਜਦੋਂ ਹੀ ਆਪਾਂ ਗੱਲ ਕਰਨੀ ਸ਼ੁਰੂ ਕੀਤੀ ਨਾ, ਉਹਦੇ ਦਿਮਾਗ ਦੇ ਵਿੱਚ ਡਿਫੈਂਸ ਤਿਆਰ ਹੋ ਜਾਂਦੀ ਹੈ, ਆਪੋਜ਼ਿਟ ਡਿਫੈਂਸ, ਕਿਉਂਕਿ ਹਰੇਕ ਬੰਦਾ ਕਹਿੰਦਾ ਵੀ ਮੈਂ ਠੀਕ ਹਾਂ, ਇਹ ਇਕੱਲਾ ਕਹਿਣਾ ਹੀ ਨਹੀਂ, ਜਦੋਂ ਹੀ ਉਹ ਜਿਹੇ ਜੇ ਮਾਹੌਲ ਚੋਂ ਪੈਦਾ ਹੋਇਆ, ਜਿਵੇਂ ਉਹ ਪੜ੍ਹਿਆ ਲਿਖਿਆ ਜਾਂ ਜਿਹੜੀ ਉਹਦੀ ਸਮਝ ਬਣ ਗਈ ਆ, ਜਿਹੜਾ ਕੁਝ ਸਬਕੌਂਸ਼ੀਅਸ ਮਾਈਂਡ ਓਵਰਆਲ ਉਹਦੀ ਪਰਸਨੈਲਿਟੀ ਬਣ ਗਈ ਆ, ਉਹਦੇ ਦਿਮਾਗ 'ਚ ਨਾ ਉਦੋਂ ਹੀ ਡਿਫੈਂਸ ਤਿਆਰ ਹੋ ਜਾਂਦੀ ਹੈ, ਗੱਲ ਭਾਵੇਂ ਤੁਸੀਂ ਠੀਕ ਕਹਿ ਰਹੇ ਹੋ ਜਾਂ ਗਲਤ, ਜਿਹੜੀ ਗੱਲ ਤੇ ਉਹ, ਜਿਹੜੀ ਗੱਲ ਉਹਦੇ ਦਿਮਾਗ ਦਾ ਹਿੱਸਾ, ਉਹਨੇ ਉਹਨੂੰ ਹੀ ਡਿਫੈਂਡ ਕਰਨਾ। ਇਸੇ ਕਰਕੇ ਸਾਡੇ ਸਮਾਜ ਦੇ ਵਿੱਚ ਬਹੁ ਗਿਣਤੀ ਲੋਕਾਂ ਉਹਨਾਂ ਦੀ ਹੈ ਜਿਹੜੇ ਉਹੋ ਹੀ ਗੱਲ ਸੁਣਨਾ ਚਾਹੁੰਦੇ ਆ ਜਿਹੜੀ ਉਹਨਾਂ ਨੂੰ ਪਹਿਲਾਂ ਹੀ ਪਤਾ, ਜਾਂ ਜਿਹੜੀ ਗੱਲ ਉਸੇ ਪਹਿਲਾਂ ਪਤਾ ਗੱਲ ਆ ਜਿਹੜੀ ਉਹਨੂੰ ਰੀਇਨਫੋਰਸ ਕਰਦੀ, ਉਹਨੂੰ ਸਟਰੋਂਗ ਬਣਾਉਂਦੀ ਹੈ। ਡਿਫਰੈਂਟ ਓਪੀਨੀਅਨ ਨੂੰ ਆਮ ਬੰਦਾ ਨਹੀਂ ਸੁਣਨਾ ਚਾਹੁੰਦਾ। ਇਸੇ ਕਰਕੇ ਜਿਹੜੇ ਠੱਗ ਨੇ, ਜਿਹੜੇ ਸਾਧ ਸੰਤ ਖੌਤੀ ਜਿਨ੍ਹਾਂ ਨੂੰ ਕਹਿੰਦੇ ਹੋ ਤੁਸੀਂ, ਡੇਰਿਆਂ ਵਾਲੇ ਹੋਏ, ਕਈ ਕਲਟਸ ਹੋਏ ਤੇ ਕੱਟੜ ਲੋਕ ਹੋਏ ਜਿਹੜੇ, ਉਹ ਬ੍ਰੇਨ ਵਾਸ਼ਿੰਗ ਕਰਦੇ ਆ। ਉਹਦਾ ਮਤਲਬ ਉਹ ਇੱਕ ਖਾਸ ਕਿਸਮ ਦੇ ਸ਼ਰਧਾਲੂ ਭਰਤੀ ਕਰ ਲੈਂਦੇ ਆ। ਪਰ ਓਪਨ ਸੁਸਾਇਟੀ ਚ ਕੀ ਹੁੰਦਾ, ਓਪਨ ਸੁਸਾਇਟੀ ਦੇ ਵਿੱਚ ਇੱਥੇ ਬੱਚਿਆਂ ਨੂੰ ਸਿਖਾਇਆ ਜਾਂਦਾ ਬਈ ਤੁਹਾਨੂੰ ਤੁਸੀਂ ਕਿਸੇ ਵੀ ਗੱਲ ਨੂੰ ਐਂ ਨਹੀਂ ਮੰਨਣਾ ਗਾ, ਜਿਹੜੀ ਤੁਹਾਡੀ ਸਮਝ ਹੈਗੀ ਆਪਣੀ ਸਮਝ ਠੀਕ ਆ, ਤੁਸੀਂ ਡਾਟਾ ਬੇਸਡ ਐਵੀਡੈਂਸ ਬੇਸਡ ਸਮਝ ਬਣਾਓ, ਸਿੱਖੋ, ਦੇਖੋ ਵੀ ਤੁਹਾਡੀ ਸਮਝ ਠੀਕ ਆ ਕਿ ਨਹੀਂ। ਪਰ ਕਿਸੇ ਦੀ ਕਹੀ ਗੱਲ ਨੂੰ ਐਵੇਂ ਨਹੀਂ ਮੰਨਣਾ, ਤੇ ਨਾ ਹੀ ਜੇ ਦਾ ਡਿਫਰੈਂਟ ਓਪੀਨੀਅਨ ਹੈਗਾ ਤੁਸੀਂ ਉਹਨੂੰ ਨਫ਼ਰਤ ਕਰਨੀ ਆ, ਨਾ ਹੀ ਉਹਨੂੰ ਮਾੜਾ ਬੋਲਣਾ, ਤੁਸੀਂ ਉਹਨੂੰ ਵੀ ਐਕਸੈਪਟ ਕਰੋ। ਆਪਾਂ ਬਾਰ ਬਾਰ ਕਹਿੰਦੇ ਨਾ ਅਸੀਂ ਤੁਹਾਡੇ ਵਿਚਾਰਾਂ ਦਾ ਸਤਿਕਾਰ ਕਰਦੇ ਹਾਂ, ਉਹਦਾ ਮਤਲਬ ਵੀ ਵਿਚਾਰਾਂ ਦਾ ਸਤਿਕਾਰ ਦਾ ਮਤਲਬ ਹੈਗਾ ਬਈ ਜਿਹੜੇ ਵਿਚਾਰ ਆ ਅਲੱਗ ਅਲੱਗ ਥਾਂ ਤੋਂ ਆਉਣੇ, ਉਹਦਾ ਮਤਲਬ ਵੈਲਕਮ ਕਰਦੇ ਹਾਂ ਵਿਚਾਰਾਂ ਨੂੰ ਅਸੀਂ, ਹੈਨਾ। ਮੰਨਣਾ ਨਾ ਮੰਨਣਾ ਅਲੱਗ ਗੱਲ ਆ। ਇਸ ਕਰਕੇ ਜਦੋਂ ਕਈ ਵਾਰੀ ਸਾਡਾ ਵਿਸ਼ਾ ਚੱਲ ਰਿਹਾ ਹੁੰਦਾ, ਕਿਸੇ ਸਰੋਤੇ ਨੂੰ ਪਸੰਦ ਨਹੀਂ ਆਉਂਦਾ, ਉਹ ਸੁਣੀ ਤਾਂ ਜਾਂਦਾ ਪਰ ਉਹਦੇ ਅੰਦਰ ਨਾਲ ਗੁੱਸਾ ਬਿਲਡਅਪ ਹੋਈ ਜਾਂਦਾ, ਉਹ ਹੋਰ ਗੁੱਸਾ ਬਿਲਡਅਪ ਹੋ ਜਾਂਦਾ, ਜਿਵੇਂ ਜਿਵੇਂ ਦਲੀਲਾਂ ਦਿੰਦਾ ਹੋਸਟ, ਉਹਦੇ ਦਿਮਾਗ ਚ ਹੋਰ ਗੁੱਸਾ ਭਰੀ ਜਾਂਦਾ। ਕਿਉਂਕਿ ਸਾਡਾ ਤਾਂ ਹੁਣ ਦੇਖੋ ਦੋਸਤੋ ਆਏ ਆ, ਸਾਡਾ ਹੁਣ ਰੇਡੀਓ ਆਏ ਤਾਂ ਹੈ ਨੀ ਵੀ ਅਸੀਂ ਸਾਹਮਣੇ, ਉਹ ਦੇਖੋ ਪਰਲੇ ਪਾਸੇ, ਜੇ ਹੁਣ ਲਾਈਵ ਦੇਖੀਏ ਤੁਹਾਨੂੰ ਦਿਖਾ ਸਕਦੇ ਹਾਂ, ਪਰ ਪਿਆ ਫੋਨ, ਮੈਨੂੰ ਨੀ ਪਤਾ ਵੀ ਉਹ ਫੋਨ ਆ ਜਿਹੜਾ ਕਿਹਦੀ ਕਾਲ ਆ ਰਹੀ ਹੈ ਕਿਹਦੀ ਨਹੀਂ ਕਾਲ ਆ ਰਹੀ। ਆਪਣਾ ਤਾਂ ਖੁੱਲਾ ਸੌਦਾ ਹੀ ਆ ਜੀ, ਜਿਹੜਾ ਮਰਜ਼ੀ ਆ ਕੇ ਕਾਲ ਕਰ ਲੇ। ਮਤਲਬ ਸੱਭਿਅਕ ਭਾਸ਼ਾ ਜਿਹਨੂੰ ਕਹਿੰਦੇ ਆਪਾਂ ਪਾਰਲੀਮੈਂਟਰੀ ਲੈਂਗੁਏਜ, ਉਹਦੇ ਵਿੱਚ ਰਹਿ ਕੇ ਕਿਸੇ ਨੂੰ ਗਾਲ ਗੂਲ ਨੀ ਕੱਢਣੀ, ਹਿੰਸਾ ਵਾਲੀ ਗੱਲ ਨੀ ਕਰਨੀ, ਕੁਛ ਮਰਜ਼ੀ ਕਹਿ ਲਓ ਕੋਈ ਨੀ, ਹੈਨਾ, ਸਾਡੇ ਵਿਰੋਧ ਜਿੰਨਾ ਮਰਜ਼ੀ ਕਹਿ ਲਓ, ਡਿਫਰੈਂਟ ਓਪੀਨੀਅਨ, ਅਸੀਂ ਤਾਂ ਵੈਲਕਮ ਕਰਾਂਗੇ। ਆਈ ਸੁਸਾਇਟੀ ਵੱਧਦੀ ਹੈ, ਡਾਇਲੈਕਟੀਕਲ ਅਪਰੋਚ ਆ ਨਾ ਜਿਹੜੀ ਸੁਸਾਇਟੀ ਦੀ ਡਿਵੈਲਪਮੈਂਟ ਚ, ਡਾਇਲੈਕਟੀਕਲ ਅਪਰੋਚ। ਡਾਇਲੈਕਟੀਕਲ ਅਪਰੋਚ ਮੀਨਸ ਜਿਹੜਾ ਇੱਕ ਵਿਚਾਰ ਉਹਦੇ ਵਿਰੋਧੀ ਵਿਚਾਰ ਆ ਜਿਹੜਾ ਜਦੋਂ ਆਉਂਦਾ, ਉਹ ਦੋਨੇ ਸਾਨੂੰ ਕਲੀਅਰ ਹੋ ਜਾਂਦੇ ਆ, ਫਿਰ ਜਿਹਨੇ ਭਾਈ ਸੋਚਣਾ ਉਹ ਦੋਨਾਂ ਦੇ ਵਿੱਚੋਂ ਜਿਹੜਾ ਠੀਕ ਲੱਗਦਾ ਉਹਨੂੰ ਚੁਗ ਲੈਂਦਾ, ਜਾਂ ਫਿਰ ਕਹਿੰਦੇ ਵੀ ਉਹ ਦੋਨਾਂ ਦੇ ਵਿੱਚੋਂ ਅੱਧਾ ਅੱਧਾ ਚੀਜ਼ ਆ ਜਿਹੜੀ ਪਸੰਦ ਕਰ ਲੈਂਦੇ। ਇਵੇਂ ਵਿਚਾਰਾਂ ਦੀ ਗੱਲ ਆ, ਬਸ ਵਿਚਾਰਾਂ ਦਾ ਇੰਨਾ ਫਰਕ ਆ ਜੀ। ਕਿਸੇ ਮਹਾਨ ਬੰਦੇ ਨੇ ਕਿਹਾ, ਕਹਿੰਦੇ ਜੇ ਮੇਰੇ ਕੋਲ ਇੱਕ ਸੇਬ ਆ ਤੇ ਤੁਹਾਡੇ ਕੋਲ ਵੀ ਇੱਕ ਸੇਬ ਆ, ਮੈਂ ਆਪਣਾ ਸੇਬ ਤੁਹਾਨੂੰ ਦੇ ਦੇਣਾ, ਤੁਹਾਡੇ ਕੋਲ ਦੋ ਸੇਬ ਹੋ ਜਾਣਗੇ, ਤੁਸੀਂ ਮੈਨੂੰ ਆਪਣੇ ਵਾਲਾ ਸੇਬ ਹੋ ਜਾਓ ਮੇਰੇ ਕੋਲ ਦੇ ਦਿਓ, ਮੇਰੇ ਕੋਲ ਦੋ ਸੇਬ ਹੋ ਜਾਣਗੇ। ਪਰ ਫਰਕ ਇੰਨਾ, ਜੇ ਮੈਂ ਤੁਹਾਨੂੰ ਆਪਣੇ ਵਾਲਾ ਸੇਬ ਦੇ ਦੂੰ, ਤੁਹਾਡੇ ਕੋਲ ਦੋ ਸੇਬ ਹੋ ਗਏ ਤੇ ਮੇਰੇ ਕੋਲ ਤਾਂ ਕੁਛ ਵੀ ਨਹੀਂ ਰਿਹਾ। ਜੇ ਤੁਸੀਂ ਮੈਨੂੰ ਆਪਣੇ ਵਾਲਾ ਸੇਬ ਦੇਤਾ, ਮੇਰੇ ਕੋਲ ਦੋ ਸੇਬ ਹੋ ਗਏ ਤੇ ਤੁਹਾਡੇ ਕੋਲ ਕੁਛ ਨਹੀਂ ਰਿਹਾ। ਪਰ ਵਿਚਾਰਾਂ ਦੇ ਖੇਤਰ ਚ ਕੀ ਹੁੰਦਾ, ਜੇ ਤੁਹਾਡੇ ਕੋਲ ਇੱਕ ਵਿਚਾਰ ਆ, ਮੇਰੇ ਕੋਲ ਇੱਕ ਵਿਚਾਰ ਆ, ਮੈਂ ਤੁਹਾਨੂੰ ਆਪਣਾ ਵਿਚਾਰ ਦੇਤਾ, ਤੁਹਾਡੇ ਕੋਲ ਦੋ ਵਿਚਾਰ ਹੋ ਗਏ। ਜੇ ਤੁਸੀਂ ਮੈਨੂੰ ਆਪਣਾ ਵਿਚਾਰ ਦੇਤਾ, ਮੇਰੇ ਕੋਲ ਵੀ ਦੋ ਵਿਚਾਰ ਹੋ ਗਏ। ਇਹ ਵਿਚਾਰਾਂ ਦੀ ਦੁਨੀਆ ਐਂ ਚੱਲਦੀ ਹੈ। ਆਪਾਂ ਰੇਡੀਓ ਤੇ ਇੱਥੇ ਕੋਈ ਚੀਜ਼ ਵੰਡਣ ਨਹੀਂ ਬੈਠੇ ਹੋਏ, ਹੈਨਾ, ਇੱਥੇ ਤਾਂ ਸਿਰਫ ਆਪਾਂ ਸਪਾਂਸਰ ਦਾ ਸਮਾਨ ਵੰਡੀ ਦਾ, ਵੇਚੀ ਦਾ ਠੋਕ ਵਜਾ ਕੇ ਸਪਾਂਸਰ ਦੀ ਐਡ ਦੇਈਦੀ ਆ, ਉਹਨਾਂ ਦੇ ਸਹਿਯੋਗ ਸਦਕਾ ਸਾਡੇ ਪ੍ਰੋਗਰਾਮ ਚੱਲਦੇ ਨੇ, ਹੈਨਾ। ਪਰ ਆਪਾਂ ਇੱਥੇ ਵਿਚਾਰ ਚਰਚਾ ਹੀ ਕਰਦੇ ਹਾਂ, ਸੰਵਾਦ ਕਰਦੇ ਹਾਂ, ਹੈਨਾ। ਇਸ ਕਰਕੇ ਕਦੇ ਔਖੇ ਔਖੇ ਨਾ ਮੇਰੇ ਪਿਆਰੇ ਦੋਸਤੋ ਹੋਇਆ ਕਰੋ, ਤੁਸੀਂ ਬਹੁਤ ਚੰਗੇ ਹੋ, ਬਹੁਤ ਪਿਆਰੇ ਹੋ ਤੁਸੀਂ, ਹੈਨਾ। ਤੇ ਘੰਟਾ ਇੱਕ ਲਾਉਣਾ ਹੁੰਦਾ ਆਪਾਂ ਇੱਕ ਵਿਸ਼ੇ ਦੇ ਉੱਤੇ, ਉਹ ਘੰਟਾ ਸੁਣਿਆ ਕਰੋ, ਸੁਣਾਇਆ ਕਰੋ, ਹੈਨਾ, ਆਪਦੀਆਂ ਗੱਲਾਂ, ਖੁੱਲਾ ਮੰਚ ਆ ਜਿਵੇਂ ਸੱਥ ਹੁੰਦੀ ਹੈ। ਜੇ ਕਿਤੇ ਨਹੀਂ ਵੀ ਸਹਿਮਤ ਕੋਈ ਗੱਲ ਨੀ, ਤੁਸੀਂ ਨਾ ਦੇਖੋ ਖੁੱਲਾ ਟਾਈਮ ਤੁਹਾਨੂੰ, ਜੇ ਤੁਸੀਂ 2:45 ਤੱਕ ਕਾਲ ਕਰਦੇ ਹੋ ਉਹ ਫਿਰ ਖੁੱਲਾ ਟਾਈਮ ਮਿਲ ਜਾਂਦਾ, ਫਿਰ ਸਾਡੇ ਨਿਓ ਵੀ ਕਈ ਵਾਰੀ ਜਿਹੜੀ ਗੱਲਬਾਤ ਕੀਤੀ ਹੁੰਦੀ ਉਹਨੂੰ ਸਮ ਅਪ ਕਰਨਾ ਹੁੰਦਾ ਉਹ ਹੋ ਜਾ। ਪਰ ਜਦੋਂ ਤੁਸੀਂ 2:55 ਤੇ ਕਾਲ ਕਰਦੇ ਹੋ ਫਟਾਫਟ, ਜਿਵੇਂ ਸਪਰੇਅ ਕਰਕੇ ਤੁਰ ਜਾਂਦਾ ਕੋਈ ਬੰਦਾ, ਯਾਦ ਆ ਨਾ ਛੋਟਿਆ ਹੁੰਦਾ ਮੱਛਰ ਮਾਰਨ ਲਈ, ਮੱਛਰ ਸਪਰੇ ਕਰਨ ਲਈ ਆਉਂਦੇ ਹੁੰਦੇ ਸੀਗੇ, ਹੈਨਾ, ਤੇ ਉਦੋਂ ਬਾਅਦ ਕੋਈ ਬੋਲਦਾ ਹੀ ਨੀ। ਐਵੇਂ ਹੀ ਹੁੰਦਾ ਵੀ ਸਾਨੂੰ ਵੀ ਮਗਰੋਂ ਟਾਈਮ ਚਾਹੀਦਾ ਹੁੰਦਾ, ਸਾਡਾ ਰੇਡੀਓ ਆ। ਜੇ ਤੁਸੀਂ ਕੋਈ ਵਿਚਾਰ ਦੇਣਾ, ਡਿਫਰੈਂਟ ਓਪੀਨੀਅਨ ਜੀ ਸੱਦ ਕੇ ਦਿਓ, ਪਰ ਉਹ ਪਹਿਲਾਂ ਦਿਓ ਤਾਂ ਕਿ ਅਸੀਂ ਘੰਟਾ ਇੱਕ ਬੋਲਣਾ ਹੁੰਦਾ, ਅਸੀਂ ਆਪਣਾ ਜਿਹੜਾ ਪੁਆਇੰਟ ਆ ਉਹ ਰੱਖਣਾ ਹੁੰਦਾ, ਸਾਨੂੰ ਸਾਡੇ ਪ੍ਰੋਗਰਾਮ ਚ ਆਪਣਾ ਪੁਆਇੰਟ ਆ ਜਿਹੜਾ, ਆਪਣੀ ਦਲੀਲ ਰੱਖਣ ਦੀ ਜਿਹੜੀ ਇਜਾਜ਼ਤ ਆ, ਪਲੀਜ਼ ਉਹ ਜ਼ਰੂਰ ਦਿਆ ਕਰੋ। ਆਪਾਂ ਉਹੀ ਵਿਸ਼ਾ ਲਾਉਣਾ ਜੀ, ਕੋਈ ਗੱਲ ਨਹੀਂ, ਹੈਨਾ। ਜਿਹੜੇ ਦੋਸਤ ਸੋਚਦੇ ਨੇ ਨਾ ਬਈ ਅਸੀਂ ਟੁੱਟ ਗਏ ਆ ਉਥੋਂ, ਉਹ ਗਲਤ ਆ ਦੋਸਤੋ। ਜਿਹੜੇ ਦੋਸਤ ਸੋਚਦੇ ਨੇ ਵੀ ਆਪਾਂ ਨਾ ਉਥੋਂ, ਦੋਸਤੋ ਹੋਲਡ ਕਰਿਓ ਬਸ 2-4 ਮਿੰਟ। ਪਰਸੋਂ ਵੀ 5-4 ਕਾਲ ਸੀਗੀਆਂ, ਮੈਂ ਮਾਫੀ ਚਾਹੁੰਦਾ, ਮੈਂ ਲੈ ਨਹੀਂ ਸਕਿਆ ਗਾ, ਪਰ ਅੱਜ ਜ਼ਰੂਰ ਤੁਹਾਡੀਆਂ ਕਾਲਸ ਲਵਾਂਗੇ ਆਪਾਂ। ਦੇਖੋ ਐਂ ਹੁੰਦਾ ਆਪਾਂ ਨਾ ਸਰੀਰ ਹੀ ਚੱਕ ਕੇ ਇੱਥੇ ਨਹੀਂ ਆਏਗੇ ਉੱਥੋਂ, ਆਪਾਂ ਸਟਿਲ ਕਨੈਕਟਿਡ ਆ। ਦੇਖੋ ਐਂ ਨਹੀਂ ਹੁੰਦਾ ਗਾ ਵੀ ਜੇ ਆਪਾਂ ਉਹ ਦੇਸ਼ ਛੱਡ ਕੇ ਆ ਗਏ ਤੇ ਇੱਥੇ ਆ ਗਏ ਆਪਾਂ ਟੁੱਟ ਗਏ, ਹੈ ਨਾ। ਜਿਵੇਂ ਉਹ ਸਾਡੇ ਪਿਆਰੇ ਵੀਰ ਨੇ ਇੱਕ ਨੇ ਕਮੈਂਟ ਕੀਤਾ ਸੀ, ਕਹਿੰਦਾ ਜੇ ਇੱਥੋਂ ਦੀਆਂ ਗੱਲਾਂ ਕਰੋ ਛੱਡੋ ਪਰੇ ਜਦੋਂ ਆਪਾਂ ਇੱਥੇ ਆ ਗਏ। ਇਹ ਠੀਕ ਆ, ਆਪਾਂ ਇੱਥੋਂ ਦੀ ਉਹਨਾਂ ਦੀ ਗੱਲ ਪ੍ਰਿੰਸੀਪਲੀ ਠੀਕ ਸੀ ਵੀ ਆਪਾਂ ਇੱਥੋਂ ਦੀਆਂ ਗੱਲਾਂ ਹੀ ਕਰਦੇ ਹਾਂ, ਪਰ ਇੱਕ ਅੱਧਾ ਦਿਨ ਕੋਈ ਜਿਹੜਾ ਹੁੰਦਾ ਕੋਈ ਨਾ ਕੋਈ ਉਹਦੇ ਤਾਂ ਫਿਰ ਕਰਨੀਆਂ ਪੈਂਦੀਆਂ ਨਾ। ਇਹ ਕੋਈ ਦੇਖੋ ਬੱਚਾ ਜਦੋਂ ਮਾਂ ਦੇ ਪੇਟ ਚੋਂ ਬਾਹਰ ਆ ਜਾਂਦਾ, ਆਪਾਂ ਕਹਿੰਦੇ ਨਾ ਨਾੜੂਆ ਕੱਟਿਆ ਗਿਆ, ਨਾੜੂਆ ਕੱਟਿਆ ਗਿਆ ਮਾਂ ਦੇ ਸਰੀਰ ਤੋਂ ਅੱਡ ਹੋ ਗਿਆ, ਉਹ ਗੱਲ ਠੀਕ ਹੈ। ਹੁਣ ਮਾਂ ਭੂਮੀ ਤੋਂ ਟੁੱਟਣ ਦਾ ਮਤਲਬ ਇਹ ਨਹੀਂ ਵੀ ਨਾੜੂਆ ਕੱਟਿਆ ਗਿਆ, ਅਸੀਂ ਉੱਥੇ ਜੁੜੇ ਹੋਏ ਹਾਂ, ਮਾਨਸਿਕ ਤੌਰ ਤੇ ਉੱਥੇ ਨਾਲ ਜੁੜੇ ਹੋਏ ਹਾਂ, ਸਾਡੀਆਂ ਜ਼ਮੀਨਾਂ ਜਾਇਦਾਦਾਂ ਸਾਡੇ ਪਰਿਵਾਰ ਮਾਂ ਪਿਓ ਉੱਥੇ ਨੇ। ਬੜੇ ਬੜਾ ਮਾਨਸਿਕ ਤੌਰ ਤੇ ਪਰੇਸ਼ਾਨ ਹੋਈਦਾ ਜਦੋਂ ਉੱਥੋਂ ਮਾੜੀ ਖਬਰ ਆਉਂਦੀ ਹੈ। ਜਦੋਂ ਤੁਹਾਡੇ ਵਿੱਚੋਂ ਦੋਸਤ ਜਾਂਦੇ ਨੇ ਨਾ ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਖਾਨਦਾਨੀ ਉੱਥੇ ਪਈਆਂ ਨੇ, ਤੇ ਤਹਿਸੀਲਦਾਰ ਤੱਕ ਜਦੋਂ ਪੈਸਿਆਂ ਨਾਲ ਤੋਲਦਾ ਸਾਰਾ ਕੁਛ, ਜਦੋਂ ਕਿਤੇ ਕੇਸਾਂ ਚ ਫਸ ਜਾਂਦੇ ਹੋ, ਪੁਲਿਸ ਵਾਲੇ ਜਿਹੜੇ ਹੈਗੇ ਆ ਤੁਹਾਡੀ ਗੱਲ ਨਹੀਂ ਸੁਣਦੇ, ਲੀਡਰ ਵੀ ਤੁਹਾਡੀ ਗੱਲ ਨਹੀਂ ਸੁਣਦੇ, ਫਿਰ ਤੁਸੀਂ ਰੇਡੀਓ ਤੇ ਆ ਕੇ ਗੱਲ ਕਰਦੇ ਹੋ, ਇਹ ਥੋੜੀ ਛੋਟੀ ਵੱਡੀ ਗੱਲ ਨਹੀਂ ਹੈਗੀ। ਮੈਂ ਇਕਬਾਲ ਰਾਮੂ ਵਾਲੇ ਦੀ ਗੱਲ ਵੀ ਤੁਹਾਨੂੰ ਯਾਦ ਕਰਾਉਣੀ ਚਾਹੁੰਦਾ ਵੀ ਉਹਨਾਂ ਦੀ ਜ਼ਮੀਨ ਦੱਬ ਕੇ ਜੀ ਉਹਨਾਂ ਦਾ ਕਾਫੀ ਕੁਛ ਦੱਬ ਲਿਆ ਸੀ, ਉਹਨਾਂ ਦੇ ਕੇਸ ਤੱਕ ਦਰਜ ਕਰਾਤੀ ਸੀ, ਅੱਜ ਦੁਨੀਆਂ ਦੇ ਵਿੱਚ ਹੈ ਨਹੀਂ। ਕਿੰਨਾ ਤੰਗ ਹੋਏ, ਹੁਣ ਵੀ ਉਹਨਾਂ ਦੀ ਪਤਨੀ ਆ ਭੈਣ ਜੀ ਸੁਖ ਸਾਗਰ, ਉਹਨਾਂ ਦੇ ਪਤਾ ਨਹੀਂ ਗਾਂਹ ਦੀ ਗਾਂਹ ਜ਼ਮੀਨਾਂ ਉਹਨਾਂ ਦੀਆਂ ਵੀ ਦੱਬੀਆਂ ਹੋਈਆਂ ਦਿੱਲੀ ਦੇ ਵਿੱਚ ਪਈਆਂ ਸੀ। ਬਹੁਤ ਸਾਰੇ ਸਾਡੇ ਸਰੋਤੇ ਇੱਥੇ ਆਉਂਦੇ ਨੇ, ਬਾਅਦ ਚ ਫੋਨ ਤੇ ਗੱਲ ਕਰਦੇ ਨੇ, ਇਸ ਕਰਕੇ ਸਿਸਟਮ ਜਿਹੜਾ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਦੇਖੋ ਕੋਈ ਮਤਲਬ ਕੋਈ ਕਿਸੇ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਦੇਸ਼ ਮਤਲਬ ਉਹਦੇ ਚ ਸਾਰਾ ਕੁਛ ਹੀ ਮਾੜਾ ਸੀ, ਉਹ ਦੇਸ਼ ਬਹੁਤ ਚੰਗਾ, ਹੁਣ ਵੀ ਸੋਨੇ ਦੀ ਚਿੜੀਆ, ਪਰ ਉਹ ਸੋਨੇ ਦੀ ਚਿੜੀਆ ਨੂੰ ਲੁਟੇਰੇ ਲੁੱਟ ਕੇ ਲਈ ਜਾਂਦੇ ਨੇ, ਸਵਾਲ ਇੰਨਾ ਹੀ ਆ। ਆਮ ਬੰਦਾ ਜਿਹੜਾ ਉਹਦੀ ਕੋਈ ਸੱਦ ਪੁੱਛ ਨਹੀਂ, ਇਸ ਕਰਕੇ ਆਪਾਂ ਨੁਕਤਾਚੀਨੀ ਆ ਜਿਹੜੀ ਕਰਦੇ ਹੁੰਦੇ ਤਾਂ ਕਰਨੀ ਚਾਹੀਦੀ ਆ। ਤੇ ਬਾਕੀ ਅਸਲੀ ਗੱਲ ਇਹ ਆ, ਆਪਾਂ ਲੱਖ ਆਪਣੇ ਸਰੀਰ ਚੱਕ ਕੇ ਇੱਥੇ ਆ ਗਏ, ਪਰ ਨਾਲ ਆਪਾਂ ਜਿਹੜਾ ਸੰਸਕਾਰਾਂ ਦਾ ਟੋਕਰਾ ਚੱਕ ਕੇ ਇੱਥੇ ਲੈ ਆਏ ਆ ਨਾ, ਉਹ ਸਾਡੇ ਵਿੱਚ ਵੱਸਦਾ ਉਹ ਦੇਸ਼ ਅਜੇ, ਉਹ ਕਲਚਰ ਸਾਡੇ ਵਿੱਚ ਵੱਸ ਰਿਹਾ, ਅਸੀਂ ਨਵੀਆਂ ਹਾਲਤਾਂ ਚ ਅਡੈਪਟ ਨਹੀਂ ਹੋਏ, ਅਸੀਂ ਕੋਸ਼ਿਸ਼ ਵੀ ਨਹੀਂ ਕਰਦੇ ਅਡੈਪਟ ਹੋਣ ਦੀ। ਆਪਾਂ ਉਹੀ ਕਹਿ ਦਿੰਦੇ ਹਾਂ ਵੀ ਆਪਾਂ ਇੱਥੇ ਆ ਗਏ, ਸਾਰਾ ਪਿੱਛੋਂ ਛੱਡਦਾ ਨਹੀਂ, ਪਿੱਛੋਂ ਨਹੀਂ ਛੱਡਦਾ, ਸਾਡੇ ਦਿਮਾਗ ਚ ਪਿੱਛਾ ਹੀ ਭਰਿਆ ਹੋਇਆ ਸਾਰਾ। ਇਸ ਕਰਕੇ ਗੱਲਾਂ ਕਰਨੀਆਂ ਜ਼ਰੂਰੀ ਨੇ ਬਹੁਤ, ਕਿਤੇ ਨਾ ਕਿਤੇ, ਮੈਂ ਇਹ ਨਹੀਂ ਕਹਿੰਦਾ ਹਰ ਰੋਜ਼ ਇਹੀ ਗੱਲ ਕਰੀ ਜਾਈਏ, ਪਰ ਕਾਫੀ ਜ਼ਰੂਰੀ ਨੇ, ਕਿਉਂਕਿ ਜਿਹੜੀਆਂ ਆਦਤਾਂ ਅਸੀਂ ਉਹਨਾਂ ਦੇਸ਼ਾਂ ਚ ਰਹਿੰਦੇ ਪਾਈਆਂ ਨੇ, ਜਿਹਨੂੰ ਸੋ ਕਾਲਡ ਇੰਡੀਪੈਂਡੈਂਟ ਕੰਟਰੀ ਕਹਿ ਦਿੱਤਾ ਜਾਂਦਾ ਸੀ, ਜਿਹਨੂੰ ਕਿਹਾ ਸੀ ਵੀ ਸਾਡਾ ਆਪਣਾ ਸੰਵਿਧਾਨ, ਉਹ ਸੰਵਿਧਾਨ ਦੀ ਸਪਿਰਿਟ ਤਾਂ ਲਾਗੂ ਹੀ ਨਹੀਂ ਹੋਈ, ਗੱਲ ਤਾਂ ਆਪਣੀ ਇਹ ਚੱਲ ਰਹੀ ਸੀ ਵੀ ਗਣਤੰਤਰ ਦਿਵਸ ਤੇ ਸੰਵਿਧਾਨ ਦੀ ਜਿਹੜੀ ਸਪਿਰਿਟ ਆ ਉਹ ਤਾਂ ਉਤਲਿਆਂ ਵੱਡਿਆਂ ਨੇ ਲਾਗੂ ਨਹੀਂ ਕੀਤੀ ਗਈ, ਛੋਟਿਆਂ ਨੇ ਕੀ ਲਾਗੂ ਕਰਨੀ ਆ, ਉਹ ਕਾਨੂੰਨ ਤਾਂ ਕਿਤਾਬਾਂ ਦੇ ਵਿੱਚ ਇਹ ਗੱਲ ਚੱਲ ਰਹੀ ਸੀ। ਮੈਂ ਨਾ ਅੱਜ ਉਸ ਦਿਨ ਵੀ ਮੈਂ ਕਵਿਤਾ ਲੱਭਦਾ ਰਿਹਾ, ਸਾਡੇ ਪਿਆਰੇ ਦੋਸਤ ਨੇ ਇੱਕ ਬਹੁਤ ਵੀਰ ਸਾਡੇ ਕੁਲਵੀਰ ਸਹੋਤਾ ਡਾਂਸੀ ਵਾਲਾ, ਜਦੋਂ ਵਿਜ਼ਨ ਟੀਵੀ ਤੇ ਸ਼ੋਅ ਚੱਲਦਾ ਹੁੰਦਾ ਸੀ ਮੈਂ ਇਹਨਾਂ ਦੀ ਅਕਸਰ ਕਵਿਤਾ ਇਹ ਪੜ੍ਹਦਾ ਹੁੰਦਾ ਸੀ 26 ਜਨਵਰੀ ਦੇ ਨੇੜ, ਉਹਨਾਂ ਦੀ ਕਵਿਤਾ ਇਹ, ਅੱਜ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਵੀਰ ਜੀ ਭੇਜੋ ਮੈਨੂੰ ਇਹੋ, ਮੈਂ ਜ਼ਰੂਰ ਪੜ੍ਹਨੀ, ਮੈਨੂੰ ਲੱਭੀ ਨਹੀਂ, ਕਿੱਥੋਂ ਗੱਲਬਾਤ ਸ਼ੁਰੂ ਕਰਾਂਗੇ ਸਹੋਤੇ, ਪਲੀਜ਼ ਹੋਲਡ ਕਰਕੇ ਰੱਖੋ ਬਸ ਇੱਕ ਮਿੰਟ ਹੋਰ ਆ। ਉਹ ਲਿਖਦੇ ਨੇ ਜੀ ਇਹ 26 ਜਨਵਰੀ ਬਾਰੇ ਆ, ਕਾਹਦਾ ਇਹ ਗਣਤੰਤਰ ਹੈ, ਜੇ ਜਾਤ ਪਾਤ ਦਾ ਅੰਤਰ ਹੈ ਫਿਰ ਕਾਹਦਾ ਇਹ ਗਣਤੰਤਰ ਹੈ, ਜਿੱਥੇ ਟੁੱਟਿਆ ਲੱਕ ਕਿਸਾਨੀ ਦਾ, ਖੁੱਸਿਆ ਰੋਜ਼ਗਾਰ ਜਵਾਨੀ ਦਾ, ਜਿੱਥੇ ਕਿਰਤੀ ਸੜਕ ਤੇ ਸੁੱਤਾ ਏ, ਅੰਨਦਾਤੇ ਦਾ ਢਿੱਡ ਭੁੱਖਾ ਏ, ਮਜ਼ਦੂਰ ਮੁਲਾਜ਼ਮ ਤੰਗ ਹੈ, ਭੁੱਖ ਲਈ ਲੜਦਾ ਜੰਗ ਹੈ, ਜਿੱਥੇ ਬੱਚੇ ਹੱਥ ਹਥੌੜੀ ਹੈ ਤੇ ਔਰਤ ਕੁੱਟਦੀ ਰੋੜੀ ਹੈ, ਜਿੱਥੇ ਮਟਕਾ ਚੌਂਕ ਚ ਲੋਕਾਂ ਦਾ ਹੁੰਦਾ ਰੋਜ਼ ਬਜੰਤਰ ਹੈ ਫਿਰ ਕਾਹਦਾ ਇਹ ਗਣਤੰਤਰ ਹੈ, ਜਿੱਥੇ ਅਣਖ ਜ਼ਮੀਰਾਂ ਸੁੱਤੀਆਂ, ਚੋਰਾਂ ਨਾਲ ਰਲੀਆਂ ਕੁੱਤੀਆਂ, ਖਾ ਝੂਠੀਆਂ ਕਸਮਾਂ ਰੱਬ ਦੀਆਂ ਨੇ ਕਲਮਾਂ ਵਿਕਦੀਆਂ ਜੱਜ ਦੀਆਂ, ਜਿੱਥੇ ਨਿੱਤ ਘੁਟਾਲੇ ਹੁੰਦੇ ਆ, ਇਨਸਾਫ਼ ਦੇ ਮੰਦਰ ਗੂੰਗੇ ਆ, ਅਪੀਲ ਦਲੀਲ ਚੱਲਦੀ ਨਹੀਂ, ਪੈਸੇ ਦਾ ਚੱਲਦਾ ਮੰਤਰ ਹੈ ਫਿਰ ਕਾਹਦਾ ਇਹ ਗਣਤੰਤਰ ਹੈ, ਜਿੱਥੇ ਅਨਪੜ੍ਹ ਸਿੱਖਿਆ ਮੰਤਰੀ ਲੱਗਾ MA ਪੜ੍ਹਿਆ ਸੰਤਰੀ, ਵਾਂਗ ਰੰਡੀਆਂ ਵੇਖਦਾ ਮੀਡੀਆ, ਗੱਲ ਪੁੱਛ ਪੁੱਛ ਲਿਖਦਾ ਮੀਡੀਆ, ਡੰਡੇ ਖਾਂਦੇ ਲੰਗਰ ਖਵਾਉਣ ਵਾਲੇ, ਭੁੱਖੇ ਮਰਦੇ ਅੰਨ ਉਗਾਉਣ ਵਾਲੇ, ਦਫ਼ਤਰ ਵਿੱਚ ਚੱਲਦੀ ਵੱਡੀ ਹੈ, ਅਮੀਰਾਂ ਕੋਲ ਹੀ ਗੱਡੀ ਹੈ, ਪਈ ਸਦਰ ਗਰੀਬ ਦੀ ਦੱਬੀ ਹੈ, ਜਾਵੇ ਵਿਛਦੀ ਕਾਰ ਅਮੀਰਾਂ ਦੀ ਤੇ ਗਰੀਬ ਦਾ ਸਾਈਕਲ ਪੰਚਰ ਹੈ ਫਿਰ ਕਾਹਦਾ ਇਹ ਗਣਤੰਤਰ ਹੈ। ਇਹ ਸਾਡੇ ਵੀਰ ਕੁਲਵੀਰ ਸਿੰਘ ਡਾਂਸੀ ਵਾਲਾ ਜੀ ਵੈਨਕੂਵਰ ਰਹਿੰਦੇ ਨੇ, ਬਹੁਤ ਸਾਲ ਪਹਿਲਾਂ ਉਹਨਾਂ ਨੇ ਕਵਿਤਾ ਲਿਖੀ ਸੀ, ਮੈਂ ਤਾਂ ਬਸ ਉਹਨਾਂ ਨੇ ਕਵਿਤਾ ਚ ਕਹੀ ਹੈ, ਮੈਂ ਤੁਹਾਨੂੰ ਠੇਠ ਬੋਲੀ ਦੇ ਵਿੱਚ ਡਾਟਾ ਦੇ ਕੇ ਬਸ ਇਹ ਗੱਲਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਇਹ ਜ਼ਰੂਰੀ ਹੈ ਜੀ ਕਿਤੇ ਨਾ ਕਿਤੇ ਕਿਉਂਕਿ ਟੀਵੀ ਰੇਡੀਓ ਤੇ ਆਲੇ ਦੁਆਲੇ ਪ੍ਰਚਾਰ ਹੀ ਇੰਨਾ ਚੱਲਦਾ ਵੀ ਇੰਡੀਆ ਮਹਾਂਸ਼ਕਤੀ ਬਣੀ ਹੋਈ ਹੈ। ਅਸੀਂ ਤਾਂ ਕਹਿੰਦੇ ਹਾਂ ਜੀ ਮਹਾਂਸ਼ਕਤੀ ਬਣੇ, ਅਸੀਂ ਤਾਂ ਕਹਿੰਦੇ ਦੇਸ਼ ਸਾਰੇ ਦੇਸ਼ ਮਹਾਂਸ਼ਕਤੀਆਂ ਬਣਨ ਜੀ, ਸਾਰੇ ਲੋਕਾਂ ਦੇ ਹੱਥਾਂ ਦੇ ਵਿੱਚ ਤਾਕਤ ਹੋਵੇ, ਪਰ ਜੋ ਸਚਾਈ ਹੈ ਜੀ। ਝੂਠ ਦਾ ਪ੍ਰਚਾਰ ਬਹੁਤ ਚੱਲਦਾ, ਸਮੱਸਿਆ ਇਹ ਹੈ ਵੀ ਇਹ ਜਿਹੜਾ 70-80 ਸਾਲਾਂ ਦੀ ਸੋ ਕਾਲਡ ਆਜ਼ਾਦੀ ਸੀ ਨਾ, ਇਹਨੇ ਸਾਡੇ ਵਿੱਚ ਇਹੋ ਜਿਹੀਆਂ ਬਿਰਤੀਆਂ ਭਰਤੀਆਂ, ਸਾਡੇ ਵਿੱਚ ਮਾਨਸਿਕ ਗੁਲਾਮੀ ਦੇ ਸਾਨੂੰ ਸ਼ਿਕਾਰ ਬਣਾਤਾ, ਈਗੋਇਸਟਿਕ ਬਣ ਗਏ ਅਸੀਂ ਐਵੇਂ ਹੀ ਕਹੀ ਜਾਂਦੇ ਸਾਡਾ ਕਲਚਰ ਬਹੁਤ ਚੰਗਾ ਬਹੁਤ ਚੰਗਾ ਬਹੁਤ ਚੰਗਾ, ਉਹ ਪਤਾ ਨਹੀਂ ਕਲਚਰ ਚ ਨੁਕਸ ਆ ਕੇ ਸਾਡੇ ਦੇ ਵਿੱਚ ਨੁਕਸ ਆ। ਵੈਸੇ ਤਾਂ ਕਿਹਾ ਜਾਂਦਾ ਵੀ ਬੰਦਾ ਜਿਹੜਾ ਉਹ ਕਲਚਰ ਦੀ ਹੀ ਪੈਦਾਇਸ਼ ਹੁੰਦਾ, ਕਲਚਰ ਦਾ ਹੀ ਪ੍ਰੋਡਕਟ ਹੁੰਦਾ। ਸਵਾਲ ਇਹ ਆ ਵੀ ਹੁਣ ਆਪਾਂ ਇਹਨਾਂ ਦੇਸ਼ਾਂ ਚ ਆ ਗਏ, ਆਪਾਂ ਇਹਨਾਂ ਵੈਲਿਊਜ਼ ਨੂੰ ਅਡੈਪਟ ਨਹੀਂ ਕਰਦੇ, ਕੈਨੇਡੀਅਨ ਵੈਲਿਊਜ਼ ਨੂੰ ਸਟਿਲ ਆਪਾਂ ਆਈਡੈਂਟੀਫਾਈ ਕਰਦੇ ਹਾਂ। ਜੇ ਅਸੀਂ ਨਾ ਆਈਡੈਂਟੀਫਾਈ ਕਰੀਏ ਸਾਡੀਆਂ ਆਦਤਾਂ ਆਈਡੈਂਟੀਫਾਈ ਕਰਾ ਦਿੰਦੀਆਂ ਵੀ ਅਸੀਂ ਕੌਣ ਆ, ਸਾਡੀਆਂ ਉਹਨਾਂ ਆਦਤਾਂ ਕਰਕੇ ਇੱਥੇ ਕੀ ਕੀ ਪ੍ਰੋਬਲਮ ਆਉਂਦੀਆਂ ਨੇ, ਇਹਦੇ ਬਾਰੇ ਵੀ ਗੱਲ ਕਰਾਂਗੇ। ਪਹਿਲਾਂ ਆਪਾਂ ਸਾਡੇ ਸਰੋਤੇ ਨੇ ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਜੀ।
ਹਾਂਜੀ ਚੰਨ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਠੀਕ ਠਾਕ ਹੋ ਜੀ?
ਠੀਕ ਹੈ ਜੀ, ਠੀਕ ਆ। ਉਧਰ ਤਾਂ ਵੀ ਗੁੱਸਾ ਜਿਹਾ ਭਰਿਆ ਪਿਆ, ਮੈਂ ਅੱਜ ਕਾਢੀ ਲਈ ਆ ਦਿਲਾਂ ਦਾ ਕਾਲ ਮਿਲ ਜਾਂਦਾ।
ਨਹੀਂ ਕੱਢੋ ਕੱਢੋ, ਕੋਈ ਨੀ, ਗੁੱਸਾ ਕਹਿੰਦੇ ਰੱਖਣਾ, ਗੁੱਸਾ ਕਹਿੰਦੇ ਅੰਦਰ ਰੱਖਿਆ ਹੋਇਆ ਜਿਹੜਾ ਉਹ ਨੁਕਸਾਨ ਕਰਦਾ ਹਨਾ।
ਹਾਂਜੀ ਹਾਂਜੀ, ਤੇ ਗੱਲ ਹੁਣ ਜਿੱਦਾਂ ਤੁਸੀਂ ਕਹਿ ਲੋ ਵੀ ਗੁਲਾਮੀ ਨੀ ਕਰਦੇ ਸੀਗੇ ਵੀ ਗੋਰਿਆਂ ਤੋਂ, ਕਹਿ ਲੋ ਵੀ ਆਜ਼ਾਦੀ ਗੁਲਾਮੀ ਛਡਾਈ ਤੇ ਦੂਜਿਆਂ ਦੇ ਗੁਲਾਮ ਹੋ ਗਏ, ਤੇ ਜਿਹੜੀ ਕਿ ਤੁਸੀਂ ਵਿੱਚ ਇਹ ਵੀ ਗੱਲ ਕੋਟ ਕੀਤੀ ਸੀ ਵੀ ਆਪਾਂ ਨੂੰ ਹੁਣ ਗੁਲਾਮੀ ਦਾ ਸਵਾਦ ਜਿਹਾ ਪੈ ਗਿਆ, ਸਾਨੂੰ ਨਜ਼ਾਰਾ ਜਿਹਾ ਆਉਂਦਾ ਆ ਗੁਲਾਮ ਰਹਿ ਕੇ,
ਤੇ
ਅਸੀਂ ਹਾਂਜੀ ਹਾਂਜੀ ਹਾਂਜੀ, ਤੇ ਉਹਦੇ ਵਿੱਚ ਫਿਰ ਤੁਸੀਂ ਇੱਕ ਗੱਲ ਕਹਿੰਦੇ ਸੀ ਗੋਰਿਆਂ ਦੀ, ਕੋਈ ਕਹਿੰਦਾ ਵੀ ਅਸੀਂ ਗੋਰਿਆਂ ਦੇ ਗੁਲਾਮ ਚੰਗੇ ਸੀਗੇ ਤੇ
ਉਹ ਆਪਣੇ ਰੇਡੀਓ ਤੇ ਨਹੀਂ ਕਿਹਾ ਕਿਸੇ ਨੇ, ਪਰ ਕਈ ਕਹਿੰਦੇ ਨੇ ਆਪਾਂ ਨਹੀਂ ਸਹਿਮਤ।
ਹਾਂਜੀ ਹਾਂਜੀ ਹਾਂਜੀ, ਤੁਹਾਨੂੰ ਚੇਤਾ ਜਾਣਾ ਕਿਹੜੀ ਕਿਹੜੀ ਗੱਲ ਗਈ ਸੀ, ਫਿਰ ਹੋ ਸਕਦਾ ਮੈਂ ਡਿਫਰੈਂਟ ਲੈਂਗੁਏਜ ਚ ਕਹਿੰਦਾ ਹੋਵਾਂ। ਤੇ ਫਿਰ ਕਹਿੰਦੇ ਸੀ ਇੱਧਰ ਜਰਮਨ ਆ, ਡੱਚ, ਉਹ ਵੀ ਬੜੇ ਚੰਗੇ ਆ, ਉਹ ਵੀ ਏਦਾਂ ਆ, ਤੇ ਪਰ ਗੱਲ ਇਹ ਹੁਣ ਜਿੱਦਾਂ ਆਪਾਂ ਨੂੰ ਗੁਲਾਮੀ ਦਾ ਕਹਿ ਲਓ ਵੀ ਸਵਾਦ ਪਿਆ ਆ, ਚਸਕਾ ਪਿਆ ਆ, ਗੁਲਾਮ ਰਹਿ ਕੇ ਚਾਪੂਸੀ ਕਰਕੇ ਸਾਨੂੰ ਨਜ਼ਾਰਾ ਜਿਹਾ ਆਉਂਦਾ ਆ, ਪਰ ਹੁਣ ਗੱਲ ਇਹ ਆ ਵੀ ਆਪਾਂ ਨੂੰ ਕਿਹਦੇ ਗੁਲਾਮ ਰਹਿਣਾ ਚਾਹੀਦਾ, ਇਹ ਆਪਾਂ ਨੂੰ ਪਤਾ ਕਰਨਾ ਚਾਹੀਦਾ ਆ ਵੀ ਕਿਉਂ। ਮੈਂ ਤੇ ਕਨੇਡਾ ਦਾ ਗੁਲਾਮ ਆ, ਉਹਦੇ ਚ ਤੇ 20 ਸਾਲ ਦੇ ਆਏ ਸੀ, 40 ਸਾਲ ਇੱਥੇ ਲੰਘ ਗਏ, ਤੇ ਜੋ ਕੁਛ ਆ ਹੁਣ ਕਨੇਡਾ ਦੇ ਸਿਰ ਤੇ ਹੀ ਆ ਤੇ ਇੱਥੇ ਦਾ ਕਲਚਰ ਕੀ, ਮੈਂ ਕਹਿੰਦਾ ਹੁੰਦਾ ਵੀ ਕਨੇਡਾ ਦਾ ਕਲਚਰ ਸਾਰਾ ਕੁਛ ਚੰਗਾ ਮਾੜਾ ਇਕੱਠਾ ਕਰਕੇ ਤੁਸੀਂ ਇੰਡੀਆ ਚ ਪਾ ਦਿਓ, ਮੇਰਾ ਖਿਆਲ ਹੈ ਫਿਰ 2-4 ਸਾਲਾਂ ਦੇ ਵਿੱਚ ਕਨੇਡਾ ਨਾਲੋਂ ਇੰਡੀਆ ਵਧੀਆ ਹੋ ਜੂਗਾ। ਤੇ ਮੈਂ ਤੇ ਹੁਣ ਇਹੀ ਤੁਹਾਨੂੰ ਪੁੱਛਣਾ ਸੀ ਵੀ ਤੁਸੀਂ ਸਾਨੂੰ ਇਹ ਦੱਸੋ ਤੇ ਅਸੀਂ ਹੁਣ ਕਿਹਦੇ ਗੁਲਾਮ ਰਹੀਏ, ਗੁਲਾਮ ਤਾਂ ਅਸੀਂ ਰਹਿਣਾ ਹੀ। ਥੈਂਕ ਯੂ,
ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਬਹੁਤ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਤੁਸੀਂ ਆਉਣ ਦਾ ਯਾਰ ਹੋ ਜੀ?
ਮੈਂ ਜਗੀਰ ਸਿੰਘ ਕਾਲੋਂ ਬੋਲਦਾ, ਬਰਾੜ ਸਾਹਿਬ।
ਕਾਲੋਂ ਸਾਹਿਬ ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮੈਂ ਤਾਂ ਹੁਣ ਕਾਲ ਇਸ ਕਰਕੇ ਕੀਤੀ ਆ,
ਹਾਂਜੀ,
ਕਿ ਬਈ ਚਰਨਜੀਤ ਨੂੰ ਕਿੰਨਾ ਟਾਈਮ ਲਾਉਣਾ ਪਿਆ ਕਿਸੇ ਗੱਲ ਤੇ, ਤੇ ਕਿਸੇ ਨੇ ਮੈਨੂੰ ਲੱਗਦਾ ਬਈ ਕੋਈ ਇਰੀਟੇਟ ਕਰਤਾ ਜਾਂ ਕਿਵੇਂ ਹੋ ਗਿਆ। ਵੈਸੇ ਚਰਨਜੀਤ ਹੁਣ ਇਰੀਟੇਟ ਹੋਣ ਵਾਲੇ ਕਹੇ
ਨੇ? ਨਹੀਂ ਨਹੀਂ ਨਹੀਂ, ਇਰੀਟੇਟ ਨਹੀਂ ਹੋਇਆ, ਨਾ ਨਾ ਨਹੀਂ ਜੀ, ਨਹੀਂ ਨਹੀਂ, ਕੋਈ ਗੱਲ ਨਹੀਂ, ਇਹ ਤਾਂ ਸ਼ੁਰੂ ਹੀ ਕੀਤਾ ਪ੍ਰੋਗਰਾਮ।
ਮੈਂ ਇਹ ਗੱਲ ਕਰਨੀ ਚਾਹੁੰਦਾ, ਹੁਣੇ ਇੱਕ ਕਾਲਰ ਕਹਿ ਰਹੇ ਸੀਗੇ ਵੀ ਚਰਨਜੀਤ ਇਹ ਦੱਸੇ ਵੀ ਅਸੀਂ ਕਿਹਦੇ ਗੁਲਾਮ ਹੋਈਏ।
ਹਾਂਜੀ ਹਾਂਜੀ,
ਅਸੀਂ ਕਿਸੇ ਦੇ ਵੀ ਨਾ ਗੁਲਾਮ ਹੋਈਏ।
ਵਾਹ ਜੀ ਵਾਹ ਪ੍ਰੋਫੈਸਰ ਸਾਹਿਬ, ਕੀ ਬਾਤ ਹੈ।
ਅਸੀਂ ਆਜ਼ਾਦ ਹੋਈਏ, ਆਜ਼ਾਦ ਸਾਡੀ ਹਸਤੀ ਹੋਵੇ।
ਹਾਂਜੀ,
ਦੂਜੀ ਜਿਹੜੀ ਪੰਜਾਬੀ ਮਤਲਬ ਆਪਣੇ ਸੱਭਿਆਚਾਰ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਤੇ ਬਰਾੜ ਸਾਹਿਬ ਮੈਂ ਮਹਿਸੂਸ ਕਰਦਾ ਵੀ ਦੇਖੋ, ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ, ਫਿਰ ਪੰਜਾਬੀ ਕਲਚਰ ਦੇ ਵਿੱਚ, ਪੰਜਾਬੀ ਲਿਟਰੇਚਰ ਦੇ ਵਿੱਚ, ਪੰਜਾਬੀ ਹਿਸਟਰੀ ਦੇ ਵਿੱਚ ਜਾਬਰਾਂ ਨਾਲ ਸਦਾ ਹੀ ਬੰਦੇ ਦੀ ਟੱਕਰ ਰਹੀ ਆ, ਔਰ ਸਾਡੇ ਲੋਕ ਲੜਦੇ ਰਹੇ ਆ, ਔਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ। ਹੈਲੋ,
ਹਾਂਜੀ ਹਾਂਜੀ ਹਾਂਜੀ,
ਬਈ ਬਈ ਇੱਥੇ ਆ ਜਦੋਂ ਗਾਜ਼ਾ ਵਾਲਾ ਸਿਲਸਿਲਾ ਸੀਗਾ, ਸ਼ਰੇ ਆਮ ਮਤਲਬ ਜਿਹੜਾ ਟਰੰਪ ਆ ਉਹ ਉਹਨੂੰ ਇਜ਼ਰਾਈਲ ਨੂੰ ਸਿਰੇ ਚੜਾ ਕੇ ਕਰ ਰਿਹਾ ਸੀਗਾ। ਅੱਛਾ, ਹੁਣ ਇਹ ਕਹਿੰਦਾ ਜੀ ਮੈਂ ਗ੍ਰੀਨਲੈਂਡ ਲੈ ਕੇ ਹਟਣਾ, ਔਰ ਦੁਨੀਆਂ ਦਾ ਕਿਹੜਾ ਮਸਲਾ ਹੈ ਜਿਹਦੇ ਵਿੱਚ ਇਹ ਵਿਗਾੜਨ ਦੇ ਵਿੱਚ ਹਿੱਸਾ ਨਹੀਂ ਪਾਉਂਦਾ? ਮੈਂ ਇੱਥੇ ਨਾ ਆਪਣੇ ਲੇਖਕਾਂ ਨੂੰ ਦੋ ਤਿੰਨ ਲੇਖ ਸਭਾਵਾਂ ਨੂੰ ਵੀ ਸਾਰਿਆਂ ਨੂੰ ਕਿਹਾ ਬਈ ਅਸੀਂ ਜੇ ਹੋਰ ਕੁਛ ਨਹੀਂ ਕਰ ਸਕਦੇ ਤੇ ਆਪਾਂ ਇਸ ਜ਼ੁਲਮ ਦੇ ਖਿਲਾਫ਼ ਇਸ ਧੱਕੇਸ਼ਾਹੀ ਦੇ ਖਿਲਾਫ਼ ਘੱਟੋ ਘੱਟ ਕੋਈ ਮਤਾ ਹੀ ਪਾਸ ਕਰ ਛੱਡੀਏ। ਔਰ ਬਰਾੜ ਸਾਹਿਬ ਸੋਰੀ ਟੂ ਸੇ ਬਹੁਤ ਪਤਲਾ ਜਿਹਾ ਹੁੰਗਾਰਾ ਆਇਆ ਤੁਹਾਡੇ ਵੱਲੋਂ ਠੀਕ ਆਇਆ ਸੀਗਾ ਉਹ ਮੈਂ ਇਹ ਸਮਝਣਾ ਵੀ ਪੰਜਾਬੀ ਕਲਚਰ ਅਸੀਂ ਇੱਥੇ ਕਿਹੜਾ ਲਿਆਂਦਾ ਹੈਗਾ ਸਾਡਾ ਕਲਚਰ ਤਾਂ ਇਹ ਆ ਨਾਬਰੀ ਦਾ ਕਿ ਅਸੀਂ ਜ਼ੁਲਮ ਦੇ ਖਿਲਾਫ਼ ਡਟਣ ਵਾਲੀ ਲੜਨ ਵਾਲੀ ਕੌਮ ਆ ਜਿਹਦੇ ਵਿੱਚ ਭਾਵੇਂ ਪਾਸ਼ ਦੀ ਕਵਿਤਾ ਲੈ ਲਓ ਤੁਸੀਂ ਭਾਵੇਂ ਗੁਰੂ ਗੋਬਿੰਦ ਸਿੰਘ ਦੀ ਲੈ ਲਓ ਗੁਰੂ ਨਾਨਕ ਦੀ ਲੈ ਲਓ ਆਪਣੇ ਆਪਣਾ ਜਿਹੜਾ ਗਾਉਣ ਵਾਲਾ ਕਵੀ ਸੀਗਾ ਸਾਡਾ ਉਦਾਸੀ ਉਹਦੀ ਲੈ ਲਓ ਸੋ ਮੈਂ ਸਮਝਣਾ ਬਈ ਅਗੇਨ ਆਈ ਸਟ੍ਰੈਸ ਕਿ ਸਾਨੂੰ ਕਿਸੇ ਦੇ ਗੁਲਾਮ ਨਹੀਂ ਹੋਣਾ ਚਾਹੀਦਾ ਸਾਨੂੰ ਆਜ਼ਾਦ ਸੋਚ ਰੱਖਣੀ ਚਾਹੀਦੀ ਆ ਔਰ ਆਪਣੀ ਆਜ਼ਾਦੀ ਲਈ ਲੜਨਾ ਚਾਹੀਦਾ ਆਜ਼ਾਦੀ ਬਰਕਰਾਰ ਰੱਖਣੀ ਚਾਹੀਦੀ ਆ ਜਿੱਥੇ ਕਿਤੇ ਦੁਨੀਆਂ ਦੇ ਵਿੱਚ ਜ਼ੁਲਮ ਹੁੰਦਾ ਹੈਗਾ ਹੁਣ ਜੇ ਇਰਾਨ ਦਾ ਮਸਲਾ ਹੈਗਾ ਉੱਥੇ ਉਹਨਾਂ ਦੀਆਂ ਕੋਈ ਮੁਸ਼ਕਲਾਂ ਆ ਉਹ ਆਪਣਾ ਮੁਜ਼ਾਹਰਾ ਕਰਨ ਹੱਕ ਮੰਗਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਟਰੰਪ ਕੌਣ ਵਾਲਾ ਹੁੰਦਾ ਕੌਣ ਹੁੰਦਾ ਵੀ ਉੱਥੇ ਜਾ ਕੇ ਜੀ ਮੈਂ ਮਸਲਾ ਹੱਲ ਕਰਾਉਣਾ ਸੋ ਇਸ ਕਿਸਮ ਦੀ ਜਿਹੜੀ ਗੱਲ ਆ ਜੀ ਬਰਾੜ ਸਾਹਿਬ ਅੱਜ ਬਹਾਨੇ ਨਾਲ ਤੁਹਾਡੇ ਨਾਲ ਗੱਲ ਹੋ ਗਈ ਆ ਤੇ ਤੁਹਾਨੂੰ ਮੈਂ ਆਲਵੇਜ਼ ਐਪਰੀਸ਼ੀਏਟ ਕਰਦਾ ਕਿ ਤੁਸੀਂ ਦਲੀਲ ਨਾਲ ਜਦੋਂ ਗੱਲ ਕਰਦੇ ਆ ਤਾਂ ਭਾਵੇਂ ਵਿਰੋਧੀ ਵੀ ਵਿਚਾਰ ਹੋਣ ਤੁਸੀਂ ਸੁਣਦੇ ਵੀ ਆ ਸੋ ਇਹਨਾਂ ਲਫ਼ਜ਼ਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਥੈਂਕ ਯੂ
ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਬਿਲਕੁਲ ਬਿਲਕੁਲ ਜੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਤੇ ਆਪਣੀ ਗੱਲ ਵੀ ਹੋਈ ਸੀ ਮੈਂ ਕਿਹਾ ਸੀ ਆਲਵੇਜ਼ ਵੈਲਕਮ ਤੇ ਆਪਾਂ ਤਾਂ ਇੱਥੇ ਵੀ ਰੇਡੀਓ ਤੇ ਡਿਸਕਸ਼ਨ ਕਰਦੇ ਰਹੇ ਮੇਰਾ ਖਿਆਲ ਆਪਾਂ ਐਸੀ ਆਪਾਂ ਡਾਟਾ ਦੇ ਕੇ ਇੱਥੇ ਬਈ ਇਜ਼ਰਾਈਲ ਨੇ 70,000 ਦੇ ਕਰੀਬ ਆ ਜਿਹੜੇ ਉੱਥੇ ਲੋਕ ਮਾਰੇ ਨੇ ਤੇ ਜਦੋਂ 70% ਮੋਰ ਦੈਨ 70% ਬੱਚੇ ਤੇ ਔਰਤਾਂ ਸੀ ਮੇਰਾ ਖਿਆਲ ਸ਼ਾਇਦ ਹੀ ਕੋਈ ਦਿਨ ਖਾਲੀ ਗਿਆ ਹੋਵੇ ਜਿੱਦਾਂ ਆਪਾਂ ਇਹ ਗੱਲ ਨਾ ਕੀਤੀ ਹੋਵੇ ਜਿਹੜਾ ਧੱਕਾ ਇਜ਼ਰਾਈਲ ਆ ਉਹ ਕਰ ਰਿਹਾ ਉੱਥੇ ਤੇ ਅਮਰੀਕਾ ਜਿਹੜੀ ਸ਼ਰੇਆਮ ਉਹਦੀ ਸਪੋਰਟ ਕਰ ਰਿਹਾ ਜੀ ਖੁਦ ਅਮਰੀਕਾ ਦੇ ਵਿੱਚ ਬਹੁਤ ਵਿਰੋਧ ਹੋ ਰਿਹਾ ਚਲੋ ਆਪਾਂ ਦੁਬਾਰਾ ਉਸ ਵਿਸ਼ੇ ਵੱਲ ਹੁੰਦੇ ਹਾਂ ਜੀ ਇੱਕ ਹੋਰ ਕਾਲਰ ਸਾਡੇ ਨਾਲ ਨੇ ਨਿੱਘਾ ਸਵਾਗਤ ਜੀ ਤੁਹਾਡਾ
ਜੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ
ਬਹੁਤ ਵਧੀਆ ਬਰਾੜ ਜੀ ਤੁਸੀਂ ਗਣਤੰਤਰਤਾ ਦਿਵਸ ਜਿਹਨੂੰ ਕਹਿੰਦੇ ਆ ਕਨਸਟੀਟਿਊਸ਼ਨਲ ਡੇ ਉਹਦੀ ਗੱਲ ਕੀਤੀ ਆ
ਉਹ ਪਰਸੋਂ ਕੀਤੀ ਸੀ ਗੱਲ ਉਹ ਮੈਨੂੰ ਟਾਈਮ ਜ਼ਿਆਦਾ ਲੱਗ ਗਿਆ ਤੇ ਉਹ
ਫਿਰ ਬਰਾੜ ਜੀ ਇਦਾਂ ਜਿੰਨੇ ਵੀ ਡੈਮੋਕ੍ਰੈਟਿਕ ਦੇਸ਼ ਆ ਤੁਸੀਂ ਮੈਨੂੰ ਦੱਸਿਓ ਕਿੰਨੇ ਕੁ ਦੇਸ਼ ਜਿਹੜੇ ਉਹ ਮਿਲਟਰੀ ਪਰੇਡ ਕੱਢਦੇ ਆ ਕੋਈ ਹੈ ਕੋਈ ਡੈਮੋਕ੍ਰੈਟਿਕ ਦੇਸ਼
ਨਹੀਂ ਕੱਢਦੇ ਹਾਂਜੀ
ਉਹਦਾ ਕਾਰਨ ਇਹ ਆ ਇਹ ਨਾ ਇੱਕ ਨੈਸ਼ਨਲਿਜ਼ਮ ਦਾ ਉਹਨੂੰ ਨਾ ਮੇਲਾ ਬਣਾ ਕੇ ਦਿਖਾਇਆ ਜਾਂਦਾ ਲੋਕੀ ਵੱਖਰੀਆਂ ਵੱਖਰੀਆਂ ਝਾਕੀਆਂ ਦੇਖ ਕੇ ਆਪਣੇ ਆਪ ਦੇ ਵਿੱਚ ਨੈਸ਼ਨਲਿਸਟ ਜਿਹੜਾ ਆ ਨੈਸ਼ਨਲਿਜ਼ਮ ਨੂੰ ਫੀਲ ਕਰਨ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਨ ਆਪਣੇ ਆਪ ਨੂੰ ਵੱਡਾ ਫੀਲ ਕਰਨ ਹਾਂਜੀ ਤੇ ਉਹ ਇੱਕ ਜਿਹੜਾ ਨਾ ਉਹਨਾਂ ਨੂੰ ਮੇਲਾ ਵਿਖਾਇਆ ਆਪ ਰਸ਼ੀਅਨ ਜ਼ਰੂਰ ਕੱਢਦੇ ਆ ਪਰੇਡ ਜਾਂ ਚਾਈਨੀਜ਼ ਕੱਢਦੇ ਉਹ ਤੋਂ ਬਾਅਦ ਸਾਡੇ ਇੰਡੀਆ ਦਾ ਡੈਮੋਕ੍ਰੈਟਿਕ ਦੇਸ਼ ਮੈਨੂੰ ਅੱਜ ਤੱਕ ਸਮਝ ਨਹੀਂ ਲੱਗੀ ਤੇ ਇਹ ਕਿਉਂ ਇਹੋ ਜਿਹਾ ਮੇਲਾ ਲਾਉਂਦੇ ਤੇ ਕਾਰਨ ਇਹੋ ਜਿਹਾ ਵੀ ਨੈਸ਼ਨਲਿਜ਼ਮ ਜਿਹੜਾ ਇਨਫੋਰਸ ਕੀਤਾ ਜਾਂਦਾ ਲੋਕਾਂ ਦੇ ਉੱਤੇ ਵੀ ਤੁਸੀਂ ਨੈਸ਼ਨਲਿਸਟਿਕਲੀ ਸੋਚੋ ਜਦੋਂ ਕਿ ਜਿਹੜਾ ਇੱਕ ਪੇਟਰੀਓਟਿਜ਼ਮ ਆ ਤੇ ਨੈਸ਼ਨਲਿਜ਼ਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਜਿਹੜਾ ਪੇਟਰੀਓਟ ਲੋਕ ਆ ਉਹ ਆਪਣੇ ਆਪ ਆਪਣੇ ਦੇਸ਼ ਦੇ ਵਾਸਤੇ ਆਪਣੇ ਆਪ ਨੂੰ ਬਰਬਾਦ ਕਰਨ ਤੇ ਤੁਲ ਜਾਂਦੇ ਵੀ ਅਸੀਂ ਆਪਣੇ ਦੇਸ਼ ਦੀ ਖਾਤਰ ਖਤਮ ਹੋ ਜਾਂਗੇ ਉਹ ਪੇਟਰੀਓਟ ਲੋਕ ਹੁੰਦੇ ਜਿਹੜੇ ਨੈਸ਼ਨਲਿਸਟ ਲੋਕ ਹੁੰਦੇ ਉਹ ਕਹਿੰਦੇ ਵੀ ਅਸੀਂ ਆਪਣੇ ਦੇਸ਼ ਦੀ ਖਾਤਰ ਦੂਜੇ ਲੋਕਾਂ ਨੂੰ ਮਾਰ ਸਕਦੇ ਹਾਂ ਸਰ ਫਰਕ ਇੰਨਾ ਹੁੰਦਾ ਵੀ ਅਸੀਂ ਬਹੁਤ ਪਾਵਰਫੁਲ ਆ ਹਾਂਜੀ
ਇੰਡੀਆ ਚ ਇੰਡੀਆ ਡਾਇਵਰਸ ਕੰਟਰੀ ਉਹਦੇ ਤਾਂ ਨੈਸ਼ਨੈਲਿਟੀਜ਼ ਨੇ ਅਲੱਗ ਅਲੱਗ ਜੀ ਅਲੱਗ ਅਲੱਗ ਕਲਚਰ ਨੇ ਸਗੋਂ ਜਿਹੜਾ ਸੋ ਕਾਲਡ ਨੈਸ਼ਨਲਿਜ਼ਮ ਆ ਉਹਨਾਂ ਨੂੰ ਸੁਪਰੈਸ ਕਰ ਰਿਹਾ ਦੂਜੀਆਂ ਨੈਸ਼ਨੈਲਿਟੀਜ਼ ਨੂੰ ਦੂਸਰੀਆਂ ਲੈਂਗੁਏਜਿਸ ਨੂੰ ਦੂਸਰੇ ਕਲਚਰਸ ਨੂੰ ਮਤਲਬ ਜਿਹੜਾ ਉਹਦਾ ਯੂਨਿਟਰੀ ਸਿਸਟਮ ਹੈ ਨਾ ਇੰਡੀਆ ਦਾ ਵੀਰ ਜੀ ਹੈਨਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹ ਸੋ ਕਾਲਡ ਜਿਹੜਾ ਨੈਸ਼ਨਲ ਉਭਾਰਿਆ ਜਾ ਰਿਹਾ ਉਹ ਗਲਤ ਆ ਹੈਨਾ
ਮਤਲਬ ਵਿੱਚੀ ਗੱਲ ਦੇ ਵੀ ਉਹ ਜਿਹੜਾ ਇੱਕ ਨਾ ਫੋਰਸ ਕੀਤਾ ਹੋਇਆ ਕੋਹੀਜਨ ਉਹ ਉਹਨਾਂ ਤੇ ਫੋਰਸ ਕਰਨਾ ਚਾਹੁੰਦੇ ਤਾਂ ਕਿ ਤੁਸੀਂ ਇੱਕ ਪਾਸੋਂ ਤਾਂ ਉਹਦੇ ਚ ਡਿਵਰਸਿਟੀ ਵੀ ਵਿਖਾਈ ਜਾਂਦੀ ਤੇ ਵੱਖਰੇ ਵੱਖਰੇ ਜਿਹੜੇ ਰੀਜਨਲ ਲੋਕ ਆ ਉਹਨਾਂ ਦਾ ਕਲਚਰ ਜਾਂ ਉਹਨਾਂ ਦੀ ਮਿਲਟਰੀ ਜਿਹੜੀ ਪਾਵਰ ਕੀ ਆ ਉਹ ਇੱਕ ਨੈਸ਼ਨਲ ਕੋਹੀਜਨ ਦੇ ਥੱਲੇ ਜਿਹੜਾ ਨੈਸ਼ਨਲਿਜ਼ਮ ਆ ਉਹ ਉਹਨੂੰ ਮਤਲਬ ਬੜਾਵਾ ਦਿੱਤਾ ਜਾਂਦਾ ਹੁਣ ਇਹ ਤਾਂ ਵੱਡੀ ਕੋਈ ਗੱਲ ਨਹੀਂ
ਬਿਲਕੁਲ
ਜਿਹੜੀ ਗੱਲ ਆ ਨਾ ਆਪਣੀ ਮੰਨ ਲਓ ਹੁਣ ਆਪਣੇ ਇਰਾਨ ਦੀ ਗੱਲ ਹੀ ਸੱਜਣ ਕਰਕੇ ਗਏ ਆ ਹਾਂਜੀ ਪ੍ਰੋਫੈਸਰ ਇਹ ਵੇਖੋ ਦੇਸ਼ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੇ ਆ ਫਾਈਟਰ ਲੋਕ ਆ ਜੇ ਸਾਨੂੰ ਕੱਲ ਨੂੰ ਸੱਦਾ ਦੇਵੇ ਵੀ ਨਾਲ ਦੇ ਪਿੰਡੋ ਸਾਈਡ ਤੇ ਬੜਾ ਜ਼ੁਲਮ ਹੋ ਰਿਹਾ ਅਸੀਂ ਜਾਵਾਂਗੇ ਜਾਂ ਨਾ ਜਾਵਾਂਗੇ ਹਾਂਜੀ ਇੱਥੇ ਸਵਾਲ ਪੈਦਾ ਹੁੰਦਾ ਇਰਾਨ ਦੇ ਵਿੱਚ 12,000 ਦੇ ਕਰੀਬ ਕਈ ਤਾਂ ਕਹਿੰਦੇ 2,000 ਤੇ 4,000 ਬੰਦਾ ਗੋਲੀਆਂ ਦੇ ਨਾਲ ਉਹਨਾਂ ਨੇ ਮੁੱਲਾ ਨੇ ਜਿਹੜਾ ਹੁਣ ਤੱਕ ਘੜਾ ਦਿੱਤਾ ਹਾਂਜੀ ਚਲੋ ਆਪਾਂ ਕੋਈ ਵੀ ਨੰਬਰ ਮੰਨ ਲਈਏ ਤੇ ਉੱਥੇ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਗਿਣਤੀ ਲੋਕ ਆ ਉਹ ਇਹ ਵੀ ਚਾਹੁੰਦੇ ਵੀ ਸਾਡੀ ਕੋਈ ਆ ਕੇ ਇਮਦਾਦ ਕਰੇ, ਕੋਈ ਨੀ ਉਹਨਾਂ ਦੀ ਇਮਦਾਦ ਕਰਦਾ। ਇੱਥੇ ਕੌਂਸਲੋ ਦੇ ਉੱਤੇ ਇੰਨਾ ਜ਼ੁਲਮ ਹੋਇਆ ਉਸ ਵੇਲੇ ਜਦੋਂ ਯੂਗੋਸਲਾਵੀਆ ਟੁੱਟਿਆ, ਤੇ ਲੋਕੀ ਸੜਕਾਂ ਤੇ ਖਲੋ ਖਲੋ ਕੇ ਕਹਿ ਰਹੇ ਸੀ ਵੀ ਕੋਈ ਹੈ ਗੁੱਟ ਦੇ ਵਿੱਚ ਪਾਵਰ ਜਿਹੜੀ ਆ ਕੇ ਸਾਡੀ ਹੈਲਪ ਮਦਦ ਕਰੇ। ਉਹ 2 ਸਾਲ ਵਿਚਾਰਿਆਂ ਦਾ ਕਤਲੇਆਮ ਹੁੰਦਾ ਰਿਹਾ, ਫਿਰ ਜਾ ਕੇ ਬਿਲ ਕਲਿੰਟਨ ਨੇ ਜਾ ਕੇ ਉਹਨਾਂ ਦਾ ਜਿਹੜਾ ਮਸਲਾ ਹੱਲ ਕੀਤਾ, ਉਹਨਾਂ ਦੀ ਹੈਲਪ ਕੀਤੀ। ਜਿਹੜਾ ਕੋਈ ਪਾਵਰਫੁਲ ਮੁਲਕ ਹੁੰਦਾ ਉਹਨਾਂ ਨੂੰ ਕਰਨੀ ਤਾਂ ਪੈਂਦੀ ਆ, ਇਹ ਨੀ ਵੀ ਉਹ ਬਿਲਕੁਲ ਹੀ ਕੰਨ ਲਵੇਟ ਕੇ ਤੁਰੇ ਫਿਰਨ, ਤੇ ਫਿਰ ਲੋਕੀ ਉਹਨਾਂ ਨੂੰ ਤਾਨੇ ਵੀ ਮਾਰ ਲੱਗ ਪੈਂਦੇ ਵੀ ਤੁਸੀਂ ਕਿੱਥੇ ਦੇ ਬਹਾਦਰ ਆ, ਤੁਹਾਡੇ ਕੋਲ ਕਤਲੇਆਮ ਹੋਣ ਡਈ ਆ ਲੋਕਾਂ ਦੀ। ਸੋ ਇਹ ਇੱਕ ਆਬਲੀਗੇਸ਼ਨ ਵੀ ਬਣ ਜਾਂਦੀ। ਜਿਹੜਾ ਗ੍ਰੀਨਲੈਂਡ ਦਾ ਮਸਲਾ, ਕੋਈ ਮਸਲਾ ਨੀ ਹੈਗਾ, ਉਹ ਸੋਲਵ ਹੋ ਚੁੱਕਾ। ਉਹ ਕਿਸੇ ਨੇ ਨਾ ਵੇਚਣਾ ਨਾ ਖਰੀਦਣਾ, ਉਹਨਾਂ ਦੇ ਪਹਿਲਾਂ ਦੇ ਮਿਲਟਰੀ ਕੰਟਰੈਕਟ ਹੋਏ ਹੋ। ਜਿਵੇਂ ਆਪਾਂ ਲੀਜ਼ ਨੂੰ ਰੀਨਿਊ ਕਰਾਉਣ ਵੇਲੇ ਨਾ ਇੱਕ ਵਾਰੀ ਜਿੱਦਾਂ ਇੱਕ ਟਰੰਪ ਦੀ ਆਦਤ ਹੈਗੀ ਆ, ਉਹ ਜਿੱਦਾਂ ਨਾ ਜਿੱਦਾਂ ਕਹਿੰਦੇ ਡੰਡਾ ਉਹਦੇ ਟਿੰਡ ਵਜਾ ਕੇ ਜ਼ਰੂਰ ਰੌਲਾ ਪਾ ਕੇ ਉਹ ਕੰਮ ਕਰਾਉਂਦਾ, ਇਹ ਉਹਦੀ ਜ਼ਰੂਰ ਗੱਲ ਹੈਗੀ। ਜੇ ਉਦਾਂ ਹੀ ਕਰਾ ਲਓ, ਉਹ ਫਿਰ ਕਹਿੰਦਾ ਫਿਰ ਅਸੀਂ ਸਾਡੀ ਕਦੇ ਕਿਸੇ ਨੇ ਗੱਲ ਸੁਣੀ ਹੀ ਨੀ ਵੀ ਸਾਡਾ ਕੋਈ ਕੰਟਰੈਕਟ ਹੈਗਾ ਵੀ ਜਾਂ ਨਹੀਂ ਹੈਗਾ। ਹਾਂਜੀ, ਜਿਵੇਂ ਸਾਡੇ ਹੁਣ ਜ਼ਮੀਨਾਂ ਦੇ ਕੰਟਰੈਕਟ ਹੁੰਦੇ, ਜੇ ਉਹਨੂੰ ਅਸੀਂ ਰਿਵਾਈਜ਼ ਨਾ ਕਰਾਈਏ, ਲੋਕੀ ਸਮਝਦੇ ਇਹਨਾਂ ਨੇ ਐਵੇਂ ਦੱਬੀ ਹੋਈ ਆ। ਸੋ ਇਹ ਮਸਲੇ ਜਿਹੜੇ ਇੰਟਰਨੈਸ਼ਨਲ ਚੱਲਦੇ ਰਹਿੰਦੇ ਆ, ਤੇ ਇਹਦੇ ਵਿੱਚ ਇਹ ਆ ਵੀ ਜੇ ਅਸੀਂ ਵੈਸਟਰਨ ਮੁਲਕਾਂ ਦੇ ਵਿੱਚ ਰਹਿੰਦੇ ਹਾਂ ਤੇ ਇਹਨਾਂ ਦੀ ਅਸੀਂ ਬੜੀ ਚੈਂਪੀਅਨ ਦੀ ਬੜੀ ਗੱਲ ਕਰਦੇ, ਤੇ ਸਾਨੂੰ ਇਹਨਾਂ ਦੇ ਗਰੁੱਪ ਦੀ ਗੱਲ ਵੀ ਕਰਨੀ ਪੈਣੀ, ਅਸੀਂ ਇਹਨਾਂ ਦੇ ਖਿਲਾਫ਼ ਵੀ ਨਹੀਂ ਗੱਲ ਕਰ ਸਕਦੇ। ਇਹਨਾਂ ਦਾ ਇੱਕ ਹੀ ਏਜੰਡਾ ਆ, ਜਿਹੜਾ ਵੈਸਟਰਨ ਨੈਟੋ ਕਹਿ ਲਓ, ਕਾਮਿਊਨਿਜ਼ਮ ਦੇ ਖਿਲਾਫ਼ ਲਾਉਣਾ, ਹੋਰ ਕੋਈ ਨਹੀਂ। ਇੱਕ ਹੀ ਲਾਈਨ ਦੇ ਵਿੱਚ ਆ, ਇਹਨਾਂ ਦੀ ਇੱਕ ਹੀ ਦੁਸ਼ਮਣੀ ਆ, ਇੱਕ ਹੀ ਦੁਸ਼ਮਣ ਹੈ ਇਹਨਾਂ ਦਾ ਦੁਨੀਆਂ ਦੇ ਵਿੱਚ, ਕਾਮਿਊਨਿਜ਼ਮ। ਉਹਦੇ ਫਲਾਅ ਨੂੰ ਰੋਕਣ ਦੀ ਖਾਤਰ ਇਹਨਾਂ ਨੇ ਥਾਂ ਥਾਂ ਤੇ ਜਾ ਕੇ ਜੰਗਾਂ ਕੀਤੀਆਂ, ਇਹ ਹਿਸਟਰੀ ਦੀ ਬੁੱਕ ਦੇ ਵਿੱਚ ਸਭ ਕੁਝ ਲਿਖਿਆ ਪਿਆ। ਰਿਆ ਸਵਾਲ ਗੁਲਾਮੀ ਦਾ, ਜਦੋਂ ਸਾਨੂੰ ਰੱਬ ਨੇ ਬਾਈਬਲ ਕਹਿੰਦੀ ਹੈ ਤੁਹਾਨੂੰ ਆਜ਼ਾਦ ਪੈਦਾ ਕੀਤਾ ਤੇ ਤੁਹਾਨੂੰ ਫ੍ਰੀ ਵਿਲ ਦਿੱਤੀ ਆ, ਤੇ ਫਿਰ ਉੱਥੇ ਗੁਲਾਮੀ ਦਾ ਮਤਲਬ ਕੋਈ ਨੀ ਰਹਿੰਦਾ ਵੀ ਸਾਡਾ ਜੀ ਕਰਦਾ ਜ਼ਰੂਰ ਅਸੀਂ ਕਿਸੇ ਤੇ ਜਾ ਕੇ ਜੀ ਹਜ਼ੂਰੀ ਕਰਨੀ, ਗੋਡੇ ਟੇਕਣੇ, ਜਿਵੇਂ ਬਸ ਸਟੋਰਮਰ ਜਾ ਕੇ ਚਾਈਨਾ ਕੇ ਨਾਲੇ ਗੋਡੇ ਟੇਕਣ ਡਿਆ, ਨਾਲੇ ਦੱਸਣ ਡਿਆ ਵੀ ਸਾਨੂੰ ਬਹੁਤ ਦੇਰ ਹੋਈ ਇੱਥੇ ਆਇਆ ਨੂੰ। ਹਾਂਜੀ, ਉਹ ਜਦੋਂ ਕੋਈ ਧੱਕੇ ਨਾ ਅਗਲੇ ਦੀ ਗੁਲਾਮੀ ਕਬੂਲ ਕਰਨ ਦੀ ਕੋਸ਼ਿਸ਼ ਕਰੇ ਤੇ ਫਿਰ ਉੱਥੇ ਅਸੀਂ ਕੀ ਕਹਿ ਸਕਦੇ। ਪਰ ਇਹਦੇ ਵਿੱਚ ਨਾ ਇਹ ਜਿਹੜੀ ਹੈਗੀ ਬੜੀ ਡਿਪਲੋਮੈਟਿਕ ਤੇ ਬੜੀ ਡੀਪ ਸਿਆਸਤ, ਇਹ ਨੀ ਪਤਾ ਨਾ ਇਹਦੀ ਚਾਲ ਲੂੰਬੜ ਚਾਲ ਇਹਦੇ ਪਿੱਛੇ ਕੀ ਹੈ, ਚਾਪਲੂਸੀਆਂ ਇੱਕ ਦੂਜੇ ਨਾਲ ਖੇਡਦੇ ਰਹਿੰਦੇ ਆ। ਹਾਂਜੀ, ਸੋ ਇਹਨੂੰ ਅਸੀਂ ਐਜ਼ ਏ ਫੇਸ ਵੈਲਿਊ ਲੈ ਕੇ ਨਹੀਂ ਕਹਿ ਸਕਦੇ ਵੀ ਇਹਦੇ ਵਿੱਚ ਸੱਚਾਈ ਕੀ ਆ, ਇਹਨਾਂ ਦੀ ਬਿਹਾਇੰਡ ਦਾ ਸੀਨ ਕੀ, ਡਿਪਲੋਮੈਸੀ ਚੱਲ ਰਹੀ ਆ ਕੀ, ਇੱਕ ਦੂਜੇ ਦੇ ਦਾਤਰੀ ਫੇਰਨ ਦਾ ਕੰਮ ਹੋ ਰਿਹਾ, ਇਹ ਰਸ਼ੀਅਨ ਐਮਪਾਇਰ ਤੇ ਬ੍ਰਿਟਿਸ਼ ਐਮਪਾਇਰ ਦੀ ਜਿਹੜੀ ਦੁਸ਼ਮਣੀ ਆ ਪੁਰਾਣੀ, ਉਹ ਚੱਲਦੀ ਆਈ ਆ ਔਰ ਇਹਨੇ ਚੱਲਦੇ ਹੀ ਰਹਿਣਾ ਆ, ਚੱਲਦੇ ਹੀ ਰਹਿਣਾ। ਜਿਹੜਾ ਇੰਡੀਆ ਦਾ ਸੀ ਨਾ ਵੀ ਉਸ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ, 70% ਮਿਲਟਰੀ ਜਿਹੜੀ ਆ ਹਾਰਡਵੇਅਰ ਉਹ ਹਜੇ ਤੱਕ ਰਸ਼ੀਆ ਤੇ ਡਿਪੈਂਡ ਕਰਦੀ ਆ। ਹਾਂਜੀ, ਨਾਲੇ ਕਹਿੰਦੇ ਅਸੀਂ ਗੁੱਟ ਰਿਪੇਖਾ, ਨਾਲੇ ਉੱਥੇ ਜਾ ਕੇ ਸਲੂਟ ਮਾਰ ਆਉਂਦੇ ਪਿੱਛੇ, ਓਹਲੇ ਹੋ ਕੇ ਜਾ ਕੇ ਉਹਨਾਂ ਨੂੰ ਗੋਡੇ ਵੀ ਟੇਕ ਆਉਂਦੇ, ਕਿਉਂਕਿ ਮਿਲਟਰੀ ਹਾਰਡਵੇਅਰ ਸਾਰੀ ਉਹਨਾਂ ਤੋਂ ਲੈਣੀ ਆ, ਤੇ ਉਹੀ ਮਿਲਟਰੀ ਹਾਰਡਵੇਅਰ ਉੱਥੇ ਲੋਕਾਂ ਨੂੰ ਲਿਆ ਕੇ ਦਿਖਾ ਦੇਵੇ, ਸਾਡਾ ਆ ਗਿਆ ਗਣਤੰਤਰ ਦੇਸ਼ ਤੇ ਅਸੀਂ ਬਹੁਤ ਮਹਾਨ ਦੇਸ਼ ਹਾਂ, ਬੜੇ ਪਾਵਰਫੁਲ ਆ। ਅਸੀਂ ਆਪਣੇ ਮੇਰਾ ਕਜ਼ਨ ਭਰਾ ਸੀ ਉੱਥੇ ਮਿਲਟਰੀ ਦੇ ਵਿੱਚ ਮਰਵਾਇਆ ਹੋਇਆ ਕਸ਼ਮੀਰ ਦੇ ਵਿੱਚ, ਇਹ ਤਾਂ ਚਲੋ ਇਹਨਾਂ ਨਾਲ ਅਸੀਂ ਗੱਲ ਨੀ ਸਿੱਧੀ ਕਰਨੀ ਚਾਹੁੰਦੇ, ਸਾਡੇ ਤਾਂ ਨੌਂ ਦੇ ਮਾਸ ਤੇ ਹੈਗੇ ਆ ਉੱਥੇ ਹੈ ਜਿਵੇਂ ਕਹਿੰਦੇ ਰਿਸ਼ਤੇ, ਤੇ ਜੇ ਸਾਨੂੰ ਦੱਸਣੇ ਬਹੁਤ ਵੱਡੇ ਬਹਾਦਰ, ਸਾਨੂੰ ਪਤਾ ਕਿੰਨੇ ਕੁ ਬਹਾਦਰ ਅਸੀਂ ਆਪਣੇ ਘਰ ਦੇ ਲੋਕ ਮਰਵਾਏ ਹੋਏ ਆ। ਇਹ ਹੈਗੇ ਆ ਫੇਕ ਤੇ ਫੋਕੇ ਤੇ ਝੂਠੇ ਲੋਕ, ਜਿਵੇਂ ਉਹ ਚਾਈਨੀ ਨੀ ਹੈਗੇ ਪੇਪਰ ਟਾਈਗਰ, ਉਹ ਹੈਗੇ ਪੇਪਰ ਡਰੈਗਨ, ਇਹ ਪੇਪਰ ਟਾਈਗਰ ਨੇ ਜਿਵੇਂ ਉਹ ਬਣਾਇਆ ਹੁੰਦਾ ਉਹਨਾਂ ਨੇ ਆਪਣਾ ਦੁਸ਼ਹਿਰੇ ਨੂੰ ਬਾਲਣ ਵਾਲਾ, ਉਹਦੇ ਤੋਂ ਜ਼ਿਆਦਾ ਨੀ ਹੈਗੇ। ਜੇ 2-3 ਕੌਮਾਂ ਵਿੱਚ ਇਹਨਾਂ ਦੇ ਲੜਨ ਵਾਲੀਆਂ ਦਾ ਨਾ, ਹੁਣ ਇਹ ਸਾਰੇ ਮਾਤਾ ਦਾ ਮਾਰ ਹੀ ਆ ਸਾਰੇ ਪ੍ਰਾਰ ਜੀ। ਆਮ ਸੋਰੀ, ਆਈ ਹੈਵ ਟੂ ਸੇ ਦੈਟ, ਥੈਂਕ ਯੂ ਸੋ ਮਚ।
ਮਿਹਰਬਾਨੀ ਜੀ, ਮਿਹਰਬਾਨੀ ਤੁਹਾਡੀ, ਆਪੋ ਆਪਣੇ ਵਿਚਾਰ ਨੇ ਜੀ ਸਾਰੇ ਸੱਜਣਾਂ ਦੇ। ਉਹ ਗੱਲ ਤਾਂ ਸਿਰਫ ਇੰਨੀਓ ਚੱਲ ਰਹੀ ਸੀ, ਵੈਸੇ ਆਪਣਾ ਵਿਸ਼ਾ ਤਾਂ ਇਹ ਸੀਗਾ ਅੱਜ ਦਾ, ਉਹ ਬਈ ਅਸੀਂ ਜਿਹੜੇ ਕਲਚਰ ਦੇ ਵਿੱਚੋਂ ਆਏ ਆ ਤੇ ਜਦੋਂ ਅਸੀਂ ਨਵੇਂ ਦੇਸ਼ਾਂ ਦੇ ਵਿੱਚ ਚਲੇ ਜਾਂਦੇ ਆ, ਕੀ ਸਾਨੂੰ ਨਵੇਂ ਦੇਸ਼ਾਂ ਦੇ ਮੁਤਾਬਕ ਅਡੈਪਟ ਕਰ ਲੈਣਾ ਚਾਹੀਦਾ ਕਿ ਜਾਂ ਫਿਰ ਪਿੱਛੇ ਦੀ ਗੱਲ ਜਦੋਂ ਆਪਾਂ ਕਰਦੇ ਆ ਵੀ ਪਿੱਛੇ ਵਾਲਾ ਜਿਹੜਾ ਸਾਰਾ ਕੁਝ ਆਪਾਂ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਲੈ ਆਏ, ਬਈ ਕੀ ਉਹੀ ਦੇਸ਼ ਭਗਤੀ ਆ? ਕੀ ਆਪਾਂ ਛੱਡਣਾ ਨੀ? ਅੱਛਾ, ਜੇ ਆਪਾਂ ਛੱਡ ਵੀ ਦਿੱਤਾ ਕੁਛ ਤੇ ਫੇਰ ਵੀ ਸਾਡੇ ਜੇ ਉੱਥੇ ਰਿਸ਼ਤੇਦਾਰ ਤੇ ਕੁਛ ਰਹਿ ਜਾਂਦੇ ਨੇ, ਆਪਾਂ ਨੂੰ ਪ੍ਰੋਬਲਮ ਆਉਂਦੀ ਹੈ, ਫਿਰ ਆਪਾਂ ਨੁਕਤਾਚੀਨੀ ਜਾਂ ਕ੍ਰਿਟਿਸਿਜ਼ਮ ਉਸ ਸਿਸਟਮ ਦਾ ਕਰਨਾ ਕਿ ਨਹੀਂ ਕਰਨਾ? ਹਨਾ, ਗੱਲ ਤਾਂ ਆਪਣੀ ਇੰਨੀ ਚੱਲ ਰਹੀ ਸੀ, ਇੱਕ ਹੋਰ ਸਰੋਤੇ ਦੇ ਨਾਲ ਉਹਨਾਂ ਨੂੰ ਵੀ ਟਾਈਮ ਦੇ ਦਈਏ, ਫਿਰ ਆਪਾਂ ਗੱਲ ਕਰਾਂਗੇ ਖੁੱਲ ਕੇ ਜੀ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਸ਼ਵੀਰ ਜੀ ਬੋਲਦੇ ਹੋ?
ਠੀਕ ਠਾਕ ਤੁਸੀਂ? ਜੀ।
ਹਾਂਜੀ ਵੀਰ,
ਕਿੰਨੇ ਲੰਮੇ ਕਿੰਨੇ ਵਿਸ਼ਿਆਂ ਦੇ ਵਿਚਾਰੇ ਗੱਲ ਕਰ ਗਏ, ਮੈਂ ਹੁਣ ਕਿਹੜੇ ਤੇ ਕਰਾਂ? ਜਿਹੜਾ ਤੁਸੀਂ ਕਹਿੰਦੇ ਨਾ ਸਾਡਾ ਕਲਚਰ ਪਿਛਲਾ,
ਹਾਂਜੀ,
ਅਲਾਮਾ ਇਕਬਾਲ ਦਾ ਇੱਕ ਸ਼ੇਅਰ ਹੈ ਕਿ ਜਿਸ ਖੇਤ ਸੇ ਮਯਸਰ ਨਾ ਹੋ ਦਹਿਕਾਨ ਕੋ ਰੋਜ਼ੀ, ਉਸ ਖੇਤ ਕੇ ਹਰ ਗੰਦਮ ਕੇ ਖੋਸ਼ਾ ਕੋ ਜਲਾ ਦੋ। ਮਤਲਬ ਜਿਸ ਜ਼ਮੀਨ ਚੋਂ ਫਸਲ ਤੁਸੀਂ ਬੀਜੀ, ਅਗਰ ਤੁਹਾਡੀ ਰੋਟੀ ਪੂਰੀ ਨਹੀਂ ਕਰਦਾ ਨਾ, ਤਾਂ ਗੰਦਮ ਹੀ ਜਲਾ ਦੋ ਉਹਨੂੰ, ਉਹਦਾ ਜਾਂ ਕਿਸੇ ਮੁਲਕ ਦੀਆਂ ਵੀ ਅੱਛੀਆਂ ਚੀਜ਼ਾਂ ਨੇ ਉਹਨਾਂ ਨੂੰ ਅਡਾਪਟ ਕਰੋ, ਜਿਹੜੀਆਂ ਬੁੜੀਆਂ ਉਹਨਾਂ ਨੂੰ ਛੱਡ ਦਿਓ। ਉਹ ਭਾਵੇਂ ਪਾਕਿਸਤਾਨ ਦੀਆਂ, ਇੰਡੀਆ ਦੀਆਂ, ਏਸ਼ੀਆ ਦੀਆਂ, ਚਾਈਨਾ ਦੀਆਂ, ਰਸ਼ੀਆ ਦੀਆਂ ਜਾਂ ਇਹਨਾਂ ਦੀਆਂ, ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ। ਕੋਸ਼ਿਸ਼ ਕਰਨੀ ਚਾਹੀਦੀ ਕਿ ਸਾਰਿਆਂ ਨੂੰ ਮਤਲਬ ਕਿ ਇੱਕੋ ਜਿਹਾ ਮਾਹੌਲ ਮੇਰਾ, ਇੱਕੋ ਜਿਹਾ ਉਹਨਾਂ ਦਾ ਇਨਸਾਫ ਹੋਵੇ, ਉਹਨਾਂ ਚੀਜ਼ਾਂ ਤੇ ਜ਼ੋਰ ਦੇਣਾ ਚਾਹੀਦਾ। ਸਾਡਾ ਕਲਚਰ ਕਿਹੜਾ ਹੈ? ਬੰਦਾ ਪੈਸੇ ਵਾਲਾ ਫਸ ਗਿਆ, ਫੋਨ ਕਰਦਾ, ਪੈਸੇ ਦੇ ਕੇ ਕੋਟਾ ਖਰੀਦ ਲੈਂਦਾ, ਜੱਜ ਖਰੀਦ ਲੈਂਦਾ, ਪੁਲਿਸ ਖਰੀਦ ਲੈਂਦਾ, ਇਹ ਸਾਡਾ ਕਲਚਰ ਹੈ। ਰਿਸ਼ਵਤ, ਝੂਠ ਬੋਲਣਾ, ਹੇਰਾ ਫੇਰੀ, ਸੱਚ ਨੂੰ ਸੱਚ ਨੀ ਕਹਿਣਾ, ਗਲਤ ਨੂੰ ਗਲਤ ਨੀ ਕਹਿਣਾ, ਇਹਨਾਂ ਮੁਲਕਾਂ ਕੰਮ ਅਜ ਕੰਮ ਆ ਕੇ ਜਿਸ ਤਰ੍ਹਾਂ ਦੇ ਵੀ ਹੈ, ਠੀਕ ਹੈ, ਹੋ ਸਕਦਾ 100% ਇਹ ਵੀ ਸਹੀ ਨਹੀਂ ਹੋਣਗੇ ਜਾਂ ਨਹੀਂ ਹੈ, ਲੇਕਿਨ ਉਹਦੇ ਬਾਵਜੂਦ ਇੱਥੇ ਰਹਿ ਕੇ ਜਿੰਨੀਆਂ ਅਸੀਂ ਇਹਨਾਂ ਨਾਲ ਗੱਲਾਂ ਕਰਦੇ ਹਾਂ, ਜੋ ਇਹਨਾਂ ਦੇ ਬਾਰੇ ਕੁਛ ਕਹਿੰਦੇ ਹਾਂ, ਇਹ ਚੀਜ਼ਾਂ ਕਿਆ ਅਸੀਂ ਆਪਣੇ ਮੁਲਕ ਜਾ ਕੇ ਕਹਿ ਸਕਦੇ ਹਾਂ? ਸਵਾਲ ਹੀ ਪੈਦਾ ਨਹੀਂ ਹੁੰਦਾ ਸਾਡੇ ਤੇ। ਆਪਣੇ ਮੁਲਕ ਦੇ ਬਾਰੇ ਗੱਲ ਕਰੋ, ਜਿਹੜਾ ਪਾਕਿਸਤਾਨ ਚ ਇਮਰਾਨ ਖਾਨ ਦੀ ਫੋਟੋ ਨਹੀਂ ਬਾਹਰ ਲਾ ਸਕਦੇ, ਟੀਵੀ ਤੇ ਦੱਸ ਸਕਦੇ, ਗੁੱਡੀ ਨਹੀਂ ਉਡਾ ਸਕਦੇ, ਤੇ ਕੀ ਕਲਚਰ ਹੈ ਸਾਡਾ, ਕੀ ਚੀਜ਼ ਨੇ? ਰਹੀ ਗੱਲ ਜਿਹੜੀ ਜਮਹੂਰੀਅਤ ਜਮਹੂਰੀਅਤ ਹੈ, ਇਹ ਅਮਰੀਕਾ ਜਿਹੜਾ ਹੈ ਨੇ, ਇਹਨਾਂ ਦੇ ਆਪਣੇ ਜਿਹੜੇ ਜਿਮੀ ਕਾਰਟਰ ਸੀ ਇਹਨਾਂ ਦਾ ਪ੍ਰੈਜੀਡੈਂਟ, ਉਹਦੇ ਆਪਣੇ ਅਲਫਾਜ਼ ਨੇ ਕਿ ਜਿਹੜੇ ਬੰਦਾ ਸੈਨੇਟਰ ਜਾਂ ਕਾਂਗਰਸਮੈਨ ਯਹੂਦੀਆਂ ਦੇ ਖਿਲਾਫ ਗੱਲ ਕਰਦਾ, ਉਹ ਕਦੀ ਦੁਬਾਰਾ ਇਲੈਕਟ ਨਹੀਂ ਹੋ ਸਕਦਾ, ਫਿਰ ਕਿਹੜੀ ਜਮਹੂਰੀਅਤ ਹੈ? ਉਹਨੂੰ ਕਿਸ ਤਰ੍ਹਾਂ ਪਤਾ ਹੁੰਦਾ ਕਿ ਵੀ ਇਹਨੇ ਗੱਲ ਕੀਤੀ, ਇਹਨੇ ਇਲੈਕਟ ਨਹੀਂ ਹੋਣਾ? ਇਹ ਵੀ ਸਾਰਾ ਡਰਾਮਾ ਨੇ। ਉਹਦੇ ਨਾਲ ਹਕੀਕਤਨ ਜਿਹੜਾ ਦੇਖਿਆ ਜਾਏ, ਜਿਹੜਾ ਸਿਸਟਮ ਚੱਲਦਾ ਰਿਹਾ ਕੈਮੋਰਿਜ਼ਮ ਵਾਲਾ, ਉਹ ਇਹਨਾਂ ਨੂੰ ਲੱਖ ਦਰਜੇ ਬਿਹਤਰ ਹੈ। ਕਮ ਅਜ ਕਮ ਸਾਰੇ ਇੱਕੋ ਜਿਹੇ ਹੈ ਨਾ, ਠੀਕ ਹੈ, ਲਿਮਿਟ ਉਹਨੂੰ ਨਹੀਂ, ਕਾਫੀ ਲੋਕ ਐਕਸੈਪਟ ਕਰਦੇ ਹੋਣਗੇ, ਥੋੜਾ ਜਿਹਾ ਉਹਨੂੰ ਚੇਂਜ ਕਰਨਾ ਚਾਹੀਦਾ ਜਾਂ ਮੋਡੀਫਾਈ ਕਰਨਾ ਚਾਹੀਦਾ, ਲੇਕਿਨ ਇਹਨਾਂ ਨਾਲ ਤਾਂ ਮੇਰਾ ਲੱਖ ਦਰਜੇ ਬਿਹਤਰ। ਔਰ ਰਹਿ ਗਈ ਇੰਡੀਆ ਪਾਕਿਸਤਾਨ ਦੀ ਪਰੇਡ ਕਰਨੀ, ਅਸਲਾ ਦਿਖਾਉਣਾ, ਅਗਰ ਸ਼ਰਮ ਹੋਵੇ ਨਾ ਇਹਨਾਂ ਦੋਨਾਂ ਨੂੰ, ਇਹੋ ਜਿਹਾ ਇਸ ਪਾਸੇ ਜਾ ਨਹੀਂ ਨਾ। ਸਾਰਾ ਮੰਗਿਆ ਟੰਗਿਆ ਸਮਾਨ ਹੈ ਆਪਣਾ, ਸਾਡੇ ਕੋਲ ਕੋਈ ਸਾਈਕਲ ਵੀ ਨਹੀਂ ਹੈ ਨੇ, ਲੋਕਾਂ ਦੇ ਟੈਂਕ, ਲੋਕਾਂ ਦੇ ਜਹਾਜ਼ ਉਹਨਾਂ ਨੂੰ ਦਿਖਾ ਦਿਖਾ ਕੇ ਬੱਲੇ ਬੱਲੇ ਕਰਦੇ ਰਹੇ ਆ। ਉਹ ਆਪਣੇ ਆਵਾਮ ਨੂੰ ਝੂਠਾ ਰੱਖੇ ਆ ਬਣਾ ਕੇ ਕਿ ਵੀ ਇੰਜ ਕਰ ਦਿਆਂਗੇ, ਉਂਝ ਕਰ ਦਿਆਂਗੇ, ਕਿਸੇ ਕੋਲ ਨਾ ਉਂਝ ਹੋਣਾ ਨਾ ਇੰਨਾ ਕੁਛ ਕਰਨਾ, ਕੁਛ ਵੀ ਨੀ ਹੋਣਾ, ਇੰਜ ਹੀ ਚੱਲਦਾ ਰਹਿਣਾ। ਔਰ ਚੱਲਦਾ ਆ ਰਿਹਾ ਪਿਛਲੇ 40-50 ਸਾਲ ਸਾਡੀ ਵੀ ਜ਼ਿੰਦਗੀ ਜਿੰਨੀ ਦੇਖਦੇ ਆ ਰਹੇ ਆ, ਨਾਰੇ ਮਾਰ ਲਓ, ਇਹ ਕਰ ਲਾਂਗੇ, ਉਹ ਕਰ ਲਾਂਗੇ, ਕੁਛ ਵੀ ਨੀ ਹੁੰਦਾ। ਉਹ ਦੋਵੇਂ ਮੇਰਾ ਖਿਆਲ ਦੋਵੇਂ ਮਿਲੇ ਹਨ, ਡਰਾਮਾ ਸ਼ਾਰੇ ਕਰਦੇ, ਜਿਹੜੀਆਂ ਹੁਣ ਵੀ ਲੜਾਈ ਕੀਤੀ ਹੈ, ਇਹਦੇ ਨੂੰ ਇਲੈਕਸ਼ਨ ਜਿੱਤਣਾ ਸੀ, ਉਹ ਸਾਡੇ ਵਾਲੇ ਨੇ ਫੀਲਡ ਮਾਰਸ਼ਲ ਬਣਨਾ ਆ, ਉਹ ਖਾਮ ਖਾ ਧੱਕੇ ਨਾਲ ਇਹਨਾਂ ਲੈਣੀ ਨਾ ਦੇਣੀ ਫੀਲਡ ਮਾਰਸ਼ਲ ਬਣ ਕੇ ਬਹਿ ਗਏ। ਔਰ ਰਹੀ ਗੱਲ ਇਰਾਨ ਦੀ, ਇਰਾਨ ਦੀ ਇੱਕ ਹਿਸਟਰੀ ਤੁਸੀਂ ਦੇਖੋ ਕਿ ਇਹਨਾਂ ਮੁੱਲਾਂ ਨੂੰ ਲੈ ਕੇ ਕੌਣ ਆਇਆ ਸੀ, ਤੁਹਾਨੂੰ ਤਾਂ ਬਿਹਤਰ ਪਤਾ ਹੋਏਗਾ,
ਆਪਾਂ ਤਾਂ ਗੱਲਾਂ ਕਰਦੇ ਰਹਿੰਦੇ ਹਾਂ ਜੀ। ਬਿਲਕੁਲ,
ਇਹ ਅਮਰੀਕਾ ਹੀ ਲੈ ਕੇ ਆਏ ਸੀ ਨਾ, ਉਸ ਤੋਂ ਪਹਿਲੇ ਕੌਣ ਸੀ ਜਿਹਨੂੰ ਮੁਸੱਦਕ ਨੂੰ ਹਟਾਇਆ? ਉਹ ਵੀ ਨਹੀਂ ਹਟਾਇਆ, ਹੁਣ ਖੁਦ ਦੱਸਦੇ ਨਾ, ਉਸ ਜਿਹੜਾ ਸਾਡੇ ਖਿਲਾਫ ਹੋਇਆ, ਸਾਡੀ ਪਾਲਿਸੀਆਂ ਨਾਲ ਨਹੀਂ ਚੱਲ ਸਕਦਾ, ਉਹਨੂੰ ਹਟਾਇਆ, ਇਹਨੂੰ ਲੈ ਕੇ ਆਏ, ਹੁਣ ਮੌਲਵੀਆਂ ਨੂੰ ਹਟਾ ਕੇ ਫਿਰ ਉਸੇ ਸ਼ਾਹ ਦੇ ਬੇਟੇ ਨੂੰ, ਜਿਸ ਸ਼ਾਹ ਨੂੰ, ਜਿਸ ਕਿੰਗ ਨੂੰ ਇਹਨਾਂ ਨੇ ਆਪਣੇ ਅਮਰੀਕਾ ਨਹੀਂ ਸੀ ਆਣ ਦਿੱਤਾ, ਉਹਦਾ ਬੇਟਾ ਵੀ ਇਹੋ ਜਿਹਾ ਬਗੈਰ ਤੋਂ ਫਿਰ ਰੈਡੀ ਹੋਏ, ਮੈਨੂੰ ਜਾ ਕੇ ਬਿਠਾ ਦਿਓ ਜੀ, ਫਿਰ ਜਾ ਕੇ ਉਹਨੂੰ ਬਿਠਾ ਦੇਣਗੇ, ਫਿਰ 45 ਸਾਲ ਬਾਅਦ ਫਿਰ ਉਹਨੂੰ ਲੈ ਆਉਣਗੇ। ਇਹੋ ਹੀ ਹਾਲ ਬੰਗਲਾਦੇਸ਼, ਪਹਿਲੇ ਮੁਜੀਬ ਨੂੰ ਲੈ ਕੇ ਆਏ, ਫਿਰ ਦੂਜੀ ਖਾਲਸਾ ਜਿਆ ਨੂੰ ਲੈ ਕੇ ਆਏ, ਫਿਰ ਉਹਦੀ ਬੇਟੀ ਨੂੰ ਲੈ ਕੇ ਉਹਨੂੰ ਕੱਢਿਆ, ਫਿਰ ਦੂਜੀ ਫਿਰ ਉਹਦੀ ਬੇਟੀ ਨੂੰ ਲੈ ਆਉਂਦਾ। ਇਹ ਸਾਰਾ ਡਰਾਮਾ ਕਰਦੇ ਹੋ, ਬੇਵਕੂਫ ਅਸੀਂ ਲੋਕ ਆ ਜਿਹਨਾਂ ਨਾਲ ਉਹ ਰਲ ਕੇ, ਹਾਂ ਜੀ ਹਾਂ ਮਿਲਾਂਦੇ ਰਹਿੰਦੇ, ਪਤਾ ਨੀ ਕੀ ਕਮਜ਼ੋਰੀਆਂ ਸਾਡੀਆਂ, ਇਹਨਾਂ ਨਾਲ ਵਿਕੇ ਆ ਜਾਂ ਮਿਲੇ ਆ, ਲਈ ਜਾਣਦਾ ਕੀ ਕਹਿ ਸਕਦੇ, ਇਹਨਾਂ ਦਾ ਤਾਂ ਸਾਰਾ ਦਿਨ ਲੱਗੇ ਦਾ, ਉਹ ਡਿਬੇਟ ਹੁੰਦੀ ਰਹੇਗੀ, ਪਰ ਮੈਂ ਤੁਹਾਡਾ ਟਾਈਮ ਨਹੀਂ ਜ਼ਾਇਆ ਕਰਦਾ, ਇੱਥੇ ਹੀ ਖਤਮ ਕਰਦਾ।
ਮਿਹਰਬਾਨੀ ਜੀ, ਮਿਹਰਬਾਨੀ। ਦੇਖਿਆ, ਇਹ ਹੁੰਦੀ ਹੈ ਡਾਇਵਰਸਿਟੀ ਦੋਸਤੋ, ਬਈ ਜਿੰਨੇ ਸਰੋਤੇ ਨੇ ਉਹਨਾਂ ਸਾਰਿਆਂ ਦੇ ਅੱਡ ਅੱਡ ਵਿਚਾਰ ਨੇ, ਤੇ ਅਸੀਂ ਤਾਂ ਮੰਚ ਪ੍ਰੋਵਾਈਡ ਕੀਤਾ ਜੀ ਇੱਕ ਵੀ ਆਪੋ ਆਪਣੇ ਵਿਚਾਰ ਆ ਜਿਹੜੇ ਉਹ ਦਿਓ, ਠੀਕ ਆ, ਅਸੀਂ ਆਪਣੀ ਗੱਲਬਾਤ ਵੀ ਕਰਦੇ ਹਾਂ, ਹੈ ਨਾ, ਪਰ ਇਹ ਹੈ ਵੀ ਸਾਰਿਆਂ ਕੋਲੇ ਖੁੱਲਾ ਟਾਈਮ ਹੋਵੇ, ਡਿਸਕਸ਼ਨ ਕਰ ਸਕੀਏ, ਦੂਜੇ ਦੇ ਵਿਚਾਰ ਸੁਣੀਏ, ਹੈ ਨਾ, ਤੇ ਆਪਣਾ ਹੀ ਘੋੜਾ ਨਾ ਭਜਾਈ ਜਾਏ। ਅੱਜ ਤੁਸੀਂ ਖੁੱਲ ਕੇ ਵਿਚਾਰ ਦਿੱਤੇ ਸਾਰਿਆਂ ਨੇ, ਮਿਹਰਬਾਨੀ ਬਹੁਤ ਬਹੁਤ। ਲਓ ਜੀ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਫਿਰ ਆਪਾਂ।
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires mil dene.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600. 647-295-4600. HK Tire Center.
ਰਾਜ ਕਾਰਪੇਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪੇਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪੇਟ ਐਂਡ ਫਲੋਰਿੰਗ।
ਸਿੱਖੀ ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9581228009058128200 9058128200 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਆਸਰਾ ਲੌਜ ਵਾਲੇ ਅਮਨਦੀਪ ਕਪਿਲਾ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। 9054520 ਉਹਨਾਂ ਦਾ ਨੰਬਰ ਆ, 9054562020। ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਜੀ। ਪ੍ਰਾਪਰਟੀ ਵੇਚੀ ਆ, ਖਰੀਦੀ ਆ, ਕੋਈ ਕੌਂਡੋ ਆ, ਕੋਈ ਘਰ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਵੱਡੀ ਛੋਟੀ ਪ੍ਰਾਪਰਟੀ ਆ, 100-100 ਮਿਲੀਅਨ ਤੱਕ ਕਲੋਜ਼ਿੰਗਾਂ ਕਰਦੇ ਨੇ ਜੀ। ਇਹ ਬੜੇ ਜ਼ਿੰਮੇਵਾਰ ਬੰਦੇ ਨੇ, ਇਨ੍ਹਾਂ ਨੂੰ ਇੰਨੀ ਐਕਸਪਰਟੀਜ਼ ਆ, ਮੇਰਾ ਖਿਆਲ 17-18 ਸਾਲ ਹੋ ਗਏ ਸਿਰਫ ਇਹੀ ਕੰਮ ਕਰਦੇ ਨੇ। ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਤੁਹਾਨੂੰ ਪ੍ਰੋਬਲਮ ਆ ਜਾਂਦੀ ਹੁੰਦੀ ਆ, ਲਾਇਰਸ ਵੀ ਕਈ ਵਾਰੀ ਕੀ ਹੁੰਦਾ ਵੀ ਉਹ ਪਹਿਲਾਂ ਉਨਾ ਧਿਆਨ ਨਹੀਂ ਦਿੰਦੇ ਤੇ ਕਲੋਜ਼ਿੰਗ ਵਾਲੇ ਦਿਨ ਹੀ ਉਹ ਫਾਈਲ ਖੋਲ ਕੇ ਦੇਖਦੇ ਆ, ਤੇ ਕਈ ਵਾਰੀ ਫਿਰ ਜੇ ਪ੍ਰੋਬਲਮ ਆ ਜਾਂ ਤਾਂ ਪੈਨਲਟੀਜ਼ ਵਗੈਰਾ ਬਹੁਤ ਪੈਂਦੀਆਂ। ਤੇ ਕਈ ਵਾਰੀ ਤੁਸੀਂ ਘਰ ਵੇਚਣ ਦੀ ਸਕੀਮ ਬਣਾਈ ਹੁੰਦੀ ਆ ਪੂਰੀ, ਅੱਗੇ ਵੀ ਘਰ ਲਿਆ ਹੁੰਦਾ ਤੇ ਤੁਹਾਡੀ ਕਲੋਜ਼ਿੰਗ ਰੁਕ ਜੇ ਤੇ ਪੈਸੇ ਨਾ ਮਿਲਣ ਤੇ ਅਗਲਾ ਘਰ ਕਿਵੇਂ ਲਾਓਗੇ? ਫਿਰ ਅੰਦਾਜ਼ਾ ਦੇਖ ਲਓ ਤੁਸੀਂ, ਕਈ ਵਾਰੀ ਅੱਗੇ ਡਿਪੋਜ਼ਿਟ ਦਿੱਤਾ ਹੁੰਦਾ 4 ਫੀਟ ਹੋ ਜਾਂਦਾ, ਬੜੀਆਂ ਪ੍ਰੋਬਲਮ ਆਉਂਦੀਆਂ ਸਮੂਥ ਕਲੋਜ਼ਿੰਗ ਨਾ ਹੋਵੇ ਤਾਂ। ਇਸ ਕਰਕੇ ਸਮੂਥ ਕਲੋਜ਼ਿੰਗ ਲਈ ਰੀਅਲ ਅਸਟੇਟ ਦੇ ਇੱਕੋ ਇੱਕ, ਇਹ ਸਿਰਫ ਰੀਅਲ ਅਸਟੇਟ ਦਾ ਕੰਮ ਕਰਨ ਵਾਲੇ ਨੇ ਤੇ ਇਹੀ ਕੰਮ ਕਰਦੇ ਨੇ ਰੀਅਲ ਅਸਟੇਟ ਦਾ। 9054520020 ਇਹਨਾਂ ਦਾ ਨੰਬਰ ਹੈ, ਤਾਲਮੇਲ ਕਰ ਲਿਓ। ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, ਇਹਨਾਂ ਦਾ ਨੰਬਰ 6476643000। ਕੋਈ ਇਮੀਗ੍ਰੇਸ਼ਨ ਸਬੰਧੀ ਕੋਈ ਸਵਾਲ ਕਰਨਾ, ਇਹਨਾਂ ਨੂੰ ਕੁਐਸਚਨ ਕਰਨਾ ਕੋਈ, ਜਾਂ ਕਿਸੇ ਦਾ ਰੈਫਰੈਂਸ ਦੇ ਦਿਓ, ਕਿਸੇ ਨੂੰ ਰੈਫਰੈਂਸ ਚਾਹੀਦਾ ਬਈ ਲੀਗਲ ਤਰੀਕੇ ਨਾਲ ਉਹ ਇੱਥੇ ਕੈਨੇਡਾ ਆਉਣਾ ਚਾਹੁੰਦਾ, ਕੋਈ ਪੁਆਇੰਟ ਸਿਸਟਮ ਦੇ ਉੱਤੇ, ਕੋਈ ਬਿਜ਼ਨਸ ਕਲਾਸ ਵੀਜ਼ਾ ਤੇ, ਕੋਈ ਫੈਮਿਲੀ ਕਲਾਸ ਵੀਜ਼ਾ ਤੇ, ਫਿਰ ਇਹਨਾਂ ਦਾ ਰੈਫਰੈਂਸ ਦੇ ਸਕਦੇ ਹੋ, 6476643000। ਕੋਈ ਵਰਕ ਪਰਮਿਟ ਵਗੈਰਾ ਦੀ ਪ੍ਰੋਬਲਮ ਆਈ ਹੋਈ ਹੈ ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 6476643000 ਇਹਨਾਂ ਦਾ ਨੰਬਰ ਆ। ਟੈਕਸ ਦਾ ਸੀਜ਼ਨ ਆ ਰਿਹਾ ਅੱਗੇ ਤੇ ਮਾਹਰ ਤੁਹਾਨੂੰ CPA ਦੀ ਜ਼ਰੂਰਤ ਹੋਊ, ਅਕਾਊਂਟੈਂਟ ਦੀ ਜ਼ਰੂਰਤ ਹੋਊਗੀ, ਤਾਂ ਮਨਪ੍ਰੀਤ ਸਿੰਘ ਬਰਾੜ ਇਹਨਾਂ ਦਾ ਨੰਬਰ ਲਿਖ ਲਓ, 6478471000 6478471000 ਇਹਨਾਂ ਦਾ ਨੰਬਰ ਹੈਗਾ। ਤੇ ਇਹਨਾਂ ਦਾ ਆਫਿਸ ਦੋਸਤੋ ਇਹ ਹੈਗਾ ਸਟੀਲਸ ਤੇ ਐਡਵਾਂਸ ਦੇ ਇੰਟਰਸੈਕਸ਼ਨ ਤੇ, 1625 ਸਟੀਲਸ ਐਵਨਿਊ ਈਸਟ, ਬਰੈਂਪਟਨ। ਤੁਸੀਂ ਆਪਣਾ ਇੰਡੀਵਿਜੁਅਲ ਟੈਕਸ ਭਰਨਾ ਫੇਰ ਵੀ ਇਹਨਾਂ ਨਾਲ ਤਾਲਮੇਲ ਕਰ ਲਿਓ। ਪਰਸਨਲ ਟੈਕਸ ਰਿਟਰਨ ਲਈ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਸੈਲਰੀਡ ਪਰਸਨ ਹੋ, ਈ ਫਾਈਲ ਕਰਨਾ। ਕਾਰਪੋਰੇਟ ਟੈਕਸ, ਐਸਟੇਟ ਟਰੱਸਟ ਰਿਟਰਨ, ਪਾਰਟਨਰਸ਼ਿਪ ਟੈਕਸ ਰਿਟਰਨ, ਜਾਂ ਤੁਹਾਡੀ ਕੋਈ ਆਰਗੇਨਾਈਜੇਸ਼ਨ ਨਾਟ ਫਾਰ ਪ੍ਰੋਫਿਟ, ਉਹ ਟੈਕਸ ਰਿਟਰਨ ਭਰਨੀਆਂ ਨੇ ਤੁਸੀਂ। ਅਕਾਊਂਟਿੰਗ ਸਰਵਿਸਿਜ਼ ਲਈ ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ। ਗੱਲ ਕੀ ਜੀ, CPA ਦਾ ਜਿਹੜਾ ਕੰਮ ਹੁੰਦਾ ਉਹ ਕੰਮ ਬੜਾ ਹੀ ਜ਼ਿੰਮੇਵਾਰੀ ਨਾਲ ਕਰਦੇ ਨੇ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਮੈਂ ਨੰਬਰ ਤੁਹਾਨੂੰ ਇਹਨਾਂ ਦਾ ਦੇਤਾ, 6478471000, ਤੇ ਜ਼ਰੂਰ ਇਹਨਾਂ ਨਾਲ ਤਾਲਮੇਲ ਆ ਜਿਹੜਾ ਉਹ ਕਰ ਲਿਓ। ਤੇ ਦੋਸਤੋ, ਠੰਡ ਦਾ ਮੌਕਾ ਤੇ ਕਈ ਵਾਰੀ ਤੁਸੀਂ ਸੋਚਦੇ ਹੋ ਵੀ ਹੁਣ ਕੰਮ ਕਾਰ ਘਟੇ ਹੋਏ ਨੇ, ਚਲੋ ਗੇੜਾ ਲਾਈਏ ਇੰਡੀਆ ਦਾ, ਪੰਜਾਬ ਦਾ ਫਿਰ ਚੱਕਰ ਲਗਾਇਆ ਹੀ ਹੈ। ਵਨ ਵੇ ਸਪੈਸ਼ਲ ਫੇਅਰ ਲਾਏ ਹੋਏ ਨੇ ਜੀ ਟੋਰੋਂਟੋ ਤੋਂ ਦਿੱਲੀ ਨੂੰ ਫਰਵਰੀ ਦੇ ਵਿਚ, $935 ਚ ਟੋਰੋਂਟੋ ਟੂ ਦਿੱਲੀ ਵਨ ਸਾਈਡ, ਟੋਰੋਂਟੋ ਟੂ ਅੰਮ੍ਰਿਤਸਰ $1035 ਚ। ਤੇ ਜੇ ਰੈਗੂਲਰ ਰਿਟਰਨ ਟਿਕਟ ਦੇਖਣੀ ਆ ਤੁਸੀਂ ਮਾਰਚ ਤੋਂ ਮੇ ਤੱਕ, ਫਿਰ ਟੋਰੋਂਟੋ ਟੂ ਅੰਮ੍ਰਿਤਸਰ $1899, ਟੋਰੋਂਟੋ ਟੂ ਦਿੱਲੀ $1685। ਕਟਾਰੀਆ ਟੂਰਸ ਐਂਡ ਟਰੈਵਲ ਨਾਲ ਲਿੰਕ ਕਰਨਾ, 9056781200 ਇਹਨਾਂ ਦਾ ਨੰਬਰ ਆ ਕਟਾਰੀਆ ਟੂਰਸ ਐਂਡ ਟਰੈਵਲ ਦਾ, 9056781200। ਚਲੋ ਆਪਣੇ ਕੋਲ ਨਾ ਗੱਲਾਂ ਅੱਡ ਐਂਗਲ ਤੇ ਅੱਡ ਵਿਸ਼ਿਆਂ ਬਾਰੇ ਕਾਫੀ ਸਰੋਤੇ ਗੱਲ ਕਰ ਗਏ ਨੇ। ਮੇਨਲੀ ਗੱਲ ਤਾਂ ਚਲੋ ਵਿਚ ਚੱਲ ਪਈ ਸੀ ਅਮਰੀਕਾ ਦੀ, ਦੁਨੀਆਂ ਭਰ ਦੇ ਵਿਚ ਥਾਂ ਥਾਂ ਤੇ ਜਾ ਕੇ 70 ਦੇਸ਼ਾਂ ਵਿਚ ਤਾਂ ਫੌਜ ਬੈਠੀ ਆ ਜੀ ਇਹਨਾਂ ਦੀ। ਤੇ ਠੀਕ ਆ, ਆਪੋ ਆਪਣੇ ਵਿਚਾਰ ਨੇ, ਕੁਛ ਸਰੋਤੇ ਸੋਚਦੇ ਨੇ ਵੀ ਸੱਚੀ ਮੁੱਚੀ ਜਿਹੜਾ ਅਮਰੀਕਾ ਉਹ ਅਮਨ ਫੈਲਾਉਣ ਜਾਂਦਾ ਹੈ ਨਾ, ਸ਼ਾਂਤੀ ਬਰਕਰਾਰ ਰੱਖਣ ਲਈ ਜਾਂਦਾ। ਨਹੀਂ ਜੀ, ਅਮਰੀਕਾ ਦੀ ਜਿਹੜੀ ਆਰਮਸ ਇੰਡਸਟਰੀ ਆ ਉਹ ਚੱਲਣੀ ਹੋਈ ਤਾਂ ਹੈ, ਜੇ ਹਰ ਥਾਂ ਤੇ ਰੌਲੇ ਪੈਣਗੇ, ਹਥਿਆਰ ਵੰਡਣਗੇ, ਹਥਿਆਰ ਜਾਣਗੇ ਤਾਂ ਰੌਲੇ ਪੈਣ, ਤਾਂ ਮਤਲਬ ਅਮਰੀਕਾ ਦੀ ਇਕਾਨਮੀ ਚੱਲਣੀ ਆ। ਜਿਹੜੀ ਹਥਿਆਰਾਂ ਦੇ ਉੱਤੇ ਆ। ਸਮੱਸਿਆ ਇਹ ਆਈ ਹੋਈ ਆ, ਹੁਣ ਮੈਂ ਵਿਸ਼ੇ ਤੋਂ ਥੋੜਾ ਜਿਹਾ ਬਾਹਰ ਜਾ ਰਿਹਾ, ਵੀ ਖੁਦ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਚ ਲੋਕ ਰੌਲਾ ਪਾ ਰਹੇ ਨੇ ਵੀ ਸਾਡੇ ਟੈਕਸਪੇਅਰ ਦੇ ਡਾਲਰ ਨੇ, ਤੁਸੀਂ ਉੱਥੇ ਤੁਸੀਂ ਗਾਜ਼ਾ ਦੇ ਵਿੱਚ ਉਹ ਟੈਕਸ $22 billion ਦਾ ਉਹਨਾਂ ਨੇ ਡਾਟਾ ਦਿੱਤਾ ਇੱਕ ਸੈਨੇਟਰ ਨੇ, ਬਰਨੀ ਸੈਂਡਰਸ ਨੇ ਸ਼ਾਇਦ, ਵੀ ਇਹ $22 billion ਤੁਸੀਂ ਇੱਥੋਂ ਦੇ ਟੈਕਸਪੇਅਰ ਦੀ ਮਨੀ ਜਿਹੜੀ ਉੱਥੇ ਬੱਚਿਆਂ ਨੂੰ ਮਾਰਨ ਲਈ ਤੁਸੀਂ ਯੂਜ਼ ਕਰ ਰਹੇ ਹੋ, ਅਤੇ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਵਾਰ ਵਾਰ ਉਹ ਮਤਲਬ ਉਹ ਕਹਿੰਦੇ ਨੇ ਜਿਹੜੇ ਹੁਣ ਵਾਲੀ ਰੂਲਿੰਗ ਪਾਰਟੀ ਨੂੰ ਕਹਿੰਦੇ ਨੇ। ਬਾਕੀ ਜੀ ਜੇ ਤੁਸੀਂ ਦੇਖਣਾ ਵੀ ਕੀ ਕੁਛ ਕੀਤਾ ਤਾਂ ਆਹ ਬਹੁਤਾ ਲੰਮਾ ਇਤਿਹਾਸ ਨਹੀਂ ਹੈ, ਆਹ 50-60 ਸਾਲਾਂ ਦਾ ਇਤਿਹਾਸ ਚੱਕ ਕੇ ਵੇਖ ਲਓ, ਹੈ ਨਾ। ਤੇਲ ਦੇ ਉੱਤੇ ਕਬਜ਼ਾ ਕਰਨ ਲਈ ਕਿੰਨੀਆਂ ਸਰਕਾਰਾਂ ਜਿਹੜੀਆਂ ਦੋਸ਼ ਲੱਗਦਾ ਵੀ ਉਲਟਾਈਆਂ ਨੇ, ਗਦਾਫੀ, ਸਦਾਮ ਹੁਸੈਨ, ਕਿੱਥੇ ਆ ਵੈਪਨਸ ਆਫ ਮਾਸ ਡਿਸਟਰਕਸ਼ਨ, ਸਾਰਾ ਇਰਾਕ ਰੋਲ ਕੇ ਰੱਖਤਾ, ਹੈ ਨਾ। ਡੈਮੋਕ੍ਰੇਟਿਕਲੀ ਇਲੈਕਟਡ ਗਵਰਨਮੈਂਟਸ ਜਿਹੜੀਆਂ ਉਹ ਟੋਪਲ ਕੀਤੀਆਂ ਇਨ੍ਹਾਂ ਨੇ, ਆਪਣੇ ਇੰਟਰਸਟ, ਆਪਣੇ ਬਿਜ਼ਨਸ ਇੰਟਰਸਟ ਕਹਿੰਦੇ ਨੇ ਸਿੱਧੇ, ਮਤਲਬ ਕੋਈ ਦੇਸ਼ ਦਾ ਪ੍ਰਧਾਨ ਮੰਤਰੀ। ਇੱਕ ਮੈਂ ਤੁਹਾਨੂੰ ਹੋਰ ਗੱਲ ਆ ਜਿਹੜੀ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ, ਬਈ ਸੰਸਾਰ ਜੰਗਾਂ ਜੇ ਦੋ ਲੱਗੀਆਂ ਨਾ ਪਹਿਲਾਂ, ਉਹ ਬੇਵਕੂਫੀ ਕਰਕੇ ਤੇ ਈਗੋਇਸਟਿਕ ਅਪਰੋਚ ਕਰਕੇ ਕੁਛ ਬੰਦਿਆਂ ਦੀ ਕਰਕੇ ਲੱਗੀਆਂ ਸੀ, ਤੇ ਹਾਲਾਤ ਅਜੇ ਵੀ ਹੈਗੇ ਨੇ। ਜਿੰਨਾ ਕੁ ਕੁਛ ਹੁਣ ਦੁਨੀਆਂ ਦੇ ਵਿੱਚ ਹੈਗਾ, ਹੀਰੋਸ਼ੀਮਾ ਤੇ ਨਾਗਾਸਾਕੀ ਤੇ ਸਿੱਟੇ ਗਏ ਬੰਬ ਦਾ ਕੁਛ ਵੀ ਨਹੀਂ ਸੀ। ਇੱਕ ਇੱਕ ਮਿਜ਼ਾਈਲ ਤੇ ਇੰਨੇ ਇੰਨੇ ਵਾਰਹੈੱਡ ਨੇ, ਇੱਕ ਵਾਰਹੈੱਡ ਦੀ ਤਾਕਤ ਉਹ ਸਿੱਟੇ ਗਏ ਬੰਬਾਂ ਦੇ ਨਾਲੋਂ ਕਿਤੇ ਜ਼ਿਆਦਾ ਹੈਗੀ ਆ, ਹੈ ਨਾ। ਸਮੱਸਿਆ ਇਹ ਹੈਗੀ ਆ ਬਈ ਦੁਨੀਆਂ ਲਗਾਤਾਰ ਬਦਲ ਰਹੀ ਹੈ, ਜਿਹੜੇ ਤਾਂ ਇਸ ਗੱਲ ਨੂੰ ਐਕਸੈਪਟ ਕਰਦੇ ਨੇ ਬਈ ਦੁਨੀਆਂ ਬਦਲ ਰਹੀ ਲਗਾਤਾਰ, ਹੈ ਨਾ। ਇੱਥੇ ਰਾਵਣ ਵਰਗੇ ਆ ਕੇ ਚਲੇ ਗਏ, ਇੱਥੇ ਹਿਟਲਰ ਵਰਗੇ ਆ ਕੇ ਚਲੇ ਗਏ, ਔਰੰਗਜ਼ੇਬ ਵਰਗੇ ਆ ਕੇ ਚਲੇ ਗਏ, ਹੈ ਨਾ। ਤੇ ਰਹਿਣਾ ਕਿਸੇ ਵੀ ਨਹੀਂ ਇੱਥੇ, ਕਿਸੇ ਨੇ ਵੀ ਨਹੀਂ, ਪਰ ਇਹ ਧਰਤੀ ਨੂੰ ਨਾ ਆਪਾਂ ਆਉਣ ਵਾਲੀਆਂ ਜਨਰੇਸ਼ਨਸ ਲਈ ਰਹਿਣ ਯੋਗ ਤੇ ਸੋਹਣੀ ਛੱਡ ਕੇ ਜਾਈਏ, ਗੱਲ ਇਹ ਆ। ਇਹਦਾ ਵਾਤਾਵਰਣ ਇਸ ਤਰ੍ਹਾਂ ਦਾ ਹੋਵੇ ਤੇ ਵੱਡੀਆਂ ਕਾਰਪੋਰੇਸ਼ਨ ਅਮਰੀਕਾ ਦੀ ਸ਼ਹਿਰ ਦੇ ਉੱਤੇ ਜਿਹੜਾ ਕੁਛ ਕਰ ਰਹੀਆਂ ਨੇ ਉਹ ਕਿਸ ਤੋਂ ਨਾ ਲੁਕਿਆ ਨਹੀਂ ਹੈਗਾ, ਵੀ ਨਾਲੇ ਹਰੇਕ ਨੂੰ ਹੀ ਕਾਮਨਿਸਟ ਕਹਿ ਦੇਣਾ। ਵੈਸੇ ਮੈਨੂੰ ਇੰਨੀ ਜਾਣਕਾਰੀ ਤਾਂ ਹੈ ਨਹੀਂ, ਪਰ ਮੈਨੂੰ ਇੰਨਾ ਪਤਾ ਵੀ ਇਸ ਵੇਲੇ ਰਸ਼ੀਆ ਤੇ ਚਾਈਨਾ ਕਾਮਨਿਸਟ ਨਹੀਂ ਹੈ, ਕਿਸੇ ਦਾ ਕੋਈ ਵਿਚਾਰਧਾਰਕ ਵਿਰੋਧ ਹੋ ਸਕਦਾ। ਉੱਥੇ ਵੀ ਕਿਸੇ ਨੂੰ ਮਾੜਾ ਲੱਗੇ ਚੰਗਾ ਲੱਗੇ ਕੈਪੀਟਲਿਜ਼ਮ, ਦੈਟਸ ਅ ਡਿਫਰੈਂਟ ਥਿੰਗ, ਹੈ ਨਾ। ਉੱਥੇ ਵੀ ਕੈਪੀਟਲਿਜ਼ਮ ਹੈਗਾ, ਹੈ ਨਾ। ਗੱਲ ਤਾਂ ਸੋਸ਼ਲਿਜ਼ਮ ਦੀ ਹੈ ਜੀ, ਬਈ ਅੱਗੇ ਵਧਣ ਲਈ ਸਾਰਿਆਂ ਲਈ, ਸਾਰਿਆਂ ਕੋਲ ਇਕੁਅਲ ਓਪਰਚੁਨਿਟੀਜ਼ ਹੋਣ। ਮੈਂ ਤਾਂ ਗੱਲ ਚਲੋ ਉਹੀ ਫੇਰ ਜਿਹੜੀ ਸੀਗੀ ਉੱਥੋਂ ਦੀ ਕਰਨੀ ਸੀਗੀ, ਵੀ ਜਿਹੜੇ ਲੋਕ ਬਾਹਲੇ ਦਮਗਜੇ ਮਾਰਦੇ ਨੇ ਵੀ ਦੇਸ਼ ਆ ਜਿਹੜਾ ਜੀ ਸਾਡਾ ਪੁਰਾਣਾ ਬਹੁਤ ਤਰੱਕੀ ਕਰ ਗਿਆ, ਹੈਨਾ। ਚਲੋ ਆਪਾਂ ਤਾਂ ਕਹਿੰਦੇ ਤਰੱਕੀ ਕਰੇ ਆਪਣਾ ਦੇਸ਼ ਆ ਉਹ, ਪਰ ਇਹ ਹਾਲਾਤ ਇਹ ਨਹੀਂ ਹੈਗਾ ਵੀ ਉਹਨੇ ਤਰੱਕੀ ਕੀਤੀ ਆ, ਸਗੋਂ ਉਲਟਾ ਹੋਇਆ। ਇਨਕਮ ਇਨਇਕੁਐਲਿਟੀ ਜਿੰਨੀ ਪਹਿਲਾਂ ਜ਼ਿਆਦਾ ਸੀ ਨਾ ਅੰਗਰੇਜ਼ਾਂ ਦੇ ਰਾਜ ਵੇਲੇ, ਉਸ ਲੈਵਲ ਤੇ ਆ ਜਿਹੜੀ ਉਹ ਪਹੁੰਚ ਗਈ ਆ। ਵੈਲਥ ਦੀ ਕੰਸੈਂਟਰੇਸ਼ਨ ਆ ਜਿਹੜੀ ਉਹ ਬਹੁਤ ਥੋੜੇ ਲੋਕਾਂ ਦੇ ਹੱਥਾਂ ਚ ਹੋ ਗਈ ਆ, ਆਮ ਲੋਕਾਂ ਕੋਲੇ ਅਜੇ ਵੀ। ਮੈਂ ਪੜ੍ਹ ਰਿਹਾ ਸੀ ਕਿਤੇ 30% ਲੋਕਾਂ ਕੋਲ ਸਾਫ਼ ਪਾਣੀ ਪੀਣ ਦੀ ਸਹੂਲਤ ਨਹੀਂ ਹੈ, 30% ਲੋਕਾਂ ਕੋਲੇ ਉਹਨਾਂ ਨੂੰ ਸਾਫ਼ ਪਾਣੀ ਪੀਣ ਨੂੰ ਨਹੀਂ ਮਿਲਦਾ ਗਾ। ਹੁਣ ਮੈਨੂੰ ਇੱਥੇ ਰੇਡੀਓ ਤੇ ਕਹਿੰਦੇ ਨੂੰ ਥੋੜਾ ਜਿਹਾ ਮੈਨੂੰ ਆਕਵਰਡ ਲੱਗਦਾ ਵੀ ਇੱਕ ਤਾਂ ਪਾਣੀ ਪੀਣਾ ਤੇ ਦੂਜਾ ਜੰਗਲ ਪਾਣੀ ਜਾਣਾ, ਉਹ ਥਾਂ ਹੀ ਨਹੀਂ ਲੋਕਾਂ ਦੇ, ਕਿੱਥੇ ਜਾਂਦੇ ਆ ਉਹ ਤੁਸੀਂ ਆਪ ਜ਼ਿਆਦਾ ਸਿਆਣੇ ਹੋ, ਦੇਖ ਲਓ। ਬੇਸਿਕ ਨੈਸੈਸਿਟੀਜ਼ ਆਫ ਲਾਈਫ, ਹੈਲਥ ਆ ਜਿਹੜੀ, ਬੰਦਾ ਕੰਮ ਤਾਂ ਕਰੂ ਜੇ ਹੈਲਥ ਠੀਕ ਹੋ, ਸਾਰਿਆਂ ਲਈ ਹੈਲਥ ਦੀਆਂ ਸਹੂਲਤਾਂ, ਉਹਦੇ ਲਈ ਇਨਕਮ ਦੇ ਮੁਤਾਬਕ ਟੈਕਸ ਲੱਗੇ। ਤਕੜੇ ਲੋਕ ਤਾਂ ਟੈਕਸ ਹੀ ਨਹੀਂ ਦਿੰਦੇ ਉੱਥੇ, ਤਕੜੇ ਤਾਂ ਠੱਗੀਆਂ ਮਾਰਦੇ ਨੇ ਵਿਜੇ ਮਾਲੀਆ ਵਰਗੇ, ਠੱਗੀਆਂ ਮਾਰ ਕੇ, ਕਰੋੜਾਂ ਅਰਬਾਂ ਦੀਆਂ ਠੱਗੀਆਂ ਮਾਰ ਕੇ ਬਾਹਰ ਭੱਜ ਜਾਂਦੇ ਨੇ, ਤੇ ਸਰਕਾਰ ਜਿਹੜੀ ਹੈਗੀ ਆ ਬਕਾਇਦਾ ਉਹਨਾਂ ਦੀ ਸਪੋਰਟ ਕਰਦੀ ਆ, ਬਕਾਇਦਾ ਤਰੀਕੇ ਦੇ ਨਾਲ ਲੋਨ ਲੈਂਦੇ ਨੇ, ਉਹ ਬੈਂਕਰਪਸੀ ਸ਼ੋਅ ਕੀਤੀਆਂ ਜਾਂਦੀਆਂ, ਲੋਨ ਬੇਵਾਫ਼ ਕੀਤੇ ਜਾਂਦੇ ਨੇ, ਉਹੀ ਕੰਪਨੀਆਂ ਫਿਰ ਵੱਡੇ ਵੱਡੇ ਲੋਨ ਹੋਰ ਚੱਕ ਲੈਂਦੇ। ਬੈਂਕਾਂ ਦਾ ਜਿਹੜਾ ਆਮ ਲੋਕਾਂ ਦੀ ਮਨੀ ਆ ਜਿਹੜੀ, ਉਹ ਵੱਡਿਆਂ ਦੇ ਢਿੱਡ ਭਰਨ ਲਈ ਉੱਥੇ ਵਰਤੀ ਜਾ ਰਹੀ ਹੈ। ਇਸ ਹਾਲਾਤ ਇਹ ਸਾਨੂੰ ਰੇਡੀਓ ਪ੍ਰੋਗਰਾਮ ਕਰਨਾ ਪੈਂਦਾ ਕਿਉਂਕਿ ਆਲੇ ਦੁਆਲੇ ਟੀਵੀ ਰੇਡੀਓ ਤੇ ਪ੍ਰਚਾਰ ਚੱਲਦਾ ਬਹੁਤ, ਸਾਡਾ ਤਾਂ ਆਪਦਾ ਰੇਡੀਓ ਹੈ ਜੀ, ਇਸ ਤਾਂ ਫਰੀਡਮ ਆਫ ਸਪੀਚ ਆ, ਉਹਦੇ ਤਹਿਤ ਕਿਤੇ ਸਾਲ ਚ ਇੱਕ ਅੱਧਾ ਪ੍ਰੋਗਰਾਮ ਤਾਂ ਕਰਦੇ ਹਾਂ ਇਹ ਜਿਹਾ। ਵੈਸੇ ਅਸੀਂ ਇੱਥੋਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਹਾਂ, ਪਰ ਸਮੱਸਿਆ ਇਹ ਆਉਂਦੀ ਹੈ ਇੱਥੇ ਆ ਕੇ ਵੀ ਜਦੋਂ ਆਪਾਂ ਉੱਥੋਂ ਦੇ ਕਲਚਰ ਦਾ ਜਿਹੜਾ ਟੋਕਰਾ ਚੱਕਿਆ ਹੁੰਦਾ ਨਾ ਆਪਣੇ ਦਿਮਾਗ ਚ ਨਹੀਂ ਛੱਡਦੇ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਇੱਕ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਕਰ ਸਕਦੇ। ਫਾਰ ਐਗਜ਼ਾਮਪਲ, ਸਾਡਾ ਉੱਥੇ ਵਰਕ ਕਲਚਰ ਇਹੋ ਜਿਹਾ ਸੀ, ਅਸੀਂ ਵੀ ਵਿਹਲੀ ਤਨਖਾਹ ਲੈਂਦੇ ਸੀ, ਮੇਰੇ ਕੋਲ ਸਮਾਂ ਥੋੜਾ, ਵਿਹਲੇ ਬੈਠ ਕੇ ਸਰਕਾਰੀ ਮੁਲਾਜ਼ਮ ਤਨਖਾਹ, ਇਹ ਆਇਆ ਕਿੱਥੋਂ? ਉਤਲਿਆਂ ਤੋਂ ਆਇਆ। ਅੱਛਾ, ਹੁਣ ਉਹ ਵਿਹਲੇ ਬੈਠ ਕੇ ਪੈਸੇ ਕਮਾਉਣ ਵਾਲੀ ਆਦਤ ਸਾਨੂੰ ਇੱਥੇ ਵੀ ਆ ਗਈ ਹੈ, ਠੱਗੀ ਚੋਰੀ। ਅਸੀਂ ਮੈਂ ਨਹੀਂ ਕਹਿੰਦਾ ਵੀ ਕੈਨੇਡਾ ਦਾ ਸਿਸਟਮ ਬਾਹਲਾ ਵਧੀਆ, ਪਰ ਸਾਡੇ ਲਈ ਸਵਰਗ ਸੀਗਾ, ਸਾਡੇ ਲਈ ਸਵਰਗ ਹੈਗਾ। ਜੇ ਨੁਕਸ ਫਰਕ ਹੋਣਗੇ ਅਸੀਂ ਉਹਦੇ ਖਿਲਾਫ਼ ਆਵਾਜ਼ ਉਠਾਵਾਂਗੇ, ਕਿਉਂ ਕਿਸੇ ਦੇ ਗੁਲਾਮ ਬਣਨਾ? ਪ੍ਰੋਫੈਸਰ ਸਾਹਿਬ ਬਹੁਤ ਠੀਕ ਗੱਲ ਕਰਕੇ ਗਏ ਨੇ, ਅਸੀਂ ਕਿਉਂ ਕਿਸੇ ਦੇ ਗੁਲਾਮ ਬਣੀਏ, ਹੈ ਨਾ। ਹਰੇਕ ਬੰਦਾ ਜਿਹੜਾ ਜਿੱਥੇ ਉਹਨੂੰ ਕਿਤੇ ਮਾਨਵਵਾਦੀ ਕਦਰਾਂ ਕੀਮਤਾਂ ਦੀ ਉਲੰਘਣਾ ਲੱਗਦੀ ਹੈ, ਬੋਲੇ ਜ਼ਬਾਨ ਬੋਲਣ ਲਈ ਹੈ, ਦਿਮਾਗ ਸੋਚਣ ਲਈ ਹੈ। ਇਹ ਮੋਢਿਆਂ ਦੇ ਉੱਤੇ ਜਿਹੜਾ ਸੈਰਾ ਖੋਪੜਾ ਏਡਾ ਵੱਡਾ, ਇਹਦੇ ਦਿਮਾਗ ਲੱਗਿਆ ਸੋਚਣ ਲਈ ਆ, ਹੈ ਨਾ। ਜੇ ਬੰਦੇ ਨੂੰ ਕੋਈ ਗਲਤ ਲੱਗਦਾ ਪ੍ਰੋਪਰ ਡੈਮੋਕਰੇਟਿਕ ਤਰੀਕੇ ਦੇ ਨਾਲ ਉਹਦਾ ਵਿਰੋਧ ਹੋਣਾ ਚਾਹੀਦਾ। ਪਰ ਅਸੀਂ ਗੱਲ ਆਪਣੀ ਇੰਨੀ ਹੋਈ ਸੀ ਵੀ ਅਸੀਂ ਜਿਹੜੀਆਂ ਸਾਡੀਆਂ ਉੱਥੇ ਵੈਲਿਊਜ਼ ਨੇ ਨਾ, ਉਹ ਮਾੜੀਆਂ ਚੀਜ਼ਾਂ, ਚਾਹੀਦਾ ਤਾਂ ਇਹ ਆ ਵੀ ਅਸੀਂ ਚੰਗੀਆਂ ਵੈਲਿਊਜ਼ ਆਪਦੇ ਨਾਲ ਲੈ ਕੇ ਆਈਏ ਤੇ ਇੱਥੋਂ ਦੀਆਂ ਚੰਗੀਆਂ ਵੈਲਿਊਜ਼ ਅਡੋਪਟ ਕਰੀਏ, ਹੈ ਨਾ। ਪਰ ਹੋ ਉਲਟ ਰਿਹਾ, ਹੋ ਇਹ ਰਿਹਾ ਵੀ ਅਸੀਂ ਉੱਥੋਂ ਦੀਆਂ ਮਾੜੀਆਂ ਵੈਲਿਊਜ਼ ਨੂੰ ਇੱਥੇ ਆ ਕੇ ਪ੍ਰਚਾਰ ਕਰਦੇ, ਸਾਡੇ ਕਲਚਰ ਦੀਆਂ ਵੈਲਿਊਜ਼ ਨੇ। ਇੱਥੇ ਮਾਰ ਦਰਿਆਵਾਂ ਦੇ ਵਿੱਚ ਫੁੱਲ ਤਾਰਨੇ, ਪਾਣੀ ਗੰਦਾ ਕਰਨਾ, ਡਕੈਤੀ, ਐਕਸਟੋਰਸ਼ਨ, ਹਰੇਕ ਆਫਿਸ ਦੇ ਵਿੱਚ ਜਾ ਕੇ ਜਾਲੀ ਦਸਤਾਵੇਜ਼, ਡਰਾਈਵਿੰਗ ਲਾਇਸੈਂਸ ਜਾਲੀ, ਹੈ ਨਾ। ਉਹ ਹੀ ਗੈਂਗਸਟਰ ਵਾਲਾ ਜਿਹੜਾ ਕੰਮ ਆ ਉਹ ਇੱਥੇ ਚੱਲ ਪਿਆ, ਉੱਥੇ ਕਿਉਂਕਿ ਰੁਜ਼ਗਾਰ ਨਹੀਂ ਸੀ, ਹੈ ਨਾ। ਹੁਣ ਗੈਂਗਸਟਰ, ਚਲੋ ਹੁਣ ਖਬਰਾਂ ਦੇ ਵਿੱਚੋਂ ਖਬਰ ਨਿਕਲਿਆ ਜੀ, ਮੈਨੂੰ ਕਿਸੇ ਦੇ ਨਾਲ ਕੋਈ ਹਮਦਰਦੀ ਨਹੀਂ, ਪਰ ਮੈਨੂੰ ਇੱਕ ਗੱਲ ਜ਼ਰੂਰ ਚੁੱਭਦੀ ਹੈ, ਪਰਸੋਂ ਚੌਥੇ ਦੀ ਪੁਲਿਸ ਉੱਥੋਂ ਦੀ ਪ੍ਰਚਾਰ ਕਰੀ ਜਾਂਦੀ ਹੈ, ਅਸੀਂ ਜੇ ਗੈਂਗਸਟਰ ਫੜਨੇ ਆ, ਅਸੀਂ ਗੈਂਗਸਟਰ ਫੜਨੇ ਆ, ਵੀ ਪਹਿਲਾਂ ਕਰਫਿਊ ਲਾਇਆ ਸੀ ਤੁਹਾਡੇ, ਅਸੀਂ ਪਹਿਲਾਂ ਫੜ ਲੈਂਦੇ। ਉਹ ਗੋਲਡੀ ਬਰਾੜ ਆ ਇੱਕ, ਹੈ ਨਾ, ਮੈਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ, ਪਰ ਗੋਲਡੀ ਬਰਾੜ ਨੂੰ ਫੜੋ, ਉਹਦੇ ਬਜ਼ੁਰਗ ਮਾਂ ਪਿਓ ਨੂੰ ਫੜਨ ਦਾ ਕੀ ਕੰਮ ਆ? ਕਿੱਥੇ ਅਮਨ ਕਾਨੂੰਨ, ਕਿਹੜੇ ਸੰਵਿਧਾਨ ਚ ਲਿਖਿਆ ਵੀ ਤੁਸੀਂ ਇੱਕ ਜੇ ਬਦਮਾਸ਼ ਆ ਤੇ ਉਹਦੇ ਮਾਂ ਪਿਓ ਨੂੰ ਫੜ ਲਓ, ਹੈ ਨਾ। ਗੱਲਾਂ ਬਹੁਤ ਕਰਨ ਵਾਲੀਆਂ ਨੇ। ਮੇਰਾ ਖਿਆਲ ਇੱਥੇ ਸ਼ਾਇਦ ਹੀ ਕੋਈ ਬੰਦਾ ਹੋਊਗਾ, ਮੈਂ ਗੱਲ ਉਹ ਗਣਤੰਤਰ ਦਿਵਸ ਨਾਲ ਜੋੜਨ ਦੀ ਉਸ ਦਿਨ ਕੀਤੀ ਸੀਗੀ, ਬਾਰ ਬਾਰ ਵੀ ਇੰਨਾ ਜ਼ਿਆਦਾ ਪ੍ਰਚਾਰ ਨਾ ਕਰਿਆ ਕਰੋ ਗਣਤੰਤਰ ਦਿਵਸ ਤੇ ਵੀ ਸਾਡਾ ਤਾਂ ਪਤਾ ਨਹੀਂ ਮਹਾਂਸ਼ਕਤੀ ਸੀ, ਆਹ ਸਾਰਿਆਂ ਨੂੰ ਪਤਾ ਕਿਹੋ ਜਿਹੀ ਸ਼ਕਤੀ ਹੈ, ਸਾਰਿਆਂ ਨੂੰ ਪਤਾ ਥੱਲੇ ਤੋਂ ਉੱਤੇ ਤੱਕ ਕਿੰਨੇ ਕਰਪਟ ਲੋਕ ਨੇ, ਇਮਾਨਦਾਰ ਬੰਦੇ ਦਾ ਜਿਉਣਾ ਦੁੱਬਰ ਕੀਤਾ ਹੋਇਆ, ਇੱਥੇ ਕਰਕੇ ਅਸੀਂ ਭੱਜ ਕੇ ਆਏ ਹਾਂ ਨਾ ਇੱਥੇ। ਇਸੇ ਕਰਕੇ ਨਹੀਂ, ਕਿਹਦਾ ਜੀ ਕਰਦਾ ਵੀ ਆਪਦੀ ਸੋਹਣੀ ਧਰਤੀ ਹੈ ਜਿਹੜਾ ਛੱਡ ਕੇ ਆਵੇ, ਕਿਉਂ ਛੱਡ ਕੇ ਆਊਗਾ, ਹੈ ਨਾ। ਪੰਜਾਬ ਵਰਗਾ ਵਾਤਾਵਰਣ, ਚਾਰ ਉੱਥੇ ਰੁੱਤਾਂ, ਲੈਂਡ ਉੱਥੇ ਦੀ ਸਭ ਤੋਂ ਵੱਧ ਫਰਟਾਈਲ, ਹੈ ਨਾ, ਕਿਉਂ ਛੱਡ ਕੇ ਆਊਗਾ? ਤੁਸੀਂ ਕਿਉਂ ਛੱਡ ਕੇ ਆਏ ਹੋ? ਆਪਣੇ ਮਨ ਦੇ ਵਿੱਚ ਹਾਤੀ ਮਾਰੋ, ਕੁਛ ਮਾੜਾ ਸੀ ਤਾਂ ਹੀ ਛੱਡ ਕੇ ਆਏ ਹੋ ਨਾ, ਤੇ ਜੇ ਇੱਥੇ ਆ ਕੇ ਐਵੇਂ ਗੁਣ ਗਾਈ ਜਾਈਏ ਉੱਥੋਂ ਦੇ, ਉਹ ਚੰਗਾ ਨਹੀਂ। ਗੱਲ ਤਾਂ ਸਿਰਫ ਇੰਨੀ ਓ ਚੱਲਦੀ ਸੀ ਉਹਦੇ, ਹੈ ਨਾ। ਫਿਰ ਹੁਣ ਜੇ ਛੱਡ ਹੀ ਆਏ ਆ, ਫਿਰ ਉੱਥੋਂ ਦੀਆਂ ਜਿਹੜੀਆਂ ਚੰਗੀਆਂ ਵੈਲਿਊਜ਼ ਆ ਉਹਦੀ ਗੱਲ ਕਰੀ ਨਾ, ਉੱਥੋਂ ਦੀਆਂ ਮਾੜੀਆਂ ਵੈਲਿਊਜ਼ ਕਿਉਂ ਇੱਥੇ ਲੈ ਕੇ ਆਈ ਆਪਾਂ? ਗੱਲ ਇੰਨੀ ਓ ਚੱਲਦੀ ਸੀ। ਚਲੋ, ਬਾਕੀ ਤਾਂ ਆਪੋ ਆਪਣੇ ਜਿਹੜੇ ਸਰੋਤੇ ਸੀਗੇ ਉਹਨਾਂ ਦੇ ਵਿਚਾਰ ਸੀਗੇ। ਦੋਸਤੋ, ਦੁਨੀਆ ਨਾ ਲਗਾਤਾਰ ਬਦਲ ਰਹੀ ਆ, ਲਗਾਤਾਰ ਬਦਲ ਰਹੀ ਆ। ਇਹ ਜਿਹੜੀ ਇੱਕ ਸਰੋਤੇ ਹੋਰ ਸਾਡੀ ਗੱਲਬਾਤ ਕਰਕੇ ਗਏ ਆ, ਨੈਸ਼ਨਲਿਜ਼ਮ ਵਾਲੀ ਗੱਲ ਨਾ ਹੈਗੀ ਆ ਉੱਥੇ, ਮਤਲਬ ਬਈ ਜਿਹੜਾ ਡੋਮੀਨੇਟ ਕਰ ਰਿਹਾ ਨਾ ਇੱਕ ਕਲਚਰ, ਉਹ ਸਾਰੀਆਂ ਨੈਸ਼ਨੈਲਿਟੀਜ਼ ਨੂੰ ਦਬਾ ਕੇ ਰੱਖ ਰਿਹਾ, ਉਹਨਾਂ ਦੇ ਕਲਚਰ ਨੂੰ ਦਬਾ ਕੇ ਰੱਖ ਰਿਹਾ, ਭਾਸ਼ਾਵਾਂ ਨੂੰ ਦਬਾ ਕੇ ਰੱਖ ਰਿਹਾ। ਜਿਹੜੇ ਐਬੋਰੀਜਨਲਸ ਨੇ, ਨੇਟਿਵਸ ਨੇ ਜਿਹੜੇ ਜੰਗਲਾਂ ਚ ਰਹਿੰਦੇ, ਉਹਨਾਂ ਨਾਲ ਇੰਨਾ ਧੱਕਾ ਵਿਤਕਰਾ ਮਾਰ ਦਿੱਤਾ ਜਾਂਦਾ ਉਹਨਾਂ ਨੂੰ, ਉਹ ਆਪਦਾ ਰੁਜ਼ਗਾਰ ਜਿਹੜਾ ਜ਼ਿੰਦਗੀ ਦਾ ਫਲ ਫਰੂਟ ਖਾ ਕੇ ਗੁਜ਼ਾਰਾ ਕਰਦੇ ਨੇ। ਇਲੀਗਲ ਮਾਈਨਿੰਗ, ਤਕੜੇ ਲੋਕਾਂ ਨੂੰ ਕੰਟਰੈਕਟ ਦਿੱਤੇ ਹੋਏ ਆ ਅੰਬਾਨੀਆਂ ਅਡਾਨੀਆਂ ਨੂੰ, ਉਹ ਇਲੀਗਲ ਮਾਈਨਿੰਗ ਤੇ ਲੱਗੇ ਹੋਏ। ਜੇ ਤੁਸੀਂ ਥੋੜਾ ਬਹੁਤ ਪੜ੍ਹਨ ਲਿਖਣ ਨਾਲ, ਮਤਲਬ ਐਨਵਾਇਰਮੈਂਟ ਚੇਂਜ ਕਿਵੇਂ ਹੋ ਰਿਹਾ ਇਹਦੇ ਨਾਲ ਤੁਸੀਂ ਥੋੜਾ ਜਿਹਾ ਵਾਸਤਾ ਰੱਖਦੇ ਹੋ, ਤਾਂ ਇਤਿਹਾਸ ਪੜ੍ਹ ਕੇ ਵੇਖੋ ਵੀ ਜਿੱਥੇ ਜੰਗਲ ਆ ਜਿਹੜੇ ਉਹ ਆਏ ਕੱਟ ਦਿੱਤੇ ਗਏ ਨੇ, ਮਤਲਬ ਅਨਪਲੈਨਡ ਡੈਮਸ ਬਣਾਏ ਨੇ, ਉਹਦੇ ਨਾਲ ਅਲਟੀਮੇਟਲੀ 20-25 ਸਾਲਾਂ ਦੇ ਵਿੱਚ ਕਿੰਨੀਆਂ ਤਬਦੀਲੀਆਂ ਆਈਆਂ ਨੇ, ਹੈ ਨਾ। ਐਨਵਾਇਰਮੈਂਟਲ ਚੇਂਜਸ ਕਿੰਨੀਆਂ ਆਈਆਂ ਨੇ, ਹੁਣ ਬਾਰ ਬਾਰ ਇੱਥੇ ਡਿਸਕਸ਼ਨ ਹੁੰਦੀ ਹੈ ਨਾ ਵੀ ਗਰਮੀਆਂ ਤਾਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਠੰਡ ਆ ਤਾਂ ਬਹੁਤ ਜ਼ਿਆਦਾ ਠੰਡ ਪੈ ਜਾਂਦੀ, ਕੀ ਕਾਰਨ ਆ? ਉਹ ਕਈ ਵਾਰੀ ਅਸੀਂ ਪ੍ਰੋਗਰਾਮ ਕਰਦੇ ਹੁੰਦੇ ਹਾਂ ਇੱਥੇ ਵੀ ਗਲੋਬਲ ਵਾਰਮਿੰਗ ਹੋ ਗਈ, ਸਾਡੇ ਦੋਸਤ ਕਹਿਣਗੇ ਭਾਅ ਜੀ ਠੰਡ ਦੇ ਤਾਂ ਇੱਥੇ, ਬਰਫ਼ ਦੇ ਤਾਂ ਇੱਥੇ ਢੇਰ ਲੱਗੇ ਪਏ ਆ, ਤੁਸੀਂ ਕਹਿੰਦੇ ਹੋ ਗਲੋਬਲ ਵਾਰਮਿੰਗ ਹੋ ਗਈ। ਉਹ ਫਿਨੋਮਿਨਾ ਹੈ ਗਲੋਬਲ ਵਾਰਮਿੰਗ ਦਾ, ਉਹਦੇ ਚ ਕੀ ਹੁੰਦਾ? ਉਹਦੇ ਚ ਕਿਸੇ ਥਾਂ ਦੇ ਉੱਤੇ ਬਹੁਤ ਠੰਡ ਵੀ ਪੈ ਸਕਦੀ ਹੈ, ਉਹਦੇ ਵਿੱਚ ਮਾਰੂਥਲ ਦੇ ਵਿੱਚ ਮੀਂਹ ਵੀ ਪੈ ਸਕਦਾ, ਹੈ ਨਾ। ਪਰ ਨਾਲ ਦੀ ਨਾਲ ਗਲੋਬਲ ਵਾਰਮਿੰਗ ਫਿਨੋਮਿਨਾ ਹੈ, ਪੋਲਰ ਆਈਸ ਕੈਪਸ ਆਪਣੀਆਂ ਮੈਲਟ ਕਰ ਰਹੀਆਂ ਨੇ, ਦੁਨੀਆ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਤਾਂ ਵੱਧ ਰਿਹਾ, ਓਵਰਆਲ ਚੇਂਜਸ ਆ ਰਹੀਆਂ ਨੇ, ਟੈਂਪਰੇਚਰ ਵਧਣ ਦੇ ਨਾਲ ਮਨੁੱਖ ਦੇ ਸਰੀਰ ਦੇ ਵਿੱਚ ਚੇਂਜਸ ਆ ਰਹੀਆਂ, ਹਜ਼ਾਰਾਂ ਕਿਸਮ ਦੀਆਂ ਸਪੀਸੀਜ਼ ਨੇ ਜਿਹੜੀਆਂ ਸਾਨੂੰ ਨਸਲਾਂ ਦਿਸਦੀਆਂ ਨਹੀਂ, ਮਾਈਕਰੋ ਆਰਗੇਨਾਈਜ਼ਮ, ਉਹ ਬਾਇਓਮ ਸਾਰੇ ਦਾ ਸਾਰਾ ਜਿਹੜਾ ਹੈਗਾ ਮਾਈਕਰੋ ਆਰਗੇਨਾਈਜ਼ਮ, ਉਹ ਖਤਮ ਹੋ ਰਹੇ ਨੇ, ਉਹ ਸਾਡੇ ਸਰੀਰ ਦੇ ਵਿੱਚ ਵੀ ਨੇ, ਸਰੀਰ ਦੇ ਬਾਹਰ ਵੀ ਨੇ। ਇਸ ਧਰਤੀ ਦੇ ਵਿੱਚ ਜਿੰਨੇ ਜੀਵ ਜੰਤੂ ਨੇ, ਇਹਦੇ ਵਿੱਚੋਂ ਇੱਕ ਨੂੰ ਵੀ ਕੱਢ ਦਿਓਗੇ ਨਾ ਤੁਸੀਂ, ਇੱਕ ਨੂੰ ਵੀ ਕੱਢ ਦਿਓਗੇ, ਇਹ ਸਾਰਾ ਜਿਹੜਾ ਨੈਚੁਰਲ ਰਿਦਮ ਆ, ਜਿਹੜਾ ਨੈਚੁਰਲ ਹਾਰਮੋਨੀ ਆ, ਜਿਹੜੀ ਕੁਦਰਤ ਨਾਲ ਇੱਕਮਿਕਤਾ, ਇਹ ਸਾਰੀ ਖਤਮ ਹੋਜੂ। ਕਿਸੇ ਵਿਗਿਆਨੀ ਨੇ ਕਿਹਾ ਵੀ ਤੁਸੀਂ ਨਾ ਸਿਰਫ ਸ਼ਹਿਦ ਦੀ ਮੱਖੀ ਨੂੰ ਕੱਢ ਦਿਓ ਤੁਸੀਂ, ਤੇ ਦੇਖੋ ਦੁਨੀਆ ਕਿਵੇਂ ਤਬਾਹ ਹੁੰਦੀ ਆ। ਇੱਥੇ ਸ਼ਹਿਦ ਦੀ ਮੱਖੀ ਛੱਡ ਕੇ ਜੀ ਸਾਡੇ ਲੋਕਾਂ ਨੇ ਨਾ ਮੋਰ ਆ ਜਿਹੜੇ ਉਹ ਤੜ ਤੜ ਕੇ ਖਾ ਲਏ, ਕਿਤੇ ਘੁੱਗੀਆਂ ਗਟਾਰਾਂ ਕਿਤੇ ਨਹੀਂ ਦਿਸਦੀਆਂ, ਗੰਡੋਏ ਕਿਤੇ ਨਹੀਂ ਦਿਸਦੇ, ਹੈਂਜੀ, ਮਾਰ ਪੈਸਟੀਸਾਈਡ ਛਿੜਕ ਛਿੜਕ ਕੇ, ਫਰਟੀਲਾਈਜ਼ਰ ਪਾ ਪਾ ਕੇ, ਜਵਾਕਾਂ ਦੇ ਵੈਕਸੀਨਾਂ ਲਾ ਲਾ ਕੇ ਤੁਸੀਂ ਹੁਣ ਕਹੋਗੇ ਤੂੰ ਤਾਂ ਤਵਾ ਲਾਈ ਜਾਂਦਾ ਤਵਾ ਨਹੀਂ ਮੈਂ ਤਾਂ ਤੁਸੀਂ ਡਾਟਾ ਪੜ੍ਹ ਕੇ ਦੇਖ ਲਓ 1985 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਆਹ ਛੋਟੀਆਂ ਛੋਟੀਆਂ ਬਿਮਾਰੀਆਂ ਨੇ ਮਾਨਸਿਕ ਬਿਮਾਰੀਆਂ ADHD ਵਗੈਰਾ ਕਿਉਂ ਵਧੀਆਂ ਨੇ ਠੀਕ ਹੈ ਵੈਕਸੀਨ ਦੇ ਫਾਇਦੇ ਨੇ ਮੈਂ ਕੋਈ ਵੈਕਸੀਨ ਦੇ ਖਿਲਾਫ਼ ਨਹੀਂ ਪ੍ਰਚਾਰ ਕਰ ਰਿਹਾ ਪਰ ਮੈਂ ਤਾਂ ਇਹ ਗੱਲ ਕਰ ਰਿਹਾ ਵੀ ਐਕਸੈਸਿਵ ਯੂਜ਼ ਆਫ ਐਵਰੀਥਿੰਗ ਜਿਵੇਂ ਸਾਨੂੰ ਕਾਰਪੋਰੇਟ ਕਹਿ ਦਿੰਦੇ ਅਸੀਂ ਉਵੇਂ ਮਗਰ ਲੱਗਦੇ ਨੇ ਜਿਵੇਂ ਸਾਨੂੰ ਕਾਰਪੋਰੇਟ ਮੀਡੀਆ ਕਹੀ ਜਾਂਦਾ ਉਵੇਂ ਅਸੀਂ ਮਗਰ ਲੱਗੀ ਜਾਂਦੇ ਉਹਨਾਂ ਦੇ ਇੱਕ ਹੋਰ ਸਰੋਤੇ ਸਾਡੇ ਨਾਲ ਨੇ ਸ਼ਾਇਦ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ
ਠੀਕ ਠਾਕ ਹੋ ਜੀ
ਠੀਕ ਠਾਕ ਚੜ੍ਹਦੀ ਕਲਾ
ਹਾਂਜੀ ਵੀਰ ਜੀ ਆਉਂਦੇ
ਕਾਫੀ ਦੇਰ ਗੈਰ ਹਾਜ਼ਰੀ ਰਹੀ ਮੈਂ ਕਿਹਾ
ਹਾਂਜੀ
ਬਿਲਕੁਲ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਬੜਾ ਅੱਛੇ ਟਾਪਿਕ ਲੈ ਕੇ ਆ ਰਹੇ ਹੋ ਬਰਾੜ ਸਾਹਿਬ ਹੁਣ ਉਹ ਚੀਜ਼ ਨਹੀਂ ਆ ਜਿਹੜਾ ਤੁਸੀਂ ਟਾਪਿਕ ਲੈ ਕੇ ਬੜੀ ਜਿਹੜੀ ਗੱਲ ਹੋ ਚੁੱਕੀ ਹੈ ਹੁਣ ਨਿਊ ਵਰਲਡ ਆਰਡਰ ਤਹਿਤ ਨਾ ਹੁਣ ਕੋਈ ਹੋਰ ਟਾਪਿਕ ਲਿਆਈਏ ਕਰੀਏ
ਬਿਲਕੁਲ ਜੀ ਬਿਲਕੁਲ ਬਿਲਕੁਲ
ਹੁਣ ਉਹ ਗੁਲਾਮੀ ਉਹ ਚੀਜ਼ਾਂ ਜਿਹੜੀਆਂ ਨੇ ਨਾ ਤੁਸੀਂ ਕਹਿ ਰਹੇ ਹੋ ਕਿ ਅਡਾਪਟ ਕਰਨਾ ਚਾਹੀਦਾ ਹਰ ਮੁਲਕ ਦਾ ਹਾਲਾਤ ਬਦਲਦੇ ਜਾ ਰਹੇ ਆ ਹੁਣ ਜਿਹੜਾ ਨਿਊ ਵਰਲਡ ਆਰਡਰ ਜਾਂ ਫਿਫਥ ਜਨਰੇਸ਼ਨ ਵਾਰ ਕਹਿ ਲੋ ਜਾਂ ਕੋਈ ਵੀ ਚੀਜ਼ ਆ ਉਹਦੇ ਮੁਤਾਬਕ ਹੁਣ ਨਵੇਂ ਟਾਪਿਕ ਕੀ ਕਰਨਾ ਚਾਹੀਦਾ ਦੁਨੀਆਂ ਜਾ ਕਿਹੜੇ ਪਾਸੇ ਰਹੀ ਹੈ ਠੀਕ ਹੈ ਸਾਨੂੰ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ
ਕੋਈ ਨੀ ਕੋਈ ਨੀ ਹਾਂਜੀ 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 ਬਿਲਕੁਲ ਸਾਡੇ ਕੋਲ ਮਿੰਟ ਦੋ ਹੀ ਰਹਿ ਗਏ ਇਹਦੇ ਤੇ ਵੀ ਹਾਂਜੀ ਹਾਂਜੀ ਅਸੀਂ ਕਰਾਂਗੇ ਇਹਦੇ ਵੀ ਕਰਦੇ ਰਹੀਦਾ
ਬਿਲਕੁਲ ਬਿਲਕੁਲ ਇਹੀ ਚੀਜ਼ ਆ ਕਿ ਹੁਣ ਪੂਰੀ ਦੁਨੀਆਂ ਦੇ ਜਿਹੜੀ ਨਾ ਉਹ ਹਾਲਾਤ ਦਿਨ ਦਿਨ ਹੁਣ ਤੇ ਹਰ ਮੁਲਕ ਦੂਜੇ ਮੁਲਕ ਲੜਨ ਫਿਰਦਾ ਰਾਈਟ ਤੇ ਤਾਕਤ ਦਾ ਸਾਰਾ ਗੇਮ ਆ ਪੈਸੇ ਦਾ ਹੋਰ ਕੁਝ ਵੀ ਨਹੀਂ ਇਹ ਵੇਖੋ ਫੇਰ ਆਉਣ ਵਾਲੇ ਵਕਤ ਦੇ ਵਿਚ ਮਨੁੱਖ ਨੂੰ ਮਤਲਬ ਕਿਹੜੀ ਸਟ੍ਰੈਟੇਜੀ ਦੇ ਤਹਿਤ ਆਮ ਆਦਮੀ ਨੂੰ ਤੇ ਨਾਂ ਵੀ ਬਣੇ ਨਾ ਧਿੱਕੇ ਨਾਲ ਗੁਲਾਮ ਬਣਾ ਲਿਆ ਜਾਂਦਾ ਔਰ ਇੰਡੀਆ ਦੇ ਵਿਚ ਜਦੋਂ ਹਕੂਮਤ ਆਈ ਸੀ ਅੰਗਰੇਜ਼ ਦੀ ਮੇਰਾ ਇੱਕ ਸਿੰਘ ਯਾਰ ਦੱਸਦਾ ਕਹਿੰਦਾ ਵੀ ਨਾ ਜਿਹੜੇ ਨਵਾਬ ਸੀ ਨਾ ਜਿਹੜੇ ਪਿਆਰ ਨਾਲ ਮੰਨ ਜਾਂਦੇ ਸੀ
ਕਹਿੰਦੇ
ਜਿਹੜੇ ਨਵਾਬ ਸੀ ਨਾ ਜਿਹੜੇ ਉੱਤੇ ਮਤਲਬ ਮੁਕਰਰ ਕੀਤੇ ਗਏ ਉਹ ਜਿਹੜੇ ਤਾਂ ਪਿਆਰ ਨਾਲ ਮੰਨ ਜਾਂਦਾ ਸੀ ਠੀਕ ਹੈ ਜਿਹੜਾ ਨਹੀਂ ਤੇ ਫਿਰ ਉਹਨੂੰ ਜਬਰ ਨਾਲ ਮਨਾਬ ਨੂੰ ਕਹਿਣਾ ਤੇ ਉਹਨੂੰ ਵੀ ਨਵਾਬ ਬਣਾ ਕੇ ਉਹ ਕਹਿੰਦੇ ਤੂੰ ਬਾਕੀ ਤੇਰੇ ਅੱਗੋਂ ਗੁਲਾਮ ਠੀਕ ਆ ਤੇ ਸਿਸਟਮ ਚੱਲਦਾ ਰਿਹਾ ਠੀਕ ਆ ਏਦਾਂ ਦਾ ਇੱਕ ਪ੍ਰੋਬਲਮ ਲਿਆਓ ਵੀ ਇਹਦੇ ਚ ਮਨੁੱਖ ਆਉਣ ਵਾਲੇ ਵਕਤ ਆਮ ਆਦਮੀ ਆਪਣੀ ਜ਼ਿੰਦਗੀ ਬਿਹਤਰ ਕਿਸ ਤਰ੍ਹਾਂ ਕਰ ਸਕਦਾ ਆਉਣ ਵਾਲੇ ਵਕਤ ਚ ਕਿੱਦਾਂ ਸੁਧਾਰ ਹੋਏ
ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਬਹੁਤ ਬਹੁਤ ਦੋਸਤੋ ਸਾਡਾ ਨਾ ਸਮਾਂ ਆਲਮੋਸਟ ਸਮਾਪਤੀ ਵੱਲ ਬਸ ਛੋਟੀ ਜਿਹੀ ਇੱਕ ਰਿਕਾਰਡਡ ਬ੍ਰੇਕ ਲੈ ਕੇ ਵਾਪਸ ਆਉਂਦੇ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਵਿਨ ਰੋਡ ਇਨ ਰੈਕਸਡੇਲ 4162131165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ
ਦੋਸਤੋ ਸਮਾਂ ਗਿਆ ਨਿਕਲ ਤੇ ਪਤਾ ਹੀ ਨਹੀਂ ਲੱਗਿਆ ਕਦੋਂ 2:57 ਹੋ ਗਏ ਬਾਕੀ ਗੱਲਾਂ ਕਰਾਂਗੇ ਜੀ ਆਪਾਂ ਹੁਣ ਕੱਲ ਨੂੰ ਕੋਈ ਗੱਲ ਨਹੀਂ ਦੋਸਤੋ ਮੈਂ ਦੁਬਾਰਾ ਤੁਹਾਨੂੰ ਯਾਦ ਕਰਾ ਦਿੰਦਾ ਕਿਉਂਕਿ ਨਵੇਂ ਸਰੋਤੇ ਜੁੜਦੇ ਨੇ ਸਾਡੇ ਪ੍ਰੋਗਰਾਮ ਦੀ ਫਾਰਮੈਟ ਇਸ ਤਰ੍ਹਾਂ ਹੁੰਦੀ ਹੈ ਅਸੀਂ ਇੱਕ ਵਿਸ਼ੇ ਤੇ ਹੀ ਗੱਲ ਕਰਦੇ ਹੁੰਦੇ ਹਾਂ ਇੱਕ ਪ੍ਰੋਗਰਾਮ ਦੇ ਵਿੱਚ ਤੇ ਹਰ ਵਾਰੀ ਨਵਾਂ ਵਿਸ਼ਾ ਹੁੰਦਾ ਜੀ ਕਿਤੇ ਨਾ ਕਿਤੇ ਦੂਜੀ ਵਾਰੀ ਵਿਸ਼ਾ ਜ਼ਰੂਰ ਟੱਚ ਕਰ ਸਕਦਾ ਚਲੋ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਐਡੀਸ਼ਨਲ ਧੰਨਵਾਦ ਉਹਨਾਂ ਸਰੋਤਿਆਂ ਦਾ ਜਿਹੜੇ ਸੁਣਦੇ ਨੇ ਤੇ ਜਿਹੜੇ ਖਾਸ ਕਰਕੇ ਕਾਲ ਕਰਦੇ ਨੇ ਆਪਣੇ ਵਿਚਾਰ ਆ ਜਿਹੜੇ ਉਹ ਦਿੰਦੇ ਨੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਣਾ ਜੀ ਦਾ ਨੰਬਰ 905-915-8484 ਹੈ ਮੇਰਾ ਨੰਬਰ 647-384-36 ਮਿਹਰਬਾਨੀ ਬਹੁਤ ਬਹੁਤ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ ਕੁਇਕ ਟਰੱਕ ਲਿਊਬ.com QTL ਬਿਕੋਜ਼ ਵੀ ਕੇਅਰ
अस्सलाम वालेकुम। जैसे कि आप लोग जानते हैं कि सूटी फर्नीचर का नाम मार्केट के अंदर पिछले 40 सालों से है, लेकिन अभी क्योंकि ये बंद होने वाला है, ये लोग वाइंड अप कर रहे हैं, तो इनकी पास इतनी अच्छी और अमेजिंग ऑफर लगी हुई है जो कि आपको कहीं नहीं मिलेगी।
अगर आप अपने घर को मॉडर्न और स्टाइलिश लुक देना चाहते हैं तो सोडी फर्नीचर आपके लिए परफेक्ट जगह है। यहाँ आपको हाई क्वालिटी और ड्यूरेबल फर्नीचर बहुत ही रीजनेबल प्राइसेज में मिल जाता है। ये 3 पीसेस पावर रिक्लाइनर सोफा सेट दो कलर में अवेलेबल है और ये आपको मिलेगा 1699 में। और सबसे इम्प्रेसिव बात यह है कि सोडी फर्नीचर के पास अभी भी 1.5 से लेकर $2 मिलियन की इन्वेंट्री बाकी है।
मेरी पूरे साल की सेविंग $400 हुई है।
मेरी सेविंग $350
और मेरी सेविंग सबसे